ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਧ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਧ ਨੀਕੀ ਖਟਾਨੀ। ਜੀ ਕੀ ਇਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੂਲਕ ਹੀਰਾ ਗੁਰਦੀਨੋ ਮੰਤਾਨੀ। ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਤੀ ਕਣਕ ਬਖਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਣੀ। ਕਹ ਨਾਨਕ ਨਿਸਚਲ ਕਰ ਬਾਦਿਓ ਗੁਰ ਕੀਓ ਬੰਧਾਨੀ। ਪ੍ਰਗਟਿਓ ਜੋਤ ਸਹਿ ਸੁਖ ਸੁਭਾ ਬਾਜੇ ਅਨਾਥ ਬਾਣੀ। ਕਹ ਨਾਨਕ ਨਿਸਚਲ ਕਰ ਬਾਦਿਓ ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜੇ ਪਰਮ ਪਵਿੱਤਰ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨਤਾ ਦੇ ਯੋਗ ਪ੍ਰਤੱਖ ਹਾਜ਼ਰ ਗੁਰੂ ਸ਼ਬਦ ਤਖ ਦੇ ਮਾਲਕ ਸ਼ਬਦ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸਜ ਕਰਕੇ ਰਾਗੀ ਸਿੰਘਾਂ ਤੋਂ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਸਤਿਗੁਰ ਢਾਕ ਲਿਆ ਮੋਹਿ ਪਰਦਾ ਜੀਓ, ਕਿਉਂਕਿ ਪ੍ਰਭੂ ਹੀ ਸਾਰਿਆਂ ਦੇ ਪਰਦੇ ਕੱਢਣ ਵਾਸਤੇ ਸਮਰੱਥ ਹਨ। ਦੁਨੀਆਂ ਤੇ ਇੱਕ ਦੂਜੇ ਦੇ ਪਰਦੇ ਲਾਉਣ ਵਾਸਤੇ ਹੀ ਸ਼ੇਰ ਹੈ, ਪਰ ਕਿਸੇ ਦੇ ਪਰਦਾ ਪਾਉਣ ਵਾਲੇ ਵਿਰਲੇ, ਪਰ ਗੁਰੂ ਸਭ ਦੇ ਪਰਦੇ ਕੱਜਦਾ, ਸਭ ਦੀ ਇੱਜ਼ਤ ਨੂੰ ਆਪ ਸਹਾਇਕ ਹੋ ਕੇ ਰੱਖਦਾ। ਰਾਗੀ ਸਿੰਘਾਂ ਨੇ ਰੋਜ਼ ਦੀ ਤਰ੍ਹਾਂ ਆਪ ਜੀ ਨੂੰ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਵਾਇਆ ਹੈ। ਉਪਰੰਤ ਆਪ ਸਾਰੀਆਂ ਸੰਗਤਾਂ ਬੜੀ ਸ਼ਰਧਾ ਔਰ ਪਿਆਰ ਨਾਲ ਹੁਮ ਹਮਾ ਕੇ ਗੁਰੂ ਚਰਨਾਂ ਵਿੱਚ ਸਜ ਕਰਕੇ ਬਾਣੀ ਦੀ ਵਿਆਖਿਆ ਸ਼ਰਵਣ ਕਰਦੇ ਹੋ। ਪਥੜੀਆਂ ਸੰਤਾ ਤੇ ਸਿਖਾਉ ਪੰਧੀਆ, ਸੋ ਇਹ ਜਿਹੜੀਆਂ ਮਹਾਂਪੁਰਸ਼ਾਂ ਦੀਆਂ ਕਥਾਵਾਂ ਹਨ, ਜਿਹੜੇ ਗੁਰਮਤ ਦੇ ਪਾਂਧੀ ਹਨ, ਉਹਨਾਂ ਵਾਸਤੇ ਬੜੀਆਂ ਸਖਾਵੀਆਂ ਹਨ। ਮਹਾਂਪੁਰਖਾਂ ਨੂੰ ਇਹ ਕਥਾ ਕਹਾਣੀਆਂ ਕਈ ਵਾਰੀ ਚੁੱਭਦੀਆਂ ਵੀ ਹਨ, ਕਿਉਂਕਿ ਉਹਨਾਂ ਦਾ ਰਸਤਾ ਜੋ ਹੋਰ ਹੋਇਆ, ਉਹਨਾਂ ਦੇ ਵਸ ਨਹੀਂ। ਪਰ ਜਿਹੜੇ ਗੁਰਸਿੱਖ ਹਨ ਉਹਨਾਂ ਨੂੰ ਗੁਰੂ ਦੀ ਬਾਣੀ ਦੀ ਵਿਚਾਰ ਬੜੀ ਪਿਆਰੀ ਲੱਗਦੀ ਹੈ। ਉਹਨਾਂ ਗੁਰਸਿੱਖਾਂ ਬਾਰੇ ਸਤਿਗੁਰੂ ਜੀ ਨੇ ਲਿਖਿਆ ਹੈ, ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਜਿਹੜਾ ਮੈਨੂੰ ਮੇਰੇ ਹਰੀ ਪ੍ਰਭੂ ਨਿਰੰਕਾਰ ਦੀ ਕਥਾ ਸੁਣਾਵੇ, ਬਚਨ ਸੁਣਾਵੇ, ਉਹ ਮੇਰਾ ਭਰਾ ਹੈ, ਬੀਬੀਆਂ ਵਾਸਤੇ ਉਹ ਵੀਰ ਹੈ। ਦੋਨੋਂ ਹੀ ਸ਼ਬਦ ਲਿਖੇ ਭਰਾ ਤੇ ਵੀਰ, ਇਸ ਕਰਕੇ ਭਾਈ ਵਾਹਿਗੁਰੂ ਦਾ ਜਾਪ ਸੁਣਨਾ ਇਹ ਭਾਗਾਂ ਬਿਨਾਂ ਨਸੀਬ ਨਹੀਂ ਹੋ ਸਕਦਾ। ਜਿੱਥੇ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਹੋ ਜਾਣ ਉਹ ਸਥਾਨ ਕਿੰਨਾ ਧੰਨਤਾ ਯੋਗ ਬਣ ਜਾਂਦਾ। ਜਿੱਥੇ ਵੀ ਦੀਵਾਨ ਲੱਗ ਜਾਏ, ਕਥਾ ਕੀਰਤਨ ਦਾ ਪ੍ਰਵਾਹ ਚੱਲੇ, ਫਿਰ ਤਾਂ ਸਤਿਗੁਰੂ ਜੀ ਦੀ ਹੋਰ ਬਖਸ਼ਿਸ਼। ਜੇ ਆਏ ਨੂੰ ਲੰਗਰ, ਰੋਗੀ ਨੂੰ ਇਲਾਜ, ਅਸਰਾਮ ਮਿਲੇ, ਫਿਰ ਹੋਰ ਵੀ ਸੰਗਤਾਂ ਦੇ ਮਨ ਵਿੱਚ ਉਤਸ਼ਾਹ ਤੇ ਪਿਆਰ ਪੈਦਾ ਹੁੰਦਾ। ਸੋ ਆਓ ਸਾਰੀਆਂ ਸੰਗਤਾਂ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਪਿਆਰ ਨਾਲ ਸਜੋ ਔਰ ਬਾਣੀ ਦੇ ਵਿਚਾਰ ਸ਼ਰਵਣ ਕਰੋ, ਔਰ ਇਉਂ ਇਕਾਗਰ ਕਰਕੇ ਮਨ ਨੂੰ ਬੈਠਿਆ ਕਰੋ। ਕੋਈ ਵੀ ਬਚਨ ਤੁਹਾਡੇ ਸੁਣਨ ਤੋਂ ਨਿਸਫਲ ਨਾ ਚਲਾ ਜਾਵੇ। ਇਹ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਦਾ ਬਚਨ ਇਨਸਾਨ ਦੇ ਮਨ ਤੇ ਅਸਰ ਕਰ ਜਾਏ, ਉਹਦੀ ਜ਼ਿੰਦਗੀ ਵਿੱਚ ਕੋਈ ਪਰਿਵਰਤਨ ਆ ਜਾਵੇ। ਇਹ ਟਾਈਮ ਹੁੰਦਾ। ਸੋ ਜਿਸ ਤਰ੍ਹਾਂ ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਹੀ ਸਾਖੀ ਹੈ ਕਿ ਇੱਕ ਕੋਈ ਡਾਕੂ ਸੀ, ਉਹ ਗੁਜ਼ਰ ਗਿਆ, ਉਹਦਾ ਲੜਕਾ ਤਕਰੀਬਨ 12 ਸਾਲ ਦਾ ਸੀ। ਹੁਣ ਉਹਦੀ ਮਾਤਾ ਤੇ ਲੜਕਾ ਦੋਵੇਂ ਪਹਿਲੇ ਕਮਾਏ ਹੋਏ ਧਨ ਨਾਲ ਆਪਣੀ ਵਜੀਫਾ ਚਲਾ ਰਹੇ ਹਨ। ਦੋਏ ਲੋਕਾਂ ਦੇ ਪੁੱਤਰਾਂ ਨੂੰ ਵੇਖ ਕੇ ਇਹਦੇ ਮਨ ਚ ਵੀ ਸ਼ੌਕ ਜਾਗਿਆ ਕਿ ਜਿਵੇਂ ਸਾਰੇ ਆਪੋ ਆਪਣਾ ਕਾਰੋਬਾਰ ਕਰਦੇ, ਮੈਂ ਵੀ ਕੋਈ ਕਾਰੋਬਾਰ ਕਰਾਂ। ਪਿਤਾ ਨਹੀਂ ਸੀ ਵੇਖਿਆ, ਇਹਦੇ ਬਚਪਨ ਚ ਗੁਜ਼ਰ ਗਿਆ ਸੀ, ਉਦੋਂ ਸੋਝੀ ਨਹੀਂ ਸੀ। ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਮੇਰੇ ਪਿਤਾ ਜੀ ਕਿਹੜੀ ਕਿਰਤ ਕਰਿਆ ਕਰਦੇ ਸਨ, ਮੈਂ ਵੀ ਕਰਾਂ। ਪਰ ਮਾਂ ਦੱਸਦੀ ਨਹੀਂ ਸੀ। ਅਖੀਰ ਇਹਨੂੰ ਬਹੁਤ ਮਜਬੂਰ ਕੀਤਾ, ਮਾਂ ਨੇ ਇਸ ਨੂੰ ਅੰਦਰ ਬਾੜ ਕੇ ਕੁੰਡਾ ਲਾ ਲਿਆ। ਕਹਿਣ ਲੱਗੀ ਤਾਂ ਦੱਸਾਂਗੀ, ਭਾਵੇਂ ਤੈਨੂੰ ਛੋਟਾ ਛੋਟਾ ਕਰਕੇ ਕੋਈ ਕੱਟ ਦੇਵੇ ਤੇ ਤੂੰ ਗਾਹਾਂ ਨਹੀਂ ਦੱਸਣਾ ਕਿ ਮੇਰਾ ਪਿਓ ਕੀ ਕਿਰਤ ਕਰਦਾ ਸੀ। ਗੱਜ ਕੇ ਬੋਲੋ ਸਤਨਾਮ। ਕਹਿਣ ਲੱਗਾ ਕਿ ਉਹ ਕਿਰਤ ਕਿਹੜੀ ਸੀ ਜਿਹੜੀ ਅੰਦਰ ਬਾੜ ਕੇ ਦੱਸਦੀ ਹੈ, ਕੱਟਣ ਵੱਢਣ ਤੋਂ ਦੱਸਣੀ ਨਹੀਂ। ਲੋਕ ਤਾਂ ਆਪੋ ਆਪਣੀਆਂ ਕਿਰਤਾਂ ਦੱਸਦੇ, ਆਪੋ ਆਪਣੀਆਂ ਕਿਰਤਾਂ ਦੀ ਮਸ਼ਹੂਰੀ ਵਾਸਤੇ ਦੁਕਾਨਾਂ ਤੇ ਬੋਰਡ ਲਾਉਂਦੇ, ਫਲਾਨੇ ਨੇ ਫਲਾਨਾ ਸਟੋਰ ਖੋਲਿਆ, ਤੇ ਤੂੰ ਉਹ ਕਿਹੜੀ ਕਿਰਤ ਹੈ ਜਿਹਨੂੰ ਲੁਕੋ ਰਹੇ, ਅਖਬਾਰਾਂ ਚ ਇਸ਼ਤਿਹਾਰ ਦਿੰਦੇ, ਰੇਡੀਓ ਟੈਲੀਵਿਜ਼ਨਾਂ ਚ ਕਢਾਉਂਦੇ, ਫਲਾਨੇ ਨੇ ਫਲਾਨਾ ਕਾਰੋਬਾਰ ਪ੍ਰਾਰੰਭ ਕੀਤਾ। ਫਿਰ ਲੋਕ ਮਹਾਰਾਜ ਦਾ ਪ੍ਰਕਾਸ਼ ਕਰਕੇ ਸੰਗਤਾਂ ਦਾ ਇਕੱਠ ਕਰਕੇ ਬੜਾ ਭਾਰੀ ਉਤਸ਼ਾਹ ਜੋੜ ਮੇਲ ਕਰਦੇ ਹਨ, ਉਹ ਕਿਹੜੀ ਕਿਰਤ ਹੈ ਜਿਹਨੂੰ ਦੱਸਣਾ ਨੇ। ਕਹਿਣ ਲੱਗੇ ਫਿਰ ਇਹੀਓ ਤਾਂ ਗੱਲ ਹੈ, ਉਹ ਕਿਰਤ ਚੱਲ ਹੀ ਤਾਂ ਸਕਦੀ ਜੇ ਗਾਹਾਂ ਨਾ ਦੱਸੇ। ਗੱਜ ਕੇ ਬੋਲੋ ਸਤਨਾਮ। ਉਹ ਲੜਕਾ ਕਹਿਣ ਲੱਗਾ, ਮਾਤਾ ਜੀ ਮੈਂ ਗਾਹਾਂ ਕਾਹਨੂੰ ਦੱਸਣਾ, ਦੱਸੋ ਮੈਨੂੰ, ਮੇਰਾ ਬੰਦ ਬੰਦ ਵਿਛਾ ਕੱਟਿਆ ਜਾਏ, ਮੈਂ ਗਾਹ ਨਹੀਂ ਦੱਸਾਂ। ਕੰਨ ਚ ਕਹਿਣ ਲੱਗੀ, ਤੇਰਾ ਪਿਓ ਜਿਹੜਾ ਨਾ ਉਹ ਡਾਕੇ ਮਾਰਦਾ ਹੁੰਦਾ ਸੀ, ਚੋਰੀਆਂ ਕਰਦਾ ਹੁੰਦਾ ਸੀ। ਇਹੋ ਜਿਹੀਆਂ ਵੀ ਕਈ ਮਾਈਆਂ ਹਨ ਜਿਹੜੀਆਂ ਪੁੱਤਰਾਂ ਨੂੰ ਮਾੜੇ ਪਾਸੇ ਲਾਉਂਦੀਆਂ, ਸੂਰਮਾ ਬਣਾਉਣਾ, ਵਿਦਵਾਨ ਬਣਾਉਣਾ ਔਰ ਸਾਧ ਬਣਾਉਣਾ, ਚੋਰ ਡਾਕੂ ਬਣਾਉਣਾ, ਇਹ ਮਾਂ ਦੇ ਵੱਸ ਹੈ। ਗੱਜ ਕਿਹੇ ਬੋਲੋ ਸਾਧਨ। ਇਹ ਕਹਾਣੀ ਆਉਂਦੀ ਕਿ ਮਾਂ ਦਾ ਪੁੱਤ ਡਾਕੂ ਬਣ ਗਿਆ, ਫਾਂਸੀ ਦੀ ਸਜ਼ਾ ਹੋ ਗਈ। ਰਾਜੇ ਨੇ ਕਿਹਾ ਕਿਹਨੂੰ ਮਿਲਣਾ, ਕਹਿੰਦਾ ਆਪਣੀ ਮਾਂ ਨੂੰ। ਜੇਲੇ ਮਾਂ ਆਈ, ਕਹਿਣ ਲੱਗਾ ਉਰੇ ਆ, ਕਾਨਾ ਕਰ, ਤੇਰੇ ਕੰਨ ਚ ਗੱਲ ਦੱਸਣੀ। ਉਹ ਨੇੜੇ ਹੋਏ ਕੋਈ ਖਮਨੀ ਕੀ ਦੱਸਣ ਲੱਗਿਆ, ਹੁਣ ਮੂੰਹ ਵਿੱਚ ਕੰਨ ਪਾ ਕੇ ਆਪਣੀ ਮਾਂ ਦਾ ਕੰਨ ਵੱਢ ਸਕਿਆ। ਗੱਜ ਕੇ ਬੋਲੋ ਸਾ, ਉਹ ਕਹਿਣ ਲੱਗੀ ਇਹ ਕੀ? ਕਹਿੰਦੇ ਤੇਰੀ ਕਿਰਪਾ ਨਾਲ ਮੈਂ ਡਾਕੂ ਬਣਿਆ। ਜਦੋਂ ਥੋੜੀ ਜਿਹੀ ਚੀਜ਼ ਚੁੱਕ ਕੇ ਲਿਆਉਂਦਾ ਸੀ ਜੇ ਮੈਨੂੰ ਉਦੋਂ ਹੀ ਘੂਰਦੀ ਤੇ ਮੈਂ ਇਸ ਪਾਸੇ ਨਾ ਤੁਰਦਾ, ਅੱਜ ਫਾਹੇ ਤੇ ਨਾ ਲਟਕਦਾ। ਉਦੋਂ ਤੈਂ ਵੀ ਮੈਨੂੰ ਸ਼ਾਬਾਸ਼ ਦੇਣੀ ਤੇ ਪੁੱਤ ਕਮਾਊ ਬਣ ਗਿਆ, ਕੁਝ ਲੈ ਕੇ ਆਇਆ ਨਾ, ਤੇਰੀ ਕਿਰਪਾ ਨਾਲ ਅੱਜ ਫਾਹੇ ਲਟਕ ਰਿਹਾ। ਇਸ ਕਰਕੇ ਮਾਂ ਦਾ ਫਰਜ਼ ਹੈ ਆਪਣੇ ਬੱਚੇ ਬੱਚਿਆਂ ਦੀ ਸੰਭਾਲ ਕਰਨੀ। ਬੱਚਿਆਂ ਦਾ ਦਿਮਾਗ ਕੱਚੇ ਦੁੱਧ ਦੀ ਨਿਆਈ ਹੈ ਜਿਹੜੇ, ਇਸ ਕਰਕੇ ਬਚਪਨ ਵਿੱਚ ਬੱਚਿਆਂ ਨੂੰ ਇਸ਼ਨਾਨ ਰੋਜ਼ ਕਰੋ, ਨਿਤਨੇਮ ਕਰੋ, ਗੁਰੂਆਂ ਦੇ ਸਾਹਿਬਜ਼ਾਦਿਆਂ ਪੰਜਾਂ ਪਿਆਰਿਆਂ ਦੇ ਨਾਮ ਚੇਤੇ ਕਰੋ, ਮੂਲ ਮੰਤਰ ਇੰਨੀ ਵਾਰੀ ਪੜ੍ਹੋ, ਫਿਰ ਜਲ ਪਾਣੀ ਦੇਣਾ ਤੇ ਫਿਰ ਆਪੇ ਦ੍ਰਿੜਤਾ ਹੋਵੇਗੀ। ਸੋ ਇਹ ਕਹਿਣ ਲੱਗੀ, ਇੱਕ ਤਾਂ ਬਚਨ ਇਹ ਹੈ ਕਿ ਆਪਣਾ ਕਿੱਸਾ ਨਹੀਂ ਦੱਸਣਾ ਤੇ ਦੂਜਾ ਭੁੱਲ ਕੇ ਕਿਸੇ ਮਹਾਤਮਾ ਕੋਲ ਨਹੀਂ ਜਾਣਾ, ਧਰਮਸ਼ਾਲਾ ਨਹੀਂ ਵੜਨਾ। ਕਹਿਣ ਲੱਗਾ ਠੀਕ ਹੈ, ਪੱਕਾ ਕਰਤਾ। ਇਹਨੇ ਫਿਰ ਰਾਜੇ ਦੇ ਚੋਰੀ ਕੀਤੀ ਵੀ ਮਾੜੇ ਧੀੜੇ ਦੇ ਕੀ ਕਰਨੀ ਹੈ, ਜਿੱਥੋਂ ਕੁਝ ਖੁੱਲਾ ਕਫਾ ਮਿਲੇ। ਐਵੇਂ ਜੱਟ ਦੀ ਹਵੇਲੀ ਜਾ ਕੇ ਸੰਨ ਲਾਈ ਤੇ ਫੋੜੇ ਤੇ ਪਾਥੀਆਂ ਚੁੱਕਣੇ ਆ ਵੀ ਉੱਥੇ ਸੰਨ ਲਾਈਏ ਜਿੱਥੋਂ ਕੁਝ ਮਿਲ ਵੀ ਜਾਏ। ਰਾਜੇ ਦਾ ਘਰ ਪੰਜਾਬ ਭੰਨਿਆ, ਇਹ ਸਫਲ ਹੋ ਗਿਆ। ਹੁਣ ਜਦੋਂ ਆ ਰਿਹਾ ਸੀ, ਮਾਂ ਨੇ ਕਿਹਾ ਸੀ ਵੀ ਸਾਧੂ ਦੇ ਕੋਲੋਂ ਸਾਧ ਦਾ ਪਰਛਾਵਾਂ ਨਹੀਂ ਲੈਣਾ ਤੇ ਧਰਮਸ਼ਾਲਾ ਦੇ ਨੇੜੇ ਚ ਨਹੀਂ ਲੰਘਣਾ, ਅੰਦਰ ਵੜਨਾ ਤਾਂ ਦੂਰ ਦੀ ਗੱਲ ਹੈ। ਉਹਦਾ ਮਤਲਬ ਸੀ ਕੀ ਸੀ ਵੀ ਜੇ ਸਾਧੂਆਂ ਕੋ ਧਰਮਸ਼ਾਲਾ ਗੁਰਦੁਆਰੇ ਜਾਣ ਲੱਗ ਪਿਆ ਤੇ ਚੋਰੀ ਕਰ ਨਹੀਂ ਸਕੇਗਾ। ਗੱਲ ਤਾਂ ਇੰਨੀ ਸੀ ਨਾ, ਹੋਰ ਤਾਂ ਕੋਈ ਪ੍ਰਯੋਜਨ ਨਹੀਂ, ਫੇਰ ਤਾਂ ਇਹ ਕਿੱਤਾ ਹੀ ਨਹੀਂ ਕਰ ਸਕਦਾ। ਖੈਰ ਉਧਰ ਉਹ ਪੁਲਿਸ ਵਾਲੇ ਵੀ ਚੇਤੰਨ ਹੋ ਗਏ। ਜਦੋਂ ਇਹ ਪੰਡ ਬਣ ਕੇ ਤੁਰਿਆ, ਉਹ ਮਗਰ ਲੱਗ ਗਿਆ। ਇਹਨੇ ਕਿਹਾ ਵੀ ਜੇ ਮੈਂ ਹੁਣ ਉੱਪਰਲੇ ਰਸਤੇ ਜਾਣਾ ਤੇ ਫੜਿਆ ਜਾਵਾਂਗਾ, ਜੇ ਧਰਮਸ਼ਾਲਾ ਰਸਤੇ ਲੰਘਦਾ, ਰਸਤਾ ਤਾਂ ਕੱਚਾ ਜ਼ਰੂਰ ਹੈ ਪਰ ਛੇਤੀ ਚੱਲ ਜਾਵਾਂ। ਪੱਗ ਡੰਡੀ ਆ ਗਿਆ, ਉਹ ਪੈਰ ਕੁਦਰਤੀ ਨੰਗੇ ਸਨ, ਇੱਕ ਪੈਰ ਵਿੱਚ ਕੰਡਾ ਵੱਜ ਗਿਆ। ਹੁਣ ਪੰਡ ਸਿਰ ਤੇ ਰੱਖੀ ਹੋਈ ਸੀ ਤੇ ਦੋਹਾਂ ਹੱਥਾਂ ਨਾਲ ਪੰਡ ਫੜੀ ਹੋਈ ਸੀ। ਜੇ ਹੁਣ ਕੰਡਾ ਨਹੀਂ ਕੱਢਦਾ ਤੇ ਤੇਜ਼ੀ ਨਾਲ ਤੁਰਿਆ ਨਹੀਂ ਜਾਂਦਾ, ਦਰਦ ਵੀ ਹੁੰਦੀ, ਪੀੜਾ ਵੀ ਹੁੰਦੀ। ਜੇ ਕੱਢਦਾ ਹੈ, ਉਹ ਜਿਹੜੇ ਆਪਣੇ ਹੱਥ ਸਨ ਉਹਨਾਂ ਦੀਆਂ ਉਂਗਲਾਂ ਕੰਨਾਂ ਦੀਆਂ ਬੋਰੀਆਂ ਚ ਦਿੱਤੀਆਂ ਸੀ ਵੀ ਗੁਰਦੁਆਰੇ ਦੀ ਆਵਾਜ਼ ਨਾ ਕੰਨਾਂ ਚ ਪੈ ਜਾਏ। ਮਾਂ ਨੇ ਸਿੱਖਿਆ ਦਿੱਤੀ ਉਹ। ਸੋ ਉਹ ਹੁਣ ਕੰਡਾ ਕੱਢਣ ਵਾਸਤੇ ਜਿਹੜੇ ਹੱਥ ਕੱਢਿਆ ਨਾ, ਕੰਨ ਚ ਆਵਾਜ਼ ਇੰਨੀ ਪਈ ਅੰਦਰ ਸੰਤ ਕਥਾ ਕਰਦੇ ਸੀ ਤੇ ਜਿਹੜਾ ਦੇਵਤਾ ਜਾਂ ਦੇਵੀ ਹੈ ਨਾ, ਉਹਦਾ ਪਰਛਾਵਾਂ ਨਹੀਂ ਹੁੰਦਾ, ਇੱਕ ਅੱਖਾਂ ਨਹੀਂ ਝਮਕਦੇ, ਇੱਕ ਉਹਨਾਂ ਦੇ ਖਲੋਤਿਆਂ ਦੇ ਧਰਤੀ ਨਾਲ ਪੈਰ ਨਹੀਂ ਲੱਗਦੇ, ਇੱਕ ਉਹਨਾਂ ਦੇ ਚਿਹਰੇ ਤੇ ਕੁਦਰਤੀ ਨੂਰ ਹੁੰਦਾ, ਇੱਕ ਕਿਸੇ ਨਾਲ ਅੱਖ ਨਹੀਂ ਰਲੋ। ਕੁਝ ਇਸ ਤਰ੍ਹਾਂ ਦੀ ਨਿਸ਼ਾਨੀਆਂ ਦੱਸੀ। ਖੈਰ ਇਹਨੂੰ ਕੁਦਰਤੀ ਇਹ ਗੱਲ ਸੁਣੀ, ਘਰ ਪਹੁੰਚ ਗਿਆ, ਸਫਲ ਹੋ ਗਿਆ ਚੋਰੀ ਚ। ਰਾਜੇ ਤੱਕ ਗੱਲ ਪਹੁੰਚ ਗਈ ਵੀ ਤੇਰੇ ਮਹਿਲਾਂ ਚ ਚੋਰੀ ਹੋਈ। ਰਾਜੇ ਨੂੰ ਉਸੇ ਵੇਲੇ ਪੁਲਿਸ ਵਾਲੇ ਬੁਲਾ ਲੈ, ਕਹਿਣ ਲੱਗਾ ਬੰਨ ਕੇ ਸਾਰੇ ਮੈਂ ਮਾਰ ਦੇਣੇ, ਮੇਰੇ ਚੋਰੀਆਂ ਹੋ ਰਹੀਆਂ ਤੇ ਗਰੀਬ ਲੋਕਾਂ ਦਾ ਕੀ ਹਾਲ ਹੋਊ, ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਰਲ ਮਿਲ ਕੇ ਕਰਦੇ। ਰਾਜੇ ਨੇ ਤਾੜਨਾ ਕੀਤੀ, ਪੁਲਿਸ ਵਾਲਿਆਂ ਨੇ ਬੜਾ ਜ਼ੋਰ ਲਾਇਆ ਪਰ ਚੋਰੀ ਮਿਲੀ ਨਾ। ਜਿਹੜੇ 10 ਨੰਬਰੀ ਲਿਸਟਾਂ ਵਿੱਚ ਹੁੰਦੇ ਆ, ਕੁੱਟ ਕਟਾਪਾ ਕੀਤਾ ਪਰ ਕੋਈ ਅਸਲੀਅਤ ਲੱਜੀ ਨਾ। ਅੱਜ ਦੇ ਜ਼ਮਾਨੇ 'ਚ ਹੁਣ ਆ CID ਵਾਲੇ ਹੈ ਜਾਂ CIB ਵਾਲੇ ਹੈ, ਉਦੋਂ ਮੋਮੋ ਠਗਣੀਆਂ ਹੁੰਦੀਆਂ ਸੀ, CID ਵਾਸਤੇ ਰੱਖੀਆਂ। ਮੋਮੋ ਠਗਣੀ ਨੂੰ ਬੁਲਾਇਆ, ਉਹ ਕਹਿਣ ਲੱਗੀ ਜੀ ਮੈਂ ਚੋਰੀ ਕੱਢੂ, ਮੈਨੂੰ ਕੁਝ ਦਿਨਾਂ ਦੀ ਮੋਹਲਤ ਦਿਓ। ਕਹਿਣ ਲੱਗਾ 7 ਦਿਨ ਦੀ ਮੋਹਲਤ ਦਿੱਤੀ। ਹੁਣ ਭੇਸ ਬਦਲਿਆ, ਸਾਧਾਂ ਵਾਲਾ ਬਾਣਾ ਪਾਇਆ, ਸੰਤਣੀ ਬਣ ਗਈ, ਭਗਮੀ ਲੀੜੇ ਪਾ ਲੈ, ਪਿੰਡ 'ਚ ਹੁਣ ਭਿਕਸ਼ਾ ਕਰਨ ਜਾਂਦੀ ਇਕੱਲੇ ਇਕੱਲੇ 'ਚ। سارے پنڈاں دی چھان بین آلے دوالے کیتی، ایک گھر ویکھیا او گھر ہمیشہ ہی بند رہندا، کوئی کام کردا ویکھیا ہی نہیں، اونوں چھک پئی پئی نہیں چوری کیتی، انہاں دا پیو بھی چور سی ڈاکو سی، او تاں مر چکیا، پیڑے پوتنا چوری کیتی ہونی ہے، جے چوری نہ کردا ہوے تے بیلے روٹی نہیں کھا سکدے، بیلیاں نوں کتھوں ملنا، ضرور اے کوئی دو مال دا انہاں نوں پیسہ آوندا، بلیک دا پیسہ، دو نمبر دا پیسہ انہاں دے آوندا، اس نے کنڈے دے اتے کچھ نشانی لاتی، جلے ویکھے بندے ہی ویکھے، راجے نوں دستا بھی چور لج پیا، راجے نے بلا لیا، منڈا نبالغ سی، راجا کہندے ان کی کرنی، کہندے نہیں ہے یہ میری سی آئی ڈی ہے، چنگا کٹ کٹاپا پولیس نے چاڑیا، پر ماں نے پکا کیتا اس بھی تینوں بڑ بچک سٹن دسنا نہیں، جلے دھندا دسیا وہ نہیں منیا پیو دا پوت، راج نے کہا تین غریب بچہ کٹایا ٹھیک ہے، پیو ڈاکو سی تے پوت ضروری تو نہیں، جان ثابت کر نہیں تو میں تینوں نہیں چھڑنا، تین میرے تو نجائز کرائی، وہ کہن لگی مینو رات موقع دتا، ان کی کیتا ایک فرضی شیر بنا لیا بچ کلا رکھ لی، آپ چھ باہاں لا لیا، اشٹ بھوجی دیوی بن گئی، ہتھاں چ ہتھیار پڑ لیا، اتنے مگٹ جہا رکھ لیا، ایک ہاتھ جی مسال جی جگا لی، جی میں آم درگا دا ہوں نا، یہو جا پورا سین بنا لیا، مسال لے کے آگے جتھے نیری کوٹھڑی چ بند کیتا ہے، کہن لگی بے پتر مینو تیرے تے ترس آ رہا، تم بچہ میں جگدمبا آیا، اشٹ بھوجی دیوی چنڈی درگا آیا، مینو سچ دس دے، تو میرا بھگت کر کے مینو تیرے تے درد آیا، پہلے تو بچارا ڈر گیا، دسن نو تیار ہو گیا، وہ ہوں جی کتھا ترے جانے کن چ گل پی سی نا، کہ دیوتے کا پریشاما نہیں ہوں، دیوتا اکھا نہیں چمکتا، دیوتے دے پیر نہیں لگتے، انہوں یاد آ گئی، وہ کہنے لگا توں دیوی کدھر تو پکھنڈن، میں سنتا کتھا یا گل سنی، جلے انہیں گل کہی پاپ دے پیر نہیں ہوں جھوٹ دے، وہ الٹ کے گل کھا کے ڈگ سن، ہتھیار جہا بھی ڈگ پیا، چیر جہا بھی بچارا ڈگ پیا، جڑا فرضی بنا آیا سی، کہڑی سچی دی سی، پکھنڈ دی سی نا، سو خیر راجے تک بھی گل چل گئی، راجا لڑکے کو آ گیا، کہندہ کاکا سچ تھا، کہندہ جی پہ چور میں، ان سچ لجیا گل کوئی نہیں، تو منیا نہیں کٹن تو، کہندہ ماں نے پرن لیا سی، کہندہ ہن کیوں منیا، کہندہ ہن تاں منیا، پہ میری ماں نے کہا سی سنتاں کو گردوارے کتھا سننے جانا، میں کتھا سنی نہیں، جلے پنڈ چک کے آیا میرے پیر چ کنڈا لگ گیا سی، میں انگلاں دتیاں سی، کتھا کان چ نہ کتے پی جائے، کنڈا کڈن لئی جلے ہاتھ چھڈے کڈے کنا چوں، آواز پئی دیوتے دے پیر نہیں دھرتی نہ لگتے، دیوتے دا چھایا نہیں ہوندی، دیوتا اکھا نہیں چمکدا، ویسے ہی سی آئی ڈی سہی، کہندا راجا اگے تا میں چوری کیتی آ، اج تو میں چوری چھڈی، راجا کہندا او کیوں، کہندا ایک دن سنتاں دی کتھا دے وچوں بچن، او وی میں گردوارے دھرم شالا گیا نہیں، بہانے نہ میرے کان چ پیا کہ مینوں گیان ہویا تا اج میں پھاہے لگن تو بچ گیا، تے جڑے روز شردانا کتھا کیرتن سن دے ہیں، پلا او نرک گامی کمی ہون گے، گج کے بولو ستنام، اس کر کے بھائی ستسنگت کرنا اکثر ضروری ہے، ایدے وچ بڑی بھاری برکت بڑی بھاری شکتی ہے، کیونکہ مہاتما دی سنگت تو بنا انسان دا جیون پلٹدا نہیں، ہوتی مردان والے مہاپرکھ بابا کرم سنگھ صاحب، گروہاں وچوں بابا نانک نے اینی کرامات وکھائی، سادھاں وچوں بابا کرم سنگھ، ردیاں سدیاں جڑیاں انہاں دے چرناں دیاں داسیاں، پیر پیر تے پرتیاوے دکھل، ایک ویری 84 فوجی چلا گیا مہاپرشاں دے چرناں، سکال پے کر لیا جی بابے جانے جانے، کلے کلے دا نام لے کے آواز مار، کسی نے من چ کوئی فرنا دھار لیا، مینو آ چکن نو دین، مینو آ دین، بابے جانے جان، کلیا کلیا دے نام بھی لے تے، وہ پدارتھ بھی دیتے، پھر من چ سانو کٹھیاں نو گر شبد سناؤن اپنی رسنا تو، تے اکو بری برہم گیان ہو جائے، اکو بری مول منتر سنا کے 84 نو برہم گیان کر، گج کے بولو، ایسے مہاپرکھ بابا کرم سنگھ صاحب ہوتی مردان والے مہاپرکھ ہوئے، پشاور دے علاقے چ انہاں دے ایک پریمی بھائی جمیت سنگھ بھجن کرتے سن، اپنے رہن لئی ساری زندگی مکان نہیں بنایا، پہاڑ کھود کے کوئی گفا نہیں پٹی، صرف قدرتی جویں پہاڑ ہے جھکیا ہوئے نا تھلے کوئی کھوڑ جی ہوئے وہ اپنے رہائش دا اڈا بنایا سی، جے گرمی سردی ہنیری مینہ ہوئے تے ایک ٹاٹ جا مورے لا لینا اتھے ٹائم پاس کرنا، بھجن کری جانا چوبی گھنٹے نام دا ابھیاس، اور جے کسی نے کوئی پدارتھ دیتا چھگ لیا نہیں تا رب دے رنگ چ بیٹھے رہن، آپ ہر ایک رنگ ہے آپ بہ رنگی، جو تس پاوے نانکا سائی گل چنگی، یہ ہے مہاپرشاں دا لچھن، اودے رنگ نو پانا جان کے مننا۔ سو کیونکہ وہ آسن یہو جہ لا کھول دے نے جب تک انہوں نے مجل پراپت نہ ہو، ابھی جنہ چر چونکڑا لاؤنے ہیں انہوں چر بھی من پٹکی جانا، پھر پراپتی کی ہونی، وہ چونکڑا کھول دے ادو جدو کچھ پراپت ہو جائے، آسن جمائے ہوئے دار سے نہ جائیں گے مجنو بنیں گے ہم تمہیں لیلی بنائیں گے، کفن باندھے ہوئے سر پر کنارے تیرے آ بیٹھے نہ اٹھیں گے اٹھا لے جس کی جی چاہے، بیٹھے ہیں در پہ کچھ کر کے اٹھیں گے جہاں بسل ہی ہوگا نہیں تو مر کے اٹھیں گے، جہاں بسل اس واہگرو کا ملاپ ہو جائے گا جہاں پھر سے پران تیاگ گے، یہ کہندے ہیں بھگتی درڑ ہو کے گرو چرنا چونکڑا لاؤنا، کیونکہ بنا سرڑ تو کمائی تو کوئی گل بنتی نہیں، پولے پیری تڈ بڑا چوہا ہی نہیں قابو آتا، من کتنے قابو آتا، یہ من کرما یہ من دھرما یہ من لے جاؤ تو ان من رہ تا تین لوگ کی بات ہے کہ، پر جے اس من نو ان منی اوستا لین کر لئی پھر تین لوگوں دیا گلا دستا ایڈی انتر جامتا ہو جاتی، کرم بھی یہ کرتا دھرم بھی یہ کرتا ادھرم بھی یہ کرتا پاپ بھی پن بھی یہ کرتا، یہ اپنا کوئی سروپ نہیں، پانی چ جیسا رنگ پائیے نا ویسا روپ بن جاتا، من کا اپنا کوئی سروپ نہیں، جی ہو جی چیز نہ ملتا وہ جہاں روپ دھار لینا، پہاڑ ویکو تو پہاڑ والا روپ دھارو، دریا ویکو دریا، جی ہو جی چیز ویختا درش ویختا وہ جا من بن جاتا، یہ اپنا کوئی وجود سروپ نہیں، سکلپاں وکلپاں کا نام من ہے، گج کے بولو سا انت شکر دیا چار برتیاں چو من ایک برتی، انت ہے کرن میں نے اندرلا کارخانہ جڑا ساری گھاٹ کٹ دے، پوریا چار برتیاں ہن من بدھ چت ہنکار، من برتی کی ہے میرے من وچ آ سنکلپ آ رہے جانو ہن من ہے، میرا چت کہندا اج مٹھے والی چیز کھا جی یہ چت برتی، من بدھ بدھ کی ہے میرے دماغ چ گل سمجھ نہیں آئی یہ بدھ برتی چل دی، ہنکار فلانا بندہ جڑا انہوں میں کچل کے چڈاں گا یہ ہکار برتی، گج کے بولو سا یہ چار برتی، سو یہ جڑی چیزاں ہن سوکھم بکھے ابھیاسیاں بچارنے پیندے پھر من قابو ہوندا، جاتے بچار نہ کران گے یہ قابو کرنا بھی اوکھا، ہن یہ مہاپرش اتے تپسیا کرتے من برتیاں اندریاں نو قابو کر کے بھجن چ جڑے رہندے، اس علاقے کا جڑا نواب ہے نا کئی باری گھوڑے تے سوار ہو کے اتھوں لنگدا جا شکار کھیلن جاندا جا اپنی رئیت گیڑا مارن جاندا، یہ مہاپرکھ اتھے بھجن کردے ہوندے، انہاں نوں وی بھجن کردیاں اتھے کافی سماں گزر گیا، وہ پٹھان نواب نوں لنگدیاں وی کافی سماں گزر گیا، پر بندے دے من چ جدوں ہومے آ جائے نا پھر اس نوں سادھو سنت وی چنگے نہیں لگدے، پامے کسے دا کچھ وگاڑ دے نی مچھیاں کسے دا کی کھانی ہاں، پر جڑے فندک لوگ ہیں جالا کھان والی مچھیاں دے بھی بیری ہے، کسے دی فصل نہیں جاڑ دیا کسے دا کچھ نہیں جاڑ دیا، ہر نکا کھا کے گزارا کر دے فصل نہیں جاڑ دے انہوں نے لوگ چھڑ دے، ਛਾਏ ਘਾਹ ਖਾ ਕੇ ਗੁਜ਼ਾਰਾ ਕਰਦੇ, ਲੋਕ ਉਹਨਾਂ ਨੂੰ ਨਹੀਂ ਛੱਡਦੇ। ਕਬੂਤਰ ਰੋੜ ਖਾ ਕੇ ਗੁਜ਼ਾਰਾ ਕਰਦਾ, ਪਾਪੀ ਬੰਦਾ ਕਬੂਤਰਾਂ ਨੂੰ ਵੀ ਖਾਈ ਜਾਂਦਾ। ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨਾ ਬਾਸ, ਥਲ ਬਸਨ ਕੰਕਰ ਚੁਗਨ, ਰੱਬ ਨਾ ਛੋੜਨ ਪਾਸ। ਪਰ ਬੰਦਾ ਸਾਹ ਸਹੀ ਵੇਲੋ ਕੀ ਕਰ ਰਿਹਾ, ਉਹਨਾਂ ਗਰੀਬਾਂ ਤੇ ਵੀ ਜ਼ੁਲਮ ਕਰਦਾ। ਕੋਦਮ ਕਰੇ ਪਸ ਪੰਖੀਆਂ ਔਰ ਸੂਝੈ ਨਾਹੀਂ ਕਾਲ, ਖੋਟਾ ਉਦਮ ਕਰਦਾ ਪਸ਼ੂ ਪੰਛੀਆਂ ਦੀ ਜਾਨ ਲੈਣਾ ਆਪਣੇ ਮੂੰਹ ਦੇ ਸਵਾਦ ਲਈ। ਤੈਨੂੰ ਆਪਣਾ ਕਾਲ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਜਾਨਵਰਾਂ ਨੂੰ ਖਾਣਾ ਉਹਨਾਂ ਦੀ ਜੂਨ ਵਿੱਚ ਜਾ ਕੇ ਤੈਨੂੰ ਲੇਖੇ ਦੇਣੇ ਪੈਣੇ। ਸਦਨਾ ਕਸਾਈ ਉਦੋਂ ਸੰਤ ਬਣਿਆ ਜਿਹੜੇ ਛੁਰੀਆਂ ਚੱਕ ਕੇ ਛੁਰੀ ਕਸਾਬ ਸੱਟ ਪਾਈ ਵਾਲੀ ਗੱਲ ਕੀਤੀ, ਸੁੱਟ ਦਿੱਤੀਆਂ ਪਰੇ। ਉਹ ਬੱਕਰਿਆਂ ਨੂੰ ਜਿਹੜੇ ਰਾਜੇ ਨੇ ਕਿਹਾ ਮੈਨੂੰ ਮੀਟ ਚਾਹੀਦਾ, ਉਹਨੇ ਕਿਹਾ ਜੇ ਧੌਣ ਵੱਢੀ ਤੇ ਖਰਾਬ ਹੋ ਜਾਊ ਬੇਹਾ ਹੋ ਕੇ। ਉਹਦੇ ਪਤਾਲੂ ਲੱਗਾ ਕੱਟਣ, ਕਹਿੰਦਾ ਅੱਜ ਨਵੀਂ ਭਾਜੀ ਲੱਗਾ ਚਾੜਨ, ਧੌਣਾ ਕਈ ਵਾਰੀ ਤੈਂ ਕੱਟੀਆਂ ਕਈ ਵਾਰੀ ਮੈਂ ਕੱਟੀਆਂ, ਮੈਂ ਸਾਰੀ ਰਾਤ ਤੜਫਾਂਗਾ, ਜਾਂ ਤਾਂ ਮੈਨੂੰ ਮਾਰ ਦੇ। ਬਸ ਸਜਣੇ ਨੂੰ ਗਿਆਨ ਹੋ ਗਿਆ, ਜਿਹੜੇ ਪ੍ਰਤੱਖ ਜਾਤੇ ਮਨ ਚ ਠੋਕਰ ਨਾ ਵਜੇ, ਗਿਆਨ ਹੁੰਦਾ ਕਿੱਥੇ, ਸੁਣੀ ਜਾਂਦੇ ਪਰ ਗਿਆਨ ਤਾਂ ਨਹੀਂ ਪੈਦਾ ਹੁੰਦਾ ਨਾ। ਛੁਰੀਆਂ ਮਾਰੀਆਂ ਚੱਕ ਔਰ ਕਹਿਤਾ ਰਾਜੇ ਦੇ ਨੌਕਰਾਂ ਨੂੰ ਨਹੀਂ ਦਿੰਦਾ। ਰਾਜੇ ਨੇ ਕਿਹਾ ਕਸਾਈ ਆਕੜ ਗਿਆ, ਬਾਕੀ ਪਰ ਜ਼ਿਆਦਾ ਕੀ ਹਾਲ ਹੈ, ਲਿਆਓ ਗ੍ਰਿਫਤਾਰ ਕਰੋ, ਦੋ ਨੀਆਂ ਵਿੱਚ ਇਹਨੂੰ ਚਿਣ ਦਿਓ, ਜਿਹੜੇ ਨੀਂ ਬਰਾਬਰ ਆਵੇ ਧੌਣ ਕੱਟ। ਜਿਹੜੇ ਧੌਣ ਕੱਟਣ ਦਾ ਵੇਲਾ ਆਇਆ, ਇਹਨੇ ਫਿਰ ਰੱਬ ਨੂੰ ਯਾਦ ਕੀਤਾ, ਧਰਮ ਰੱਖਣ ਵਾਸਤੇ ਤਾਂ ਮੈਂ ਕੁਛ ਕੀਤਾ, ਹੁਣ ਮੇਰੀ ਰੱਖਿਆ ਕਰ। ਉੱਥੇ ਸ਼ਬਦ ਹੋਏ ਚਾਰਿਆਂ, ਨਿਰਪਕੰਨਿਆ ਕੇ ਕਾਰਨਿਕ ਭਇਆ ਭੇਖ ਤਾਰੀ, ਕਾਮਾ ਰਥੀ ਸਵਾਰਥੀ, ਬਾਕੀ ਪੈਜ ਸਵਾਰੀ ਤਬ ਗੁਣ ਕਹਾਂ, ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਾਸੈ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗੈ ਸਾਗਰ ਮਿਲੈ ਫੁਨ ਕਾਮਨਾ ਆਵੈ, ਪ੍ਰਾਣ ਜੋ ਥਾਕੈ ਫਿਰ ਨਹੀਂ ਕੋ ਕੈਸੇ ਬਰਮਾਵੋ, ਬੂਡ ਮੋਏ ਨੌਕਾ ਮੇਰੇ ਕੋ ਕਾਹੇ ਚੜਾਵੋ। ਪਹਿਲਾਂ ਤਾਂ ਮਿਹਣੇ ਤਾਨੇ ਮਾਰੀ ਗਿਆ, ਮੈਂ ਸੀ ਨਾ ਸੁਖਮ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਜਿਹੜੇ ਇੱਥੇ ਆ ਗਿਆ ਤਾਂ ਉਧਰਲੀ ਕੰਧ ਉਧਰ ਡਿੱਗ ਪਈ, ਉਧਰਲੀ ਉਧਰ ਧਰਤੀ ਦੇ ਭੁਚਾਲ ਆਇਆ ਰਾਜਾ ਡਰ ਕੇ, ਚਰਨ ਫੜ ਲੈ ਮੈਨੂੰ ਬਖਸ਼, ਕਹਿੰਦਾ ਬਸ ਇਹ ਜੇ ਮੈਨੂੰ ਸੁਤੰਤਰ ਕਰ। ਇਹ ਜਗਨਨਾਥ ਦੀ ਯਾਤਰਾ ਚੱਲ ਪਿਆ, ਚੱਲਦਿਆਂ ਹੋਇਆ ਕਿਸੇ ਗ੍ਰਿਹਸਤੀ ਦੇ ਠਹਿਰਨਾ ਪਿਆ, ਇਹਦਾ ਰੂਪ ਕੁਦਰਤੀ ਸਣਖਾ ਸੀ, ਉਹ ਜਿਹਦੇ ਠਹਿਰਿਆ ਉਹਦੇ ਘਰ ਵਾਲੀ ਔਰਤ ਸੀ ਤੇ ਬੇਈਮਾਨ ਹੋ। ਇਹਦੇ ਤੇ ਲੱਗੀ ਆਪਣੇ ਡੋਰੇ ਸਿੱਟਣ, ਉਹ ਕਹਿੰਦਾ ਮੈਂ ਤਾਂ ਅੱਗੇ ਮੁਸੀਬਤ ਚੋਂ ਬਚ ਕੇ ਆਇਆ, ਤੂੰ ਕਿੱਧਰ ਮੇਰੇ ਵੱਲ ਬੁਰਾ ਤੱਕਦੀ, ਮੈਂ ਤਾਂ ਰੱਬ ਦੇ ਘਰ ਵੱਲ ਤੁਰਿਆ ਜਗਨਨਾਥ ਨੂੰ, ਕਿਉਂ ਮੇਰੇ ਰਾਸਤੇ ਚ ਕੰਡੇ ਗਲਾਰਦੀ। ਉਹਨੇ ਕਿਹਾ ਸ਼ਾਇਦ ਮੇਰੇ ਪਤੀ ਤੋਂ ਡਰਦਾ, ਪਤੀ ਸੁੱਤਾ ਸੀ ਕਿਰਪਾਨ ਨਾਲ ਵੱਢ ਕੇ ਪਤੀ ਦਾ ਸਿਰ ਲਏ ਪਿਆ, ਤੋਂ ਹੀ ਡਰਦਾ, ਹੁਣ ਮੈਂ ਤੇਰੀ ਪਤਨੀ ਸੁਤੰਤਰ ਬਣ ਨੂੰ ਤਿਆਰ। ਉਹਨੇ ਕਿਹਾ ਓਏ ਆਹ ਕੀ ਹੋਇਆ, ਇਹਨੂੰ ਤਾਂ ਮੈਂ ਉੱਥੇ ਮਰ ਜਾਂਦਾ ਤਾਂ ਚੰਗਾ ਸੀ, ਆਹ ਪਾਪ ਤਾਂ ਨਾ ਮੇਰੇ ਜਿੰਮੇ ਮੜ ਆਉਂਦਾ। ਪਰ ਸਦਨੇ ਨੇ ਧਰਮ ਨਹੀਂ ਛੱਡਿਆ, ਜਤ ਸਤ ਨਹੀਂ ਦਿਆ। ਉਹਨੇ ਕਿਹਾ ਮੈਂ ਤੇਰੇ ਪਿੱਛੇ ਆਪਣਾ ਪਤੀ ਵੀ ਗੁਆ, ਤੂੰ ਵੀ ਨਹੀਂ ਮੰਨਦਾ, ਤੇ ਫਿਰ ਮਾਈਆਂ ਦੇ ਚਲਿੱਤਰ ਹੁੰਦੇ, ਕੋਠੇ ਚੜ੍ਹ ਕੇ ਰੌਲਾ ਪਾਤਾ, ਚੋਰ ਚੋਰ ਮੇਰਾ ਪਤੀ ਮਾਰ। ਲੋਕ ਡਾਂਗਾਂ ਲੈ ਕੇ ਆ ਗਏ, ਪੰਚਾਇਤ ਇਕੱਠੀ ਹੋ ਗਈ, ਕਹਿੰਦੇ ਕੀ ਗੱਲ ਆ, ਜਿਹੜੇ ਅਜਨ ਵੀ ਮਨੁੱਖ ਵੇਖਿਆ ਉਹਨੇ ਕਿਹਾ ਚਲੋ ਇਹਨੂੰ ਮਾਰਨਾ ਕੀ ਹੈ, ਇਹਦੇ ਦੋਨੋਂ ਗੁੱਟ ਵੱਢ ਦੇ, ਗਰੀਬ ਦੇ ਗੁੱਟ ਵੱਢ ਦੇ, ਦੇਖੋ ਧਰਮ ਦੀ ਪ੍ਰੀਖਿਆ ਕਿੰਨੀ ਕਰੜੀ। ਪਰ ਜਿਹੜਾ ਪ੍ਰੀਖਿਆ ਚ ਉਤਰਿਆ ਪੂਰਾ ਧਰਮ ਚ ਕੈਮਰਾ, ਮਹਾਰਾਜ ਭਾਗ ਵੀ ਲਾਉਂਦੇ। ਜਗਨਨਾਥ ਤੁਰ ਪਿਆ, ਕਿਤੋਂ ਮਲਮ ਪੱਟੀ ਕਰਾਈ, ਰਾਜੀ ਹੋ ਗਿਆ। ਉੱਥੇ ਜਿਹੜੇ ਗਿਆ ਭਗਵਾਨ ਦੇ ਚਰਨਾਂ ਚ ਟੁੰਡ ਰਗੜੇ, ਕਿਹੇ ਵਾਹਿਗੁਰੂ ਤੂੰ ਬੇਅੰਤ। ਜਿਹੜੇ ਸ਼ਰਧਾ ਨੇ ਨਮਸਕਾਰ ਕੀਤੀ ਨਾ, ਦੋਵੇਂ ਹੱਥ ਨਿਕਲਿਆ ਸਦਨੇ ਦੇ, ਜਿਹਨੂੰ ਕਸਾਈ ਕਹਿੰਦੇ। ਸਾਧਨਾ ਉਦੋਂ ਗੁਰੂ ਗ੍ਰੰਥ ਸਾਹਿਬ ਚ ਇਹਦੀ ਬਾਣੀ ਦਰਜ ਹੋਈ ਜਿਹੜੇ ਕਸਾਈ ਪੁਣਾ ਛੱਡ ਕੇ ਸੰਤ ਹੋ ਗਿਆ। ਹੋਰ ਕਸਾਈ ਕਿੰਨੇ ਕੁ ਬੈਠੇ ਵਿੱਚ, ਕਿਉਂਕਿ ਸਾਈ ਦੇ ਮੂਹਰੇ ਕੱਕਾ ਲਾਈਏ ਤੇ ਕਸਾਈ ਬਣਦਾ, ਕੱਕਾ ਹਟਾ ਦੇ ਉਹ ਸਾਈ ਰਹਿ ਜਾਂਦਾ। ਗੱਜ ਕੇ ਬੋਲੋ ਸਾਧ, ਰੱਬ ਸਾਈ ਆ ਕਸਾਈ ਨੇ, ਸਾਈ ਦੀ ਸ਼ਰਮ ਲੈ। ਉਤੋਂ ਸਦਨਾ ਭਗਤ ਬਣ ਗਏ, ਕਹਿਣ ਲੱਗਾ ਵੀ ਜਗਨਨਾਥ ਦੇ ਮੰਦਰ ਚ ਇੱਕ ਬ੍ਰਾਹਮਣ ਪੁਜਾਰੀ ਸੀ, ਰਾਜੇ ਦੀ ਕੰਨਿਆ ਰਾਜੇ ਨਾਲ ਰੋਜ਼ ਦਰਸ਼ਨ ਕਰਨ ਆਉਂਦੀ ਸੀ, ਉਹ ਪੁਜਾਰੀ ਦਾ ਮਨ ਭਰਮ ਗਿਆ। ਹੁਣ ਕਿਵੇਂ ਮਿਲੇ ਲੜਕੀ ਨੂੰ, ਲੜਕੀ ਨੇ ਪ੍ਰਤੱਗਿਆ ਕੀਤੀ ਵਿਸ਼ਨੂੰ ਨਾਲ ਵਿਆਹ ਕਰਨਾ, ਹੁਣ ਰਾਜਾ ਉਹਨੂੰ ਵਿਆਹਵੇ ਕਿਵੇਂ, ਨਾ ਵਿਸ਼ਨੂੰ ਲੱਜੇ ਤੇ ਨਾਲ ਵਿਆਹ ਹੋਵੇ। ਇਹਦਾ ਸਾਧ ਸੰਗਤ ਜੀ ਇੱਕ ਮਿੱਤਰ ਸੀ ਤਖਾਣ, ਹੁਣ ਜਿਹਦਾ ਤਖਾਣ ਮਿੱਤਰ ਹੋ ਜਾ ਜੋ ਮਰਜ਼ੀ ਕਰਾ ਲਓ ਦੁਨਿਆਵੀ ਤੌਰ ਤੇ, ਰੱਜ ਕੇ ਬੋਲੋ ਸਤਨਾਮ। ਉਹ ਮੈਸਤਰੀ ਕਹਿੰਦਾ ਪੰਡਤਾ ਕੀ ਗੱਲ ਕਮਜ਼ੋਰ ਹੋਈ ਜਾਂਦਾ, ਕਹਿੰਦਾ ਜਵਾਨ ਕੀ ਦੱਸਾਂ, ਦੱਸਣ ਵਾਲੀ ਗੱਲ। ਕਹਿੰਦਾ ਮਿੱਤਰ ਫਿਰ ਕਹਿੰਦਾ ਜਿਹੜਾ ਮਿੱਤਰ ਤੋਂ ਗੱਲ ਚੁਕਾਉਂਦਾ, ਕਹਿੰਦਾ ਗੱਲ ਆਇਆ ਫਿਰ ਰਾਜੇ ਦੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਅਸੰਭਵ। ਉਹਨੂੰ ਪ੍ਰਤੱਗਿਆ ਕੀਤੀ ਵਿਸ਼ਨੂੰ ਨਾਲ ਵਿਆਹ ਕਰਾਉਣ ਦੀ, ਉਂਝ ਵੀ ਗਰੀਬ ਨਾਲ ਆਉਣਾ ਮੁਸ਼ਕਿਲ ਹੈ। ਉਹ ਕਹਿੰਦਾ ਇਹ ਕਿਹੜੀ ਗੱਲ ਹੈ, ਤੈਨੂੰ ਵਿਸ਼ਨੂੰ ਬਣਾਉਂਦੇ। ਉਹਨੇ ਇੱਕ ਗਰੜ ਬਣਾ ਤਾ ਵਿੱਚ ਕੋਈ ਕਲਾ ਰਾਹ ਸੀ ਜਿਹੜਾ ਉੱਡ ਕੇ ਚੱਲ ਜਾਏ, ਕਲਾ ਨਾਲ ਸਭ ਕੁਛ ਹੋ ਸਕਦਾ। ਅੱਜ ਅੱਜ ਕਲਾ ਨੇ ਉੜੇ ਫਿਰਦੇ, ਗਰੜ ਬਣਾ ਤਾ ਉੱਡਣ ਖਡੋਲਾ ਗਰੜ ਦੀ ਸ਼ਕਲ ਦਾ। ਸੁਦਰਸ਼ਨ ਬਣਾ ਤਾ, ਇਹਦੀਆਂ ਦੋ ਬਾਹਾਂ ਸੀ, ਦੋ ਹੋਰ ਲਾ ਤੀਆਂ, ਗਦਾ ਬੜਾ ਤੀ, ਫੁੱਲ ਬੜਾ ਤਾ, ਸੁਦਰਸ਼ਨ ਬਣਾ ਤਾ, ਵਿਸ਼ਨੂੰ ਬਣਾ ਤਾ। ਹੁਣ ਇਹਨਾਂ ਅੜਾ ਕੇ ਰਾਣੀ ਦੇ ਮਹਿਲਾਂ ਤੇ ਰੋਜ਼ ਆ ਬਣਨਾ ਲੜਕੀ ਦੇ, ਉੱਥੇ ਘੁੰਮ ਘੰਮ ਕੇ ਆ ਜਾਣਾ। ਰਾਜੇ ਨੂੰ ਦੱਸਤਾ ਵੀ ਮੇਰੇ ਪਤੀ ਵਿਸ਼ਨੂੰ ਰੋਜ਼ ਆਉਂਦੇ। ਰਾਜੇ ਨੇ ਕਿਹਾ ਜਿਹਦਾ ਜਵਾਈ ਵਿਸ਼ਨੂੰ ਹੋ ਗਿਆ ਉਹਨੂੰ ਫੌਜ ਰੱਖਣ ਦੀ ਕੀ ਲੋੜ ਹੈ, ਐਵੇਂ ਖਰਚਾ ਲੋਕਾਂ ਨੂੰ ਦੇ ਰਹੇ, ਫੌਜ ਛੱਡਤੀ। ਜਿਹੜੇ ਗੁਆਂਢੀ ਰਾਜੇ ਨੂੰ ਪਤਾ ਲੱਗਿਆ, ਉਸ ਨੇ ਫੌਜ ਦੀ ਚੜ੍ਹਾਈ ਕਰਤੀ। ਉਹ ਹੁਣ ਬੀਬੀ ਨੂੰ ਕਹਿਣ ਲੱਗਾ ਵੀ ਹੁਣ ਆਪਣੇ ਵਿਸ਼ਨੂੰ ਨੂੰ ਬੁਲਾ ਵੀ ਫੌਜ ਤਾਂ ਤੇਰੇ ਭਰੋਸੇ ਮੈਂ ਛੱਡਤੀ, ਹੁਣ ਤਾਂ ਰਾਜਾ ਚੜ ਕੇ ਆ ਗਿਆ, ਪਤਾ ਨੀ ਮਹਿਲਾਂ ਚ ਵੀ ਆ ਵੜੇ, ਮੁਸ਼ਕਾ ਬੰਨ ਕੇ ਨਾ ਲੈ ਜਾ। ਹੁਣ ਵਿਸ਼ਨੂੰ ਨੂੰ ਕਿਹਾ, ਹੁਣ ਵਿਸ਼ਨੂੰ ਚੋਲ ਮੁੱਲ ਵਾਸਤੇ ਸੀ, ਤੇ ਜਿਹੜੇ ਪਤਾ ਲੱਗਾ ਵੀ ਹੁਣ ਆ ਗਈ ਆਫਤ, ਤੇ ਵਿਚਾਰੇ ਦਾ ਸਭ ਕੁਛ ਖਤਮ ਹੋ ਗਿਆ ਪੰਡੇ ਦਾ। ਹੁਣ ਪੰਡੇ ਨੇ ਕਿਹਾ ਮੈਂ ਪਖੰਡ ਦਾ ਵਿਸ਼ਨੂੰ ਬਣ ਕੇ ਜਾਂਦਾ ਰਿਹਾ, ਹੁਣ ਮੰਦਰ ਚ ਇੱਕ ਲੱਤ ਭਾਰ ਖੜ ਗਿਆ। ਕਹਿੰਦਾ ਭਗਵਾਨ ਵਿਸ਼ਨੂੰ ਫਿਰ ਵੀ ਪੁਜਾਰੀ ਦਾ ਤੇਰਾ ਹੀ ਆ ਨਾ, ਚਾਹੇ ਪਖੰਡੀ ਹੀ ਸੀ। ਹੁਣ ਲਾਜ ਰੱਖ, ਬਾਣਾ ਤਾਂ ਮੈਂ ਤੇਰਾ ਹੀ ਧਾਰਿਆ ਸੀ ਨਾ। ਭਗਵਾਨ ਨੇ ਕਿਹਾ ਵੀ ਜੇ ਹੁਣ ਲਾਜ ਨਾ ਰੱਖੀ ਲੋਕ ਸਦਾ ਲਈ ਨਿਸ਼ਾਰਦਕ ਹੋ ਜਾਣਗੇ ਮੰਦਰਾਂ ਤੋਂ। ਮਹਾਰਾਜ ਨੇ ਕਿਹਾ ਤੂੰ ਘਬਰਾ ਨਾ, ਹੈ ਉਵੇਂ ਚੱਲ ਜੀ ਨੀ, ਵੀ ਅੱਗੇ ਜਾਣਾ ਤੇਰੇ ਚ ਕਲਾ ਰੱਖ ਕੇ ਮੈਂ ਕੰਮ ਕਰੂੰ। ਉਹ ਸਜਣਾ ਕਹਿੰਦਾ ਉਹ ਜਿਹੜਾ ਕੰਮ ਹੀ ਸੀ ਉਹਦੀ ਤਾਂ ਮੈਂ ਲਾਜ ਰੱਖ ਲਈ, ਤੇ ਮੈਂ ਇਹੋ ਜਿਹਾ ਤਾਂ ਕੋਈ ਕੰਮ ਨੀ ਨਾ ਕੀਤਾ, ਮੇਰੀ ਲਾਜ ਵਾਸਤੇ ਕਿੱਥੇ ਰਿਹਾ। ਮਹਾਰਾਜ ਕਹਿੰਦੇ ਹਾਲੇ ਤੇਰੇ ਚ ਹਮੇ। ਜਿਲੇ ਨੇ ਕਿਹਾ ਮੈਂ ਨਹੀਂ ਕਿਸ ਹਾਂ, ਨਹੀਂ ਕਿਸ ਆਹੀ ਨਾ ਮੋਰਾ, ਉਹ ਸਰ ਲਜਾ ਰੱਖ ਸਦਨਾ ਜਨ ਤੋਰਾ ਭਗਵਾਨ ਪ੍ਰਤੱਖ ਹੋਗਾ। ਸੋ ਇਹ ਹੈ ਪ੍ਰੇਮੀਆਂ ਦੀਆਂ ਗਾਥਾ। ਜੇ ਹੁਣ ਗੁਰੂ ਘਰ ਚ ਨਾ ਆਉਗੇ ਤੇ ਪਤਾ ਕੀ ਲੱਗੂ, ਟੈਲੀਵਿਜ਼ਨਾਂ ਚ ਤਾਂ ਮਿਲਣੋ ਹੀ ਰਹੀਆਂ। ਗੱਜ ਕੇ ਬੋਲੋ ਸਤਨਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਸੋ ਇਸ ਕਰਕੇ ਆਵਹੋ ਸੰਤ ਮਿਲਹੋ, ਮੇਰੇ ਭਾਈ ਮਿਲ ਹਰ ਹਰ ਕਥਾ ਕਰਹੋ, ਇਹ ਬਾਣੀ ਕਹਿ ਰਹੀ। ਸੋ ਮੈਂ ਬੇਨਤੀ ਕਰ ਰਿਹਾ ਸੀ ਉਹ ਮਹਾਂਪੁਰਸ਼ਾਂ ਨੂੰ ਤਪੱਸਿਆ ਕਰ। ਉਹ ਨਵਾਬ ਅੱਗੇ ਵੀ ਲਾਉਂਦਾ ਸੀ ਕੁਝ ਹਉਮੈ ਆਈ, ਕਹਿੰਦਾ ਦੇਖੋ ਜੀ ਇਹ ਸਾਧ ਵੀ ਮੇਰੀ ਰਈਅਤ ਹੈ, ਮੇਰੇ ਰਾਜ ਚ ਰਹਿੰਦਾ ਨਾ, ਇਹ ਮੈਨੂੰ ਉੱਠ ਕੇ ਸਲਾਮਾ ਅਲੈਕਮ ਕਹਿੰਦਾ। ਸਲਾਮਾ ਅਲੈਕਮ ਬਾਲ ਅਲੈਕਮ ਸਲਾਮ, ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ, ਇਹ ਉਹਨਾਂ ਦਾ ਬੋਲਾ ਮੁਹੰਮਦ ਦੇ ਚੇਲਿਆਂ ਦਾ। ਤੇ ਨਾ ਮੇਰੀ ਸ਼ਾਨੀ ਭਰਦਾ ਇਹ ਤੂੰ, ਤੇ ਮੇਰੇ ਰਾਜ ਚ ਰਹਿੰਦਾ ਸਾਧ ਕਿੱਡਾ ਹੰਕਾਰੀ, ਤੇ ਹੰਕਾਰੀ ਦਾ ਤੂੰ ਆ ਜਿਹੜਾ ਘੋੜੇ ਤੇ ਚੜ੍ਹ ਕੇ ਜਾਂਦਾ। ਮਹਾਰਾਜ ਕਹਿੰਦੇ ਕਮਰ ਕਟਾਰਾ ਬੰਕੜਾ ਬਾਂਕੇ ਕਾ ਸਵਾਰ, ਗਰਭ ਨਾ ਕੀਜਿਆ ਨਾਨਕਾ ਮਤ ਸਿਰ ਆਵੈ ਭਾਰ, ਵੇਖੀ ਕਿਤੇ ਧਰਤੀ ਦੇ ਨਾ ਡਿੱਗ ਪਏ ਨਾਸਾਂ ਪਰਨੇ, ਹਕਾਰ ਨਾ ਕਰ। ਜੇ ਤੂੰ ਘੋੜੇ ਤੇ ਚੜਿਆ ਤੇ ਪੈਦਲਾਂ ਦੇ ਉੱਤੇ ਕੋਰੜੇ ਕਿਉਂ ਚੁੱਕਦਾ, ਪਰ ਜਦੋਂ ਬੰਦੇ ਨੂੰ ਹਉਮੈ ਹੋਵੇ ਕਾਹਨੂੰ ਸਮਝਦਾ। ਉਹ ਮਹਾਂਪੁਰਖ ਤਾਂ ਲਿਵਲੀਨ ਹੋਏ ਭਜਨ ਕਰ ਰਹੇ ਸਨ, ਸਮਾਧੀਆਂ ਲਾਈਆਂ ਹੋਈਆਂ ਸਨ। ਇਸ ਪਾਪੀ ਮਨੁੱਖ ਨੇ ਨਾ ਉਹਨਾਂ ਦੀ ਪਿੱਠ ਤੇ ਜ਼ੋਰ ਜ਼ੋਰ ਦੀ ਕੋਰੜੇ ਮਾਰੇ। ਕੋਰੜਾ ਜਿਹੜਾ ਆਏ ਤਾਂ ਘੋੜੇ ਦੀ ਬਾਂ ਬਾਂ ਕਰਾਉਣ ਦਾ, ਦੇਖ ਲਓ ਕਿਵੇਂ ਧਾਗਾ ਬੁਣ ਬੁਣ ਬਣਾਇਆ ਹੁੰਦਾ। ਇੱਧਰ ਦੇ ਜਵਾਕਾਂ ਨੇ ਨੀ ਕੋਰੜੇ ਵੇਖੇ ਕਿਹੋ ਜਿਹਾ ਹੁੰਦੇ, ਗੱਜ ਕੇ ਬੋਲੋ ਸਰ। ਸਾਡੇ ਨਿਹੰਗਾਂ ਸਿੰਘਾਂ ਕੋਲ ਇੱਕ ਹੋਰ ਕੋਰੜਾ ਹੁੰਦਾ, ਉਹਨੂੰ ਕਮੰਦ ਕੋਰੜਾ ਕਹਿੰਦੇ। ਇੱਕ ਲੋਹੇ ਦਾ ਪੈਪ ਹੁੰਦਾ, ਉਹਦੇ ਮੂਹਰੇ ਘੁੰਡੀ ਚ ਦੋ ਸੰਗਲੀਆਂ ਨਾ ਪਲੰਬਰ ਹੁੰਦੇ ਬੰਨਿਓ, ਜਿਲੇ ਉਹ ਘੁਮਾਉਂਦੇ ਨਾ ਗੱਤਕੇ ਦੇ ਢੰਗ ਨਾਲ, ਅਗਲੇ ਦਾ ਹਥਿਆਰ ਕਾਬੂ ਕਰਨਾ, ਉਹਦਾ ਹਥਿਆਰ ਖੋਹ ਕੇ ਗੁੱਟੋਂ ਫੜ ਕੇ ਤੇ ਗਿੱਟਿਆਂ ਤੇ ਮਾਰਨਾ ਔਰ ਜੁੱਟ ਕੇ ਲੈ ਜਾਣਾ ਉਹਦੇ ਨੂੰ, ਉਹਨੂੰ ਕਮੰਦ ਕੋਰੜਾ ਕਹਿੰਦੇ। ਤੇ ਜਵਾਕਾਂ ਨੇ ਆਪਣੀ ਪੱਗ ਦਾ ਬਾਟਾ ਝੱਗ ਚੜਾ ਕੇ ਬਣਾਇਆ ਹੁੰਦਾ, ਜਿਲੇ ਲੁਕਣ ਮਚਾਈ ਖੇਲਦੇ ਤੇ ਪਿੱਠ ਪਿੱਛੇ ਰਾਜ ਜਾਂਦੇ ਤੇ ਫਾੜ ਕਰਦਾ ਮਾਰਦੇ ਟੂਹੀ ਤੇ, ਗੱਜ ਕੇ ਬੋਲੋ ਸਤਨਾ। ਇਹ ਉਹਨੂੰ ਕਮੰਦ ਕੋਰੜਾ ਕਹਿੰਦੇ। ਜੁਦੇ ਜੁਦੇ ਕੋਰੜਾ ਛੰਦ ਵੀ ਆ ਕਾਵ ਰਚਨਾ ਦਾ, ਆਮ ਕਬੀਸ਼ਰ ਗਾਉਂਦੇ ਰਹੋ ਵਿਚਾਰ। ਸੋ ਇਸ ਪ੍ਰਕਾਰ ਸਾ ਸੰਗਤ ਜੀ ਉਹਨਾਂ ਨੂੰ ਨੀ ਪਤਾ ਵੀ ਮੇਰੇ ਕੋਰੜੇ ਵੱਜੇ, ਕਿਉਂ ਤਾਂ ਬ੍ਰਹਮ ਗਿਆਨੀ ਸਨ, ਦਸਵੀਂ ਦੁਆਰ ਪ੍ਰਾਣ ਚੜਾਏ ਸੀ, ਉਹਨਾਂ ਨੂੰ ਕੀ ਪਤਾ, ਦੇਸ਼ ਕਾਲ ਤੋਂ ਪਰੇ ਸਨ, ਦੇਹ ਅਧਿਆਸ ਤੋਂ ਉੱਪਰ ਉੱਠ ਚੁੱਕੇ ਸਨ, ਕਾਲ ਚੱਕਰ ਤੋਂ ਅੱਗੇ ਚੱਲ ਗਏ ਸੀ। महापुरुष बैठे जदो उठे उन्हें देखा भी लाशा का दिया पई कहन लगे वाहिगुरु तेरा इवे भाणा क्योंकि संत ना छाड़ संत ही जो कोट कमिला और संत चंदन दे पेड़ा नू सप किन्ने डंग मारदे बलेटे पौंदे उन्हां नू भी ठंड देई जांदा कुहाड़े ना चंदन बढ़ो कुहाड़ा बढ़दा पर उह कुहाड़े दे मुंह च सगंधी भर दिंदा महात्मा जिहड़े आ ना निरबैर हुंदे खिमा बहुत वड्डी हुंदी उन्हां बड़ी शांति हुंदी जन मरण दोहू मैं नाही जन परपकारी आए जी डान दे भगती डान हर सिओं लैन मलाए ऐसे महात्मा हुंदे हसते रहे जानी जान सन कहन लगे अच्छा खान साहब सलामा लहकम ते मथा टकाउण दी भुख नहीं गई एडा राज पा के एनी पब्लिक तो सलाम लै के छियानिया भरा के एक फकीर तो भी ये हबस खत्म ना हुई हुण जड़ा ब्रह्म ज्ञानी है ना सौ गां मारो तो उहदा किन्ना पाप एक बंदा मारो तो सौ गां मारन दे बराबर अजकल का बंदा मूली गाजर ही बना है बंदे का हुण कोई मुल नहीं रह गया है बाकी चीजा के मुल है गए बंदे का हुण कोई मुल नहीं है इस युग च आ रोज दाज की बली किनिया कुड़िया चढ़ दी आ की कुछ हो रहा रोज सो बंदे की हुण कोई कीमत नहीं हुण तां माया ही माया रह गई कहण लगे भुख मिटी नहीं सौ बंदा मर जाए ना एक विद्वान दे मारन दे बराबर पाप कोई रागी ढाडी प्रचारक विद्वान कोई मारिए सौ मनुष्य दे मारन दे बराबर पाप है विद्वान बनना कड़ा सौखा बनाना सौखा सौ चो सिपाही दस हजार चो विद्वान लख चो दानी ते करोड़ चो एक ब्रह्म ज्ञानी कोट मध्य को संत दिखाया बाणी दे प्रमाण ले चलो नाल दी नाल सब कुछ दसिया महाराज भाई नंद लाल ने कहा कि ना महाराज सानू भी शास्त्र पढ़ाओ युद्ध करिए महाराज कहंदे हो तुहानू विद्वानां नू शहीद करा के ते कौम खत्म करनी है जाओ सुरक्षित जगह जिहड़े मौका हो फिर बुलावांगे तुहाडी कलम ही कृपान है विद्वान अपनी कलम चो किन्ने योधे पैदा कर सकदा इस करके विद्वानां दी कदर करनी बड़ी जरूरी अजकल तो इन्हां लोकां नू वाधू ही समझदे गज के बोलो कहंदे रागी ढाडी लालची बड़े हो जेले शराब पीण जाने हैं तो भी पौंड उदो एक मिनट च दे आने कोई बंदा कट्ठे भी पौंड रागी नूं दिंदा वेख्या एक पौंड भी बड़ी मुश्किल है ना ये गुण मिलना महाराज कहंदे गुण को मरिया ताए ना ये जन्म सुधरना ना ये गुरु दा जप सुनना चलो रागी ढाडी च कोई कमजोरी हो जेड़ी वो बचन सुनाउंदा उहदा गुरु दा ही है ਤੁਹਾਡੀ ਤਾਂ ਕਮਜ਼ੋਰੀ ਦੂਰ ਹੁੰਦੀ ਆ ਨਾ ਰਹੋ ਵਿਚਾਰ ਸੋ ਇਸ ਤਰ੍ਹਾਂ ਫਿਰ ਸੌ ਵਿਦਵਾਨ ਮਾਰ ਦਈਏ ਤੇ ਇੱਕ ਸਾਧ ਦੇ ਮਾਰਨ ਦੇ ਬਰਾਬਰ ਪਾਪ ਹੈ ਜਿਹੜਾ ਭਜਨੀਕ ਸਾਧਨਾ ਕਰਦਾ ਜਗਿਆਸੂ ਸੌ ਜਗਿਆਸੂ ਨੂੰ ਮਾਰੀਏ ਤੇ ਇੱਕ ਬ੍ਰਹਮ ਗਿਆਨੀ ਦੇ ਮਾਰਨ ਦੇ ਬਰਾਬਰ ਪਾਪ ਹੈ ਇੱਕ ਬ੍ਰਹਮ ਗਿਆਨੀ ਨੂੰ ਮਾਰ ਦਈਏ ਤੇ ਇੰਨਾ ਪਾਪ ਹੈ ਜਿਵੇਂ ਸਾਰੇ ਜਹਾਨ ਦਾ ਕਤਲ ਕਰ ਦਈਏ क्योंकि ब्रह्म ज्ञानी की आत्मा जर्रे जर्रे च व्यापक हो जाती ब्रह्म ज्ञानी रब का रूप है ब्रह्म ज्ञानी को खुज है मेसर ब्रह्म ज्ञानी आप परमेसर परमेसर का स्वरूप सकार रूप है नित अवतार है हुणे ब्रह्म ज्ञानी महात्मा ने कोरड़े मारे ते जेले महात्मा की बेअदबी करे उहदे पुन नष्ट हो जाते पुन्ना दे आसरे आदमी च खुशी आउंदी पाप बंदे नूं गम लिआउंदे पुन्ना ना सुख मिलदा ते पापा ना दुख मिलदा हुण पुन खीण हो गया पिछला कोई पुन किया नवाबी मिल गई घर जिले आया ना आत्मा कंबी जाए ना नींद आए ना बह हो ना खाना पीना ना धरती आकाश बेल ना दे ब्रह्म ज्ञानी महात्मा जिन्हें बेदबी की वह देखो किड्डे शांत है उन्होंने मन चूले कोई बुरी घिरना से संकल्प नहीं होया जे महात्मा के मन च आ जाए तो हाले पूरा नहीं पहुंचा बाबा आतर सिंह पूछा तेजा सिंह डबल एम ए ने संत का लक्षण की है कहते संत बैठे भजन करते हो ਪਿੱਛੋਂ ਆ ਕੇ ਢੂਈ ਚ ਲੱਤ ਮਾਰੇ ਤੇ ਮੁੜ ਕੇ ਵੇਖੇ ਨਾ ਵੀ ਲੱਤ ਮਾਰੀ ਕਿ ਮੋਹਰਿਓਂ ਆ ਕੇ ਕੋਈ ਕਹੇ ਵੀ ਕੰਜਰਾ ਕਰਦਾ ਕੀ ਹੈ ਕਹਿੰਦੇ ਮਹਾਰਾਜ ਮੈਂ ਵਾਕਿਆ ਕੰਜਰਾ ਆਪ ਮੈਨੂੰ ਸਮਤ ਦਿਓ ਫਿਰ ਫਕੀਰੀ ਮਿਲਦੀ ਐਡੀ ਖਿਮਾ ਆ ਜਾ ਆਪ ਸੀਤਲ ਨੇ ਦਰੋਹ ਚਿਤ ਸਹਿਣਸ਼ੀਲਤਾ ਸਾਰ ਇਹ ਮਹਾਤਮਾ ਦਾ ਲੱਛਣ ਹੁੰਦਾ। ਖੇਮਾ ਧਨ ਸੰਗ੍ਰਹਿ ਪੂਰਨ ਬ੍ਰਹਮ ਗਿਆਨ, ਬਾਬਾ ਕਰਮ ਸਿੰਘ ਸਾਹਿਬ ਦੇ ਸੇਵਕ। ਹੁਣ ਇਹਦੀ ਮਾਂ ਕਹਿਣ ਲੱਗੀ, ਬੇਗਮਾਂ ਕਹਿੰਦੀ ਵੀ ਲੰਗਰ ਨੀ ਨਵਾਬ ਸਾਹਿਬ ਛਕਦੇ, ਬੋਲੇ ਹੀ ਨਾ ਜੀ। ਕਹਿੰਦੇ ਹੋ ਕੀ ਗਿਆ, ਅੱਗੇ ਤਾਂ ਤੇਰੇ ਖੁਸ਼ੀ ਬੜੀ ਹੁੰਦੀ ਸੀ। ਕਹਿੰਦਾ ਮਾਤਾ ਜੀ ਮੈਨੂੰ ਧਰਤੀ ਆਕਾਸ਼ ਵੇਲ ਨੀ ਦਿੰਦੇ, ਪਤਾ ਨੀ ਮੇਰਾ ਕਿਹੜਾ ਪਾਪ ਜਾਗ ਗਿਆ। ਇੰਨੀ ਧਰਤੀ ਦੇ ਲੋਕ ਮੈਨੂੰ ਸਲਾਮਾਂ ਦਿੰਦੇ ਸਨ, ਛਿਆਨੀਆਂ ਡਾਲੀਆਂ ਲੈ ਲੈ ਮਿਲਦੇ ਸਨ। ਉਹ ਮਹਾਤਮਾ ਪੀਰ ਇੱਕ ਨਿਸ਼ਕਾਮ, ਨਾ ਪਿੰਡ ਚ ਭਿਖਿਆ ਨੂੰ ਆਉਂਦਾ, ਨਾ ਕਿਸੇ ਅੱਗੇ ਹੱਥ ਅੱਡਦਾ। ਇੱਕ ਮਿੱਟੀ ਦਾ ਕਸੋਰਾ ਰੱਖਿਆ, ਜੇ ਕੋਈ ਦੇ ਜਾਏ ਉਹ ਚ ਖਾ ਕੇ ਤੇ ਪਾਣੀ ਨਦੀ ਦਾ ਪੀ ਲੈਂਦਾ। ਨਾ ਰਹਿਣ ਲਈ ਕੋਈ ਮੰਜਾ ਬਿਸਤਰਾ ਰੱਖਿਆ, ਨਾ ਕੋਈ ਮਕਾਨ। ਐਵੇਂ ਪਹਾੜ ਦੀ ਕੁਦਰਤ ਵੱਲੋਂ ਬਣੀ ਹੋਈ ਖੁੱਡ ਵਿੱਚ ਆਪਣਾ ਟਾਈਮ ਪਾਸ ਕਰ ਰਿਹਾ। ਮਾਰਕੰਡੇ ਮੰਗ ਗਹਿਰੀ ਕਰਕੇ ਨੀਬ ਖਦਾਈ ਉੱਪਰ ਮੰਡਤ ਛਾਏ, ਮਾਰਕੰਡੇ ਤੇ ਕੋਦ ਕਾਈ ਜਨ ਤ੍ਰਿਣ ਧਰ ਮੂੰਡ ਬੁਲਾਏ। ਅਸੀਂ ਪਤਾ ਨੀ ਕੱਲ ਨੂੰ ਕੀ ਹੋ ਜਾਣਾ ਸਾਡਾ। ਮਾਰਕੰਡੇ ਰਿਸ਼ੀ ਜਿੰਨੀਆਂ ਪਰਲੋ ਹੁੰਦੀਆਂ ਉਹ ਰੂਪ ਧਾਰ ਲੈਂਦਾ, ਅੱਗ ਦੀ ਹੋਵੇ ਅੱਗ ਬਣ ਜਾਂਦਾ, ਪਾਣੀ ਹੋਵੇ ਪਰਲੋ। ਉਹਨੂੰ ਕਿਸੇ ਨੇ ਕਿਹਾ ਮਾਰਕੰਡੇ ਤੁਸੀਂ ਰਹਿਣ ਲਈ ਮਕਾਨ ਬਣਾ ਲਓ, ਕੱਖਾਂ ਦੇ ਪੂਲੇ ਰੱਖਦਾ, ਐਵੇਂ ਦਰਖਤ ਨਾਲ ਲਾ ਲੈਂਦਾ, ਜਿੱਧਰੋਂ ਛਿਪ ਪਏ ਹਨੇਰੀ ਆਵੇ ਉਧਰ ਕਰ ਲੈਂਦਾ, ਥੱਲੇ ਵੜ ਕੇ ਟਾਈਮ ਪਾਸ ਕਰ ਲੈਂਦਾ। ਕਹਿੰਦੇ ਤੁਹਾਡੀ ਲੱਖਾਂ ਸਾਲ ਉਮਰ ਆ ਵੀ ਮਕਾਨ ਨੀ ਬਣਾਉਂਦੇ। ਕਹਿੰਦੇ ਲੱਖ ਵੀ ਤਾਂ ਮੁੱਕੇ ਜਾਣੇ ਆ, ਢਾਤਾ ਸੀ ਨਾ ਜਦੋਂ ਤੀਰਥ ਯਾਤਰਾ ਗਏ ਵੀ ਮੇਰਾ ਮਕਾਨ ਖੁੱਲਾ ਬਣ ਜਾ। ਉੱਥੇ ਫਿਰ ਸ਼ਬਦ ਚਾਰਿਆ ਉਹ ਸੇਠ ਕਿਉਂ ਹਕਾਰ ਕਰਦਾ। ਗਹਿਰੀ ਕਰਕੇ ਨੀਬ ਖਦਾਈ ਉੱਪਰ ਮੰਡਪ ਛਾਏ, ਮੰਡਪ ਮੰਦਰ ਬਣਾ ਲਿਆ। ਡੂੰਗੀ ਨੀ ਲਿਆ ਪਾਣੀ ਹਾਂਡੀ ਤੋਂ ਸਰੀਆ ਪਾਪਾ ਸੀਮਿੰਟ ਪਾਪਾ ਬਜਰੀ ਤੇ ਹਿੱਲ ਨਾ ਜਾਣ। ਮਕਾਨ ਦੀਆਂ ਮਨਿਆਦਾਂ ਬਾਂਧਾ, ਬੰਦੇ ਦੀ ਆਪਣੀ ਮਨਿਆਦ ਕੋਈ ਨੀ। ਖੈਂਥਲ ਮੇਖਾਂ ਅਗਲੀਆਂ ਜਿੰਦਰਾਂ ਕਾਈ ਮੇਘ, ਬਾਬਾ ਫਰੀਦ ਜੀ ਕਹਿੰਦੇ ਜਿੰਦ ਨੂੰ ਮੇਘ ਨੀ ਲੱਗਦੀ, ਬਾਕੀ ਮੇਖਾਂ ਕਿਲ ਕਿਵੇਂ ਜੜਦਾ ਵਾ ਮਕਾਨ ਪੱਕਾ ਬਣਦਾ। ਬੰਦੇ ਨੂੰ ਆਦਮੀ ਕਹਿੰਦੇ ਆਦਮੀ, ਜੇ ਦਮ ਆਉਂਦਾ ਰਿਹਾ ਆਦਮੀ, ਨਹੀਂ ਤਾਂ ਇਕਦਮੀ। ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਹਤ ਨਾ ਜਾਣਾ, ਗੁਰੂ ਸਾਹਿਬ ਫਰਮਾਉਂਦੇ। ਕਹਿਣ ਲੱਗੇ ਫਿਰ ਤੈਂ ਤਾਂ ਬਹੁਤ ਵੱਡਾ ਪਾਪ ਕੀਤਾ। ਹਜ਼ਰਤ ਮੁਹੰਮਦ ਸਾਹਿਬ ਖੁਦ ਪੀਰਾਂ ਦੇ ਚਰਨ ਪਰਸਦੇ ਸੀ, ਉਹਨਾਂ ਦੇ ਦਰਵਾਜ਼ੇ ਦੇ ਮੋਹਰੇ ਹਮੇਸ਼ਾ ਸਾਧਾਂ ਦੀ ਛਾਉਣੀ ਬੈਠੀ ਹੁੰਦੀ ਸੀ। ਤੂੰ ਇਹ ਕੰਮ ਕੀ ਕੀਤਾ, ਇੰਨਾ ਹਕਾਰ ਤੈਨੂੰ ਹੋ ਗਿਆ। ਉਹ ਪੀਰ ਸਾਧੂ ਲੋਕਾਂ ਤੋਂ ਆਸ਼ੀਰਵਾਦ ਲੈਣੀ ਹੈ ਜਾਂ ਸਾਧੂ ਲੋਕਾਂ ਦੇ ਬਾਹਰ ਕਰਨੇ ਆ? ਕਿਉਂਕਿ ਜਦੋਂ ਕੁੱਤੇ ਦੀ ਮੌਤ ਆਉਂਦੀ ਮਸੀਤੇ ਮੋਤੇ, ਜਦੋਂ ਫਿਰ ਇਹਨਾਂ ਲੋਕਾਂ ਦੀ ਮੌਤ ਆਉਂਦੀ ਹੈ ਤੇ ਕਿਸੇ ਨਾ ਕਿਸੇ ਸਾਧੂ ਨਾਲ ਪੰਗਾ ਲੈਣਗੇ, ਫਿਰ ਛੋਟੇ ਵੱਡੇ ਨਾਲ ਨੀ ਲੈਣਾ। ਮਹਾਰਾਜ ਕਹਿੰਦੇ ਜੋ ਜੋ ਸੰਤ ਸਰਾਪਿਆ ਸੋ ਫਿਰੇ ਪਬੰਦੇ, ਪੇੜ ਮਡਾਊ ਕੱਟਿਆ ਤੇ ਡਾਲ ਸਕੰਦੇ। ਸੋ ਸਾਧ ਸੰਗਤ ਜੀ, ਮਹਾਤਮਾ ਨੇ ਨੀ ਬੁਰਾ ਚੱਲਿਆ। ਇਹਦੀ ਮਾਤਾ ਕਹਿਣ ਲੱਗੀ, ਬੇਗਮਾ ਕਹਿਣ ਲੱਗੇ, ਜਾ ਮਹਾਂਪੁਰਸ਼ਾਂ ਚਰਨ ਫੜ, ਉਹ ਦਿਆਲੂ ਹੁੰਦੇ ਬਖਸ਼ ਦੇਣਗੇ। ਕਹਿੰਦਾ ਮੈਂ ਕੰਮੇ ਉਹ ਕੀਤਾ, ਬਖਸ਼ਣਗੇ ਕਿਵੇਂ? ਨਜਾਇਜ਼ ਫਿਰ ਬਿਨਾਂ ਕਿਸੇ ਕਾਰਨ ਤੋਂ ਉਹ ਭਜਨ ਕਰਦੇ ਸੀ, ਖੁਦਾ ਦੀ ਇਬਾਦਤ ਕਰਦੇ ਆ, ਜਿਹੜਾ ਵਾਰ ਕਰਨਾ ਖੁਦਾ ਦੀ ਇਬਾਦਤ ਨੂੰ ਕਜਾ ਕਰਨਾ, ਇਹਦੇ ਬਰਾਬਰ ਕੁਰਾਨ ਚ ਲਿਖਿਆ ਕੋਈ ਪਾਪ ਨਹੀਂ। ਉਸ ਬੰਦੇ ਦੇ ਦੋਨੋਂ ਗੁੱਟ ਵੱਢ ਸਕਣੇ ਚਾਹੀਦੇ, ਪੈਰ ਵੱਢ ਦੇਣੇ ਚਾਹੀਦੇ, ਜਿਹੜਾ ਕਿਸੇ ਨੂੰ ਬੰਦਗੀ ਕਰਦੇ ਆ ਉਹਦੀ ਬੰਦਗੀ ਵਿੱਚ ਭੰਗਣਾ ਪਾਉਂਦਾ, ਐਡਾ ਪਾਪ ਲਿਖਦਾ, ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ ਚਾਹੀਦਾ, ਇੰਨੀ ਸਖ਼ਤ ਸਜ਼ਾ ਲਿਖੀ ਹੈ। ਤੈਅ ਕੀਤਾ ਕਿ ਤੈਨੂੰ ਨਾ ਇਸ ਲੋਕ ਢੋਈ ਮਿਲਦੀ ਨਾ ਪਰਲੋਕ, ਹੁਣ ਬਖਸ਼ਾ ਲਾ ਜਾ ਕੇ ਮੌਕਾ। ਮਹਾਤਮਾ ਹੈਗੇ, ਕੱਲ ਨੂੰ ਸਰੀਰ ਛੱਡ ਗਿਆ ਤਾਂ ਕਿਤੋਂ ਬਖਸ਼ਾਏਗਾ? ਜੇ ਕੋਈ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨੇ ਹੋਰ ਥਾਂ ਕੋਈ ਪੁੱਛੋ ਬਵੇਕੀਆਂ ਜਾਏ। ਡਰੇ ਬਹੁਤ, ਪੈਰਾਂ ਚੋਂ ਮਿੱਟੀ ਨਿਕਲੇ, ਪਾਪ ਕੰਬਣ, ਹੁਣ ਜਾਵੇ ਕਿਵੇਂ? ਕਰਤੂਤ ਐਸੀ ਕਰ ਬੈਠਾ, ਖੈਰ ਧੱਕਿਆ ਦਗਾ ਭੇਟਾ ਰੱਖੀ, ਨਮਸਕਾਰ ਕੀਤੀ, ਮਹਾਂਪੁਰਖ ਹੱਸੀ ਜਾਂਦੇ ਹਾਲ ਖਾਨ ਸਹਿ, ਜੇ ਸਾਡੇ ਕੋਰੜੇ ਮਾਰ ਕੇ ਆਪ ਜੀ ਦਾ ਮਨ ਠੰਡਾ ਹੋਇਆ ਤੇ ਅਸੀਂ ਫੇਰ ਵੀ ਖੁਸ਼ ਹਾਂ। ਵੇਖੋ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ, ਸੀਤਲ ਸੀਵੈ ਨਾਨਕਾ ਜਪੰਦੜੋ ਹਰ ਨਾਮ। ਕਈ ਚੰਦਨ ਨੂੰ ਠੰਡਾ ਕਹਿੰਦੇ ਆ, ਗਲਤ ਖਾ ਲਿਆ। ਕਈ ਚੰਦ ਨੂੰ ਠੰਡਾ ਕਹਿੰਦੇ ਆ, ਚੰਦ ਮਾਮਾ ਡੋਰੀਆ ਵੇਖਦੇ। ਕਈ ਸਰਦ ਰੁੱਤ ਨੂੰ ਠੰਡਾ ਕਹਿੰਦੇ, ਮਹਾਰਾਜ ਕਹਿੰਦੇ ਨਹੀਂ, ਜਿਹੜੇ ਨਾਮ ਨੂੰ ਜਪਦੇ ਉਹ ਸੀਤਲ ਹੁੰਦੇ, ਤੱਤੀ ਤਵੀ ਤੇ ਬਹਿ ਕੇ ਵੀ ਠੰਡੇ ਰਹਿੰਦੇ, ਤੇ ਜਿਹਨੀ ਤੱਤੀ ਤਵੀ ਤੇ ਬਹਾਇਆ ਉਹਨਾਂ ਦੇ ਹਿਰਦੇ ਦੀ ਅੱਗ ਨੀ ਬੁਝੀ। ਹੋਰ ਲਾਂਬੂ ਭਟਕ ਗਿਆ, ਰੇਤੇ ਪਾ ਕੇ ਨੀ ਅੱਗ ਬੁਝੀ, ਬੰਦ ਬੰਦ ਕੱਟ ਕੇ ਨੀ, ਆਲੂ ਮੰਗ ਦੇਗ ਚ ਵਾਲ ਕੇ ਅੱਗ ਨੀ ਬੁਝੀ, ਉਹ ਫੇਰ ਸ਼ਾਂਤ ਰਹੇ। ਸੀਸ ਕੱਟ ਕੇ کل ٹھوک کے سنتاں دی اسے منگ منصور منگ سولی ٹانگ کے شمس منگ کھل لا کے سرما دار گیا نے کی کچھ کیتا بھائی منی سنگھ دا بند من تارو سنگھ دی کھوپڑی لا کے سواج سنگھ سبیر سنگھ نو اپنے تمبا تمبا کر کے اڑا کے بندہ بہادر دے جبوراں نہ ماس نوچ کے وہ شانت رہے تے جڑے کرن والے انہاں دی اگ پڑک گئی گج کے بولو ساتنام دیکھو گرسکھ دی واسطہ مہاتما دی واسطہ اینو کہندے مہاتما اینی شانتی انہاں چ آ جاندی تے جے مہاتما کر لین کرودھ تنے لوگ پھوک سکدے جے کوک پرکا درگاہ وچ کریے جڑاں پٹ دکھا دئیے اینی طاقت بھی ہے نا پر پانے نو من دے تیرا پانا میٹھا لگا ہر نام پدارتھ نانک مانگ گرو ارجن دیو ماڑی جی نگاہ کر دے تے سب کو پھوک دیندے ہرن بھرن جاگا نیتر پور پر نہیں وہ کہتے انہوں نے بس کی ہے یہاں جنتا بس کچھ نہ انہوں نے سوجی مارے نے نہیں دتی ہے کرن بھی کی نہ دھرم کی پریخیا ہمیشہ ایویں ہوں گج کے بولو نہ قربانی کا مارگ سانو سکھاؤ واسطے حضور نے کوتک بھی کرنا سی جی مہاراج شکتی تو کام لیں تو سارے قربانی کیویں ہوں شہیدیاں کیویں پراپت کرتے یہ مہاراج نے سانو پینٹڑا بن کے دسو سنت کی واسطہ بھی دسی ہے سپاہی کی بھی دسی ہے جی سنت ہوگی گرو ارجن دے منگ سپاہی بن کے گرو ہر گوبند منگ بارہ بجے اعلان کرنا جنگ شروع ہے ایک بجے جنگ سپورن کر کے انہوں نے جرنیلوں کے سر وڈ کے تھڑا بنا کے اتنے مٹی پا کے ڈھاڈیاں دیا بارہ لوا دینی ایک گھنٹے جی جنگ سپورن چھویں پاتشاہ تاہی کیا پائی کرنا دل پنجن گر سورما بڑ جو بہ پار وہ پکاری ایسے گرو ہر گوبند صاحب جی مہاراج سواؤ مہاپرشاں دے جیون دی بچار کر رہے سن ہن چرنا ڈیک کے روئی جانا تے نہ معافی منگ کہن لگی کوئی گل نہیں اسی تے تہانوں کچھ نہیں کیا اسی تہاڈے راج چ رہندے سی تہاڈی رئیت ہوئے تسی کوڑے مار لے ایڈے مہاپرکھ ہوئے برہم گیانی جلے گئے بابے بیٹھے سی پیراں پر ایوں انگلاں چنگلاں پسائیاں ایوں ہاتھ مارا کہندے ہالے جیندا ہی تریا پھردا سنت دوکھی بس دو سواریاں دے بچ آ کے بچے پیچھے آ گیا جانی ایڈے کالے ناگ سی پوچھوں جو بچن منہ نکل گیا جی رام چندر دا بان نہ سدر تھا مڑ دا مہاتما دا بچن کیونکہ انہیں نرسنگ بھگوان کی تپسیا کی سی پہلا اس کر کے پھر بچن نرسنگ نے ہوں سکا تو جانا ہی نہیں دینا گج کے بولو ساتنا پہنچ برہم گیانی مہاتما ایکو ہوں کسی کا سبھا تمو گنی ہے کسی کا رجو گنی ہے کسی کا ستو گنی ہے یہ مہاپرشاں کی بھی آپ کو اپنی موج ہے جڑا مرضی سبھا تھا یہ نہیں کہا جا سکتا کیوں جی یہو جہ بھی نہ ہو تو ماندہ بھی کون ہے پلے مانتا سنت نو بھی کوئی نہیں ٹکن دینا گج کے بولو ساتنا کیونکہ مچھلی جڑی ہے پتھر چٹ کے مڑتی لاتوں کے پوت باتوں سوت بنی ہوں سو راؤ بچار پارے دیالو سن بابا کرم سنگھ کہندے سنتن ابر نہ کاہو جانے بے پرواہ سدا رنگ ہر کا جا کو پاک سوامی پر تیرا بگاڑیا کی تیرے نگر کئی روٹی منگن گئے کہ تو کپڑا منگیا تیری کو زمین ملی رب دے بنائے پہاڑا چ کندرا ٹائم پاس کر دے محنت کری جائے نور ہوئی جائے بابا جی کہنے لگے جاؤ نہ کو جاؤ بخشن ان کیا بھی گل تو گھومن گیری چ پی گئی انہیں یہ بھیجتا یہ انہوں بھیجی جانے آ گیا بچارا روندا پٹتا بس دہاڑ دے پیا چرما چ کئی کہندے سنت نو متھا نہیں ٹیکتے پر رب نہ بناوے گدے نو کئی باری باپ کہنا پیندا سنت نو متھا ٹیکن دا تا پونے آ تے جنہاں نو تسی متھا ٹیکدے اتھوں دا ملنا بھی کچھ نہیں متھا کینوں نہیں ٹیکنا ظالم نو ہنکاری نو پاپی نو کرمی نو چور نو جار نو جوار نو انہاں نو متھا ٹیکنا پاپ گردوارے نو متھا ٹیکنا پونے نشان صاحب نو متھا ٹیکنا پونے سری صاحب نو نمسکار شاستر نو نمسکار جتے شاستر نامنگ نمسکار تامنگ اے سارے نمسکار کرنے جوگ تیرتھاں تے جا کے نمسکار کرنے جوگ گردوارا کے کیڑا دلیج تے متھا نہیں ٹیکدا دلیج دلیج یا جڑے متھے ٹیکدے انہاں نے ریگاں پٹھیاں سیدھیاں ہو جانیاں گج کے بولو ستنام جڑے سنگتاں دے جوڑے چاڑ دیاں تے متھا نہیں ٹیکدے ماتا پتا نو متھا ٹیکنا جوگ ہے بڑے بھائی نو نمسکار کرنی جوگ ہے گرستیاں واسطے ساس سہرے نو نمسکار کرنی جوگ ہے بدبان نو مہاتما نو نمسکار کرنی جوگ ہے جے دھرمی راجا ہوگے تو وہ بھی نمسکار دا ادھکاری ہے ਜ਼ਾਲਮ ਨੇ। ਸੋਰਾ ਵਿਚਾਰ, ਮੱਥਾ ਟੇਕਣ ਦੇ ਵੀ ਆਸਾਨ ਹੈ ਤੇ ਨਾ ਟੇਕਣ ਦੇ ਵੀ ਆਸਾਨ ਹੈ। ਹੁਣ ਆਪਾਂ ਇੱਕੋ ਹੀ ਰਸਤੇ ਸਾਰੇ ਨੂੰ ਬਗਲੀ ਜਾਂਦੇ ਹਾਂ। ਮਹਾਤਮਾ ਨੂੰ ਭੁੱਖ ਨਹੀਂ ਹੁੰਦੀ ਕੋਈ ਮੱਥਾ ਟੇਕੇ। ਜੇ ਅਸੀਂ ਮੱਥਾ ਟੇਕਣਾ ਤੇ ਆਪਣੇ ਕਲਿਆਣ ਬਾਤ ਤੇ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਲਈ ਟੇਕਣਾ, ਉਹ ਕੌਣ ਕਹਿੰਦਾ ਸਾਨੂੰ ਮੱਥਾ ਟੇਕੋ? ਸੰਤ ਚਰਨ ਮਾਥਾ ਮੇਰੂ ਪੌਤ ਅਨਕ ਬਾਰ ਸੰਤ ਹੈ, ਡੰਡੌਤ ਕਰ ਅੰਜਲੀ ਪੁਨ ਵੱਡਾ ਹੀ ਕਰ ਡੰਡੌਤ ਪੁਨ ਵੱਡਾ। ਜਿਹੜੇ ਪਾਂਡਵਾਂ ਨੇ ਯੱਗ ਕੀਤਾ, ਕਿਸੇ ਨੇ ਲੰਗਰ ਬਣਾਉਣ ਦੀ, ਕਿਸੇ ਨੇ ਵਰਤਾਉਣ ਦੀ, ਕਿਸੇ ਨੇ ਆਇਆਂ ਦੀ ਮਹਿਮਾਨੀ ਦੀ, ਕਿਸੇ ਨੇ ਦਕਸ਼ਣਾ ਦੇਣ ਦੀ। ਕ੍ਰਿਸ਼ਨ ਮਹਾਰਾਜ ਜਿਹੜੇ ਸਾਧੂ ਸੰਤ ਆਏ ਤੇ ਕੀ ਸੇਵਾ ਲਈ ਸੀ? ਲੋਟਾ ਲੈ ਕੇ ਮਹਾਤਮਾ ਦੇ ਚਰਨ ਧੋਣ ਦੀ। ਬਾਬੇ ਨਾਨਕ ਉਹਨਾਂ ਦੇ ਪਿਤਾ ਨੇ 20 ਰੁਪਏ ਦਿੱਤੇ ਸਨ ਤੇ ਬਾਬਾ ਜੀ ਨੇ ਕੀ ਕੀਤਾ ਸੀ? ਕਈ ਕਹਿੰਦੇ ਇਹ ਤਾਂ ਗੁਰੂ ਗ੍ਰੰਥ ਨੂੰ ਮੰਨਦੇ, ਕਿਸੇ ਸੰਤ ਸੁੰਤ ਨੂੰ ਨਹੀਂ ਮੰਨਦੇ। ਜਿਹੜੇ ਕਹਿੰਦੇ ਗੁਰੂ ਗ੍ਰੰਥ ਨੂੰ ਮੰਨਦੇ, ਕਰੋ ਤਾਂ ਗੜੀ ਬਾਂਹ। ਕੋਈ ਅੰਨ ਨੂੰ ਮੰਨਦਾ, ਕੋਈ ਧਨ ਨੂੰ ਮੰਨਦਾ, ਕੋਈ ਰੰਨ ਨੂੰ ਮੰਨਦਾ। ਪੁਜਾਰੀ ਤਾਂ ਇਹਨਾਂ ਦੇ ਆ ਤੇ ਸੰਤ ਨੂੰ ਕਹਿੰਦੇ ਮੰਨਦੇ ਨੀ। ਜਿਹੜਾ ਗੁਰੂ ਗ੍ਰੰਥ ਨੂੰ ਮੰਨਦਾ ਉਹ ਹੀ ਸੰਤ ਨੂੰ ਮੰਨਦਾ, ਜਿਹੜਾ ਸੰਤ ਨੂੰ ਮੰਨਦਾ ਉਹ ਹੀ ਗੁਰੂ ਗ੍ਰੰਥ ਨੂੰ ਮੰਨਦਾ। ਸੰਤ ਦੇ ਗੁਰੂ ਗ੍ਰੰਥ ਅਭੇਦ, ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛਨਾ ਹੈ, ਜਲ ਤੇ ਉਪਜਤਰੰਗ ਜੋ ਜਲ ਹੀ ਬਿਖਾ ਸਮਾਹ ਹੈ, ਜਾ ਕੇ ਭੀਤਰ ਹੈ ਅੰਤਰਾ ਜੈਸੇ ਪਾਸ ਪੈਸੇ ਹੋਏ ਨਰਾਂ, ਸਾਧ ਪ੍ਰਭੂ ਭੇਦ ਨਾ ਭਾਈ। ਕਿਉਂਕਿ ਬਾਣੀ ਜਿਹੜੀ ਸਾਰੀ ਸੰਤਾਂ ਦੀ ਤੇ ਭਗਤਾਂ ਦੀ ਤੇ ਗੁਰੂਆਂ ਦੀ ਹੈ। ਗੱਜ ਕੇ ਬੋਲੋ ਸਾਹਿਬ, ਗੁਰੂ ਗ੍ਰੰਥ ਸਾਹਿਬ ਚ ਫਰੀਦ ਹੋਣੀ ਸੰਤ ਹੀ ਬੈਠੇ ਆ, ਰਾਮਾਨੰਦ ਸੰਤ ਨੇ, ਨਾ ਬਰਾਗੀ ਸਾਹਿਬ ਆ ਰਾਮ ਚੰਦਰ ਦਾ ਚੇਲਾ, ਫਰੀਦ ਮੁਹੰਮਦ ਦਾ ਚੇਲਾ, ਭੀਖਣ ਸੰਤ ਨੇ, ਪੀਪਾ ਸੰਤ ਦਾ ਨੀ ਚੇਲਾ ਰਾਮਾਨੰਦ ਦਾ, ਰਵਿਦਾਸ ਤੇ ਕਬੀਰ ਤੇ ਸਦਨੇ ਹੋਣੀ ਰਾਮਾਨੰਦ ਸੰਤ ਦੇ ਚੇਲੇ ਨੇ। ਫੇਰ ਕਿਵੇਂ ਕਹਿੰਦੇ ਸੰਤ ਨੂੰ ਨੀ ਮੰਨਦੇ? ਕੋ ਸੰਤ ਨੂੰ ਨੀ ਮੰਨਣਾ, ਮੰਨਣਾ ਤਾਂ ਸੰਤ ਨੂੰ, ਕਿਹਨੂੰ ਨੀ ਮੰਨਣਾ? ਕੋ ਸੰਤ ਨੂੰ। ਮਹਾਰਾਜ ਕਹਿੰਦੇ ਸੰਤਾਂ ਮਾਨੋ ਦੂਤਾਂ ਡਾਨੋ, ਇਹ ਕਟਵਾਰੀ ਮੇਰੀ। ਮਹਾਂਪੁਰਖਾਂ ਨੂੰ ਮੰਨੋਗੇ ਤੇ ਤੁਹਾਨੂੰ ਰੱਬ ਦੇ ਮੰਨਣ ਦਾ ਰਸਤਾ ਮਿਲੂ। ਮੇਰੇ ਤੇ ਨਾ ਥਰਮਾਮੀਟਰ ਲਾਇਓ, ਮੈਂ ਹਲੇ ਸੰਤ ਨਹੀਂ ਜੇ ਬਣਿਆ, ਮੈਂ ਮਹਾਤਮਾ ਦੀ ਗੱਲ ਕਰ ਰਿਹਾ, ਮਹਾਂਪੁਰਖਾਂ। ਮੈਨੂੰ ਸ਼ੌਂਕ ਜ਼ਰੂਰ ਆ ਵੀ ਸੰਤ ਬਣਨ, ਘਰ ਹੀ ਸੇ ਕੰਮ ਲਈ ਛੱਡਿਆ ਸੀ। ਸ਼ਾਇਦ ਕਿਤੇ ਬਾਬਾ ਨਾਨਕ ਕਿਰਪਾ ਕਰੀ ਦੇ, ਤੁਹਾਡੀ ਸੰਗਤ ਦੀ ਕਿਰਪਾ ਹੋ ਜਾਏ। ਹਾਲੇ ਬਣੇ ਨਹੀਂ, ਮੈਨੂੰ ਆਪਣੀਆਂ ਤਰੁੱਟੀਆਂ ਦਾ ਖੁਦ ਵੀ ਗਿਆਨ, ਆ ਮੇਰੇ ਵਿੱਚ ਖਾਮੀਆਂ, ਮੈਂ ਯਤਨ ਕਰਨ ਲੱਗਾ ਤੇ ਗੁਰੂ ਚਰਨਾਂ ਚ ਵੀ ਅਰਦਾਸ ਕਰਨਾ, ਮਹਾਂਪੁਰਸ਼ਾਂ ਦੇ ਚਰਨਾਂ ਚ ਵੀ ਅਰਦਾਸ ਕਰੀ ਦੀ। ਅਕਸਰ ਕਿਰਪਾ ਹੋਣੀ ਹੋਣੀ ਹੈ, ਲੇਟ ਹੋ ਜਾ ਜਾਂ ਛੇਤੀ ਹੋ ਜਾ, ਹੋਣੀ ਜ਼ਰੂਰ ਹੈ। ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਗਿਆ ਅੱਜ ਤੇ? ਇਹ ਘਰ ਖਾਲੀ ਨਹੀਂ ਪਏ, ਜਾਂ ਇਸ ਘਰ ਦੇ ਪੁਜਾਰੀ ਬਣ ਜਾਂਗੇ, ਜ਼ਰੂਰ ਸਤਿਗੁਰੂ ਕਿਰਪਾ ਕਰਨ। ਮਹਾਰਾਜ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਸੰਤਨ ਸਿਉਂ ਬੋਲੈ ਉਪਕਾਰੀ, ਮੂਰਖ ਸਿਉਂ ਬੋਲੈ ਝੱਖ ਮਾਰੀ। ਤੇ ਫਿਰ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿ ਰਿਹਾ, ਗੁਰੂ ਗ੍ਰੰਥ ਕਹਿੰਦਾ ਕੋਈ ਐਸੋ ਰੇ ਸੰਤ ਜੋ ਲਾਹੇ ਮੇਰੀ ਸਗਲ ਚਿੰਤ, ਠਾਕਰ ਸਿਉਂ ਮੇਰਾ ਹਰ ਹਰ ਰੰਗ ਲਾਵੈ, ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਆਏ, ਸਫਲ ਤਿਨਾਂ ਕੇ ਕੰਮ। ਉਹਦਾ ਬਾਣੀ ਤੋਂ ਕਰੋੜ ਕੋ ਦੂਰ ਬੈਠੇ ਜਿਹੜੇ ਸੰਤ ਸ਼ਬਦ ਦੀ ਨਿੰਦਾ ਕਰਦੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਮਹਾਤਮਾ ਹੁੰਦਾ ਸੀ। ਸੁਖਮਨੀ ਸਾਹਿਬ 3 ਅਸ਼ਟਪਦੀਆਂ ਨਿਰੋਲ ਸੰਤਾਂ ਨੇ। ਇੱਕ ਜਿਹੜਾ ਸਾਧਨਾ ਕਰ ਰਿਹਾ ਸੱਤਵੀਂ ਉਹਦੀ ਹੈ, 8ਵੀਂ ਹੈ ਜਿਹੜਾ ਸਾਧਨਾ ਕਰਕੇ ਬ੍ਰਹਮ ਗਿਆਨੀ ਬਣ ਗਿਆ, 13ਵੀਂ ਹੈ ਜਿਹੜਾ ਸੰਤ ਦੀ ਨਿੰਦਾ ਕਰਦਾ ਵੀ ਕੀ ਸਜ਼ਾ ਮਿਲਦੀ ਹੈ। ਸੰਤ ਕੀ ਨਿੰਦਾ ਜੋਨੀ ਭਵਨ, ਇੱਥੇ ਦੇ ਸੰਤ ਦਾ ਨਿੰਦਕ ਆਕਾਸ਼ ਤੇ ਟਾਰੋ, ਇੱਥੇ ਦੇ ਕਰੜੇ ਸ਼ਬਦ ਵਰਤੇ, ਰਹੋ ਵਿਚਾਰ। ਇਸ ਕਰਕੇ ਪਿਆਰੋ ਮਹਾਤਮਾ ਦੀ ਨਿੰਦਿਆ ਨਾ ਕਰਿਆ ਕਰੋ। ਆ ਸਿੱਖਾਂ ਨੂੰ ਸ਼ਰਾਬ ਤੇ ਸਾਧੂਆਂ ਦੀ ਨਿੰਦਿਆ ਲਈ ਜਾਂਦੀ ਹੈ, ਜਿਹੜਾ ਪੁੰਨ ਹੁੰਦਾ ਉਹ ਮਹਾਤਮਾ ਦੀ ਨਿੰਦਿਆ। ਮਹਾਰਾਜ ਕਹਿੰਦੇ 100 ਜਨਮ ਕਾ ਫੇੜਿਆ ਇੱਕ ਨਿੰਦਕ ਕੇ ਸਿਰ ਭਾਰ, 100 ਜਨਮ ਕੋਈ ਪਾਪ ਕਰਦਾ ਆਵੇ ਤੇ ਇੱਕ ਨਿੰਦਕ ਦੇ ਸਾਰ ਇੰਨਾ ਭਾਰ ਆ। ਹੁਣ ਹੁੰਦਾ ਭਾਰ ਨਿੰਦਕ ਸਿਰ ਧਰ, ਮਦਰਾ ਦਾਤਾ ਸਾਧ ਕੁਲ ਭੰਗ ਦਹੇ ਤਾਂ ਅਨੇਕ, ਸਬਤ ਕੁਲ ਸਬਤ ਕੁਲ ਜਗਤ ਜੂਠ ਨਿੰਦਿਆ ਦਏ ਅਨੇਕ। ਭੰਗ ਪੀਣ ਵਾਲੀ ਦੀ ਇੱਕ ਕੁਲ ਗਰਕ ਹੁੰਦੀ, ਸ਼ਰਾਬ ਪੀਣ ਵਾਲੀ ਦੀਆਂ 7 ਕੁਲਾਂ ਨਸ਼ਟ ਹੁੰਦੀਆਂ, ਔਰ ਤੰਬਾਕੂ ਪੀਣ ਵਾਲੇ ਦੀ 100 ਕੁਲ ਨਸ਼ਟ ਹੁੰਦੀ, ਨਿੰਦਿਆ ਵਾਲੇ ਦੀਆਂ ਪਤਾ ਹੀ ਨਹੀਂ ਕਿੰਨੀਆਂ ਕੁ ਗਰਕ ਹੁੰਦੀਆਂ। ਸੰਤ ਕੀ ਨਿੰਦਾ ਕਰੋ ਨਾ ਕੋਈ, ਜੋ ਕਰੇ ਤਿਸਕਾ ਪਤਣ ਹੋਏ। ਨਿੰਦਕ ਵਾਸਤੇ ਜੇ ਉਹ 68 ਤੀਰਥ ਨਾ ਆਵੇ, ਜੇ ਉਹ ਕੂਪ ਤਟਾ ਦੇ ਵਾਵੇ, ਕਰੇ ਨਿੰਦ ਸਭ ਬਿਰਥਾ ਜਾਵੇ, ਜੋ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸਿਗਾਰ ਸਮੇਤ ਸਾਰਾ ਸ਼ਬਦ ਬਚ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ ਵੀ ਇਹ ਗੱਲ ਕਹਿਣ ਤੇ ਫਿਰ ਤਾਂ ਸਾਧ ਸੰਗਤ ਜੀ ਉਹ ਮਹਾਰਾਜ ਦੇ ਆਸ਼ੇ ਤੋਂ ਪਰੇ ਜਾ ਰਹੇ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੰਤ ਸ਼ਬਦ ਨੇ, ਇਹ ਦਸਾਂ ਗੁਰੂਆਂ ਵਾਸਤੇ ਘਟਾਇਆ। ਉਹ ਅਕਾਲ ਪੁਰਖ ਸਾਗਰ ਸੰਤ ਇੱਕ ਲਹਿਰ, ਗੁਰੂ ਤਾਂ ਕਿੰਨੇ ਸੰਤ ਪੈਦਾ ਕਰ ਸਕਦੇ। ਸੰਤ ਜਿਹੜੇ ਆ ਵਾਹਿਗੁਰੂ ਰੂਪੀ ਸਾਗਰ ਦੀਆਂ ਗਿਆਨ ਰੂਪੀ ਲਹਿਰਾਂ, ਲਹਿਰ ਸਾਗਰ ਨਾ ਭੇਜ ਸੋਰਾ ਵਿਚਾਰ। ਇਸ ਕਰਕੇ ਪਿਆਰਿਓ ਗੁਰੂ ਜਿਹੜੇ ਉਹ ਤਾਂ ਆਪ ਪਰਮੇਸ਼ਰ ਹਨ, ਨਿਰੰਕਾਰ ਹਨ। ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸੰਤ ਨੂੰ ਸੰਤ ਸ਼ਬਦ ਨਾ ਕਿਹਾ, ਗੁਰੂ ਨੂੰ ਰਾਮ ਸ਼ਬਦ ਨਾ ਮਹਾਰਾਜ ਨੇ ਕਿਹਾ। ਪੌਂਜਾ ਭੇਦ ਸਰੂਪ ਹੈ ਸੋਰਾ ਵਿਚਾਰ। ਪੰਜਵੇਂ ਪਾਤਸ਼ਾਹ ਖੁਦ ਕਹਿੰਦੇ, ਭਾਗ ਹੋਆ ਗੁਰ ਸੰਤ ਮਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ ਹੋ ਕੋਹਲੀ ਜੀਓ ਕੋਹਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀ। ਫਿਰ ਮਹਾਰਾਜ ਸਿੱਧੀ ਲਿਖਦੇ ਸੁਖਮਨੀ ਚ, ਰੋਜ਼ ਪੜ੍ਹਦੇ ਹੋਏ ਫੇਰ ਬੇਮੁਖ ਹੋਈ ਜਾਂਦੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਦਾ ਸਦਗਾਵੇ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਚੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਨਾਲ ਅਨਖਰ ਲੈਤਾ, ਨਹੀਂ ਤਾਂ ਗੁਰੂ ਜਨਾ ਦੀ ਕਹਿ ਦਿੰਦੇ। ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਦਾ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਚੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲਵਲ ਜਸ। ਚਰਨ ਸਾਧ ਕੈ ਧੋਏ ਤੋ ਪੀਓ, ਅਰਥ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਸਨਾਨ, ਸਾਧ ਉਪਰ ਜਾਈਐ ਕੁਰਬਾਨ। ਸਾਧ ਸੇਵਾ ਬਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਕੀਰਤਨ ਵੀ ਉਹਨਾਂ ਦੀ ਕਿਰਪਾ ਨਾਲ ਗਾਇਆ ਜਾਂਦਾ। ਆ ਜਿੰਨਾ ਕੀਰਤਨ ਹੈ ਸਾਧਾ ਨੇ ਪੈਦਾ ਕੀਤਾ। ਕਥਾ ਵੀ ਸਾਧੂ ਕਰਦੇ, ਲੰਗਰ ਵੀ ਚਲਾਉਂਦੇ, ਗੁਰਦੁਆਰੇ ਵੀ, ਨਿਸ਼ਾਨ ਵੀ ਚਲਾਉਂਦੇ, ਸਰੋਵਰ ਵੀ, ਸੋਨੇ ਵੀ ਲਾਉਂਦੇ, ਦਰਿਆਵਾਂ ਦੇ ਪੁਲ ਵੀ, ਸਕੂਲ ਕਾਲਜ, ਹੁਣ ਤਾਂ ਮਾਡਲ ਸਕੂਲ ਵੀ ਇਹਨਾਂ ਨੇ ਬਣਾਉਣੇ ਸ਼ੁਰੂ ਕਰਤੇ। ਗੱਜ ਕੇ ਬੋਲੋ ਹੋਸਪਿਟਲ ਬਣਾਉਂਦੇ। ਸਭ ਤੋਂ ਪਹਿਲਾਂ ਸਾਧੂਆਂ ਚ ਮਾਲ ਵਿਚ ਅਕਾਲ ਕਾਲਜ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਬਣਾਇਆ। ਉਹਦਾ ਕਾਲਜ ਦਾ ਨਾਂ ਹੀ ਅਕਾਲ ਕਾਲਜ ਰੱਖਿਆ, ਧੰਨ ਧੰਨ ਬਾਬਾ ਅਤਰ ਸਿੰਘ। ਔਰ ਮਹਾਨ ਵਿਸ਼ਵ ਵਿਦਿਆਲਾ ਸੰਸਕ੍ਰਿਤ ਦੀ ਯੂਨੀਵਰਸਿਟੀ, ਆਰੀਆ ਸਮਾਜਿਆਂ ਦੇ ਲੀਡਰ ਪੰਡਿਤ ਮਦਨ ਮੋਹਨ ਮਾਲਵੀ ਹੈ, ਉਹਨੇ ਕਿਹਾ ਕਿ ਬਨਾਰਸ ਕਾਸ਼ੀ ਦੇ ਅੰਦਰ ਸੰਸਕ੍ਰਿਤ ਦੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਾ, ਉਹ ਕਿਹੜੇ ਮਹਾਂਪੁਰਖ ਹੈ ਜਿਨ੍ਹਾਂ ਦੇ ਹੱਥਾਂ ਤੋਂ ਰਖਾਈਏ ਤੇ ਜੁਗੋ ਜੁਗਾ ਟਲ ਰਹੇ। ਸਾਰੇ ਦੁਨੀਆਂ ਦੇ ਸਾਧੂਆਂ ਨੂੰ ਵਾਚਿਆ, ਕਸਵੱਟੀ ਤੇ ਪੂਰਾ ਨਾ ਉਤਰਿਆ। ਕਹਿੰਦੇ ਉਹ ਸ਼੍ਰੀਮਾਨ ਬਾਬਾ ਅਤਰ ਸਿੰਘ ਜੀ ਮਹਾਰਾਜ, ਬਾਬਾ ਕਰਮ ਸਿੰਘ ਹੋਤੀ ਮਰਦਾਨਾ ਦੇ ਸੇਵਕ, ਮਸਤੂਆਂ ਵਾਲੇ ਸੰਤ। ਬੇਨਤੀ ਭੇਜੀ, ਉੱਥੇ ਦੀਵਾਨ ਲੱਗੇ, ਲੰਗਰ ਚੱਲਿਆ, ਅਖੰਡ ਪਾਠ ਹੋਏ, ਨੀਂਹ ਰੱਖਿਆ, ਜਾ ਕੇ ਜਦ ਮਰਜ਼ੀ ਸ਼ਿਲਾ ਲੇਖ ਪੜ੍ਹ ਸਕਦੇ ਹਾਂ। ਤੁਸੀਂ ਤਾਂ ਕਹਿੰਦੇ ਹਿੰਦੂ ਮੰਨਦੇ ਨੇ, ਆਰੀਆ ਸਮਾਜੀ ਨੀ ਮੰਨਦੇ, ਪਰ ਕੋਈ ਸੰਤ ਬਣ ਜਾਏ, ਅਗਲੇ ਤਾਂ ਚਰਨਾਂ ਦੀ ਧੂੜ ਪਾਲਦੇ, ਕਾਲਜਾਂ ਦੀਆਂ ਨੀਹਾਂ ਰਖਾਉਂਦੇ ਆ। ਸਾਡੇ ਚ ਆਪਣੇ ਚ ਕਮਜ਼ੋਰੀ ਹੈ, ਰੱਬ ਮੰਨ ਜਾਂਦਾ ਵੀ ਆਪਣੀ ਕਮਜ਼ੋਰੀ ਨਿਕਲ ਜਾ। ਦੁਨੀਆਂ ਦਾ ਚੀਜ਼ ਇਹ ਕੁਝ ਨੀ, ਮਨ ਜੀਤਾ ਜਗ ਜੀਤ। ਰਹੁ ਵਿਚਾਰ ਪਿਆਰੀ ਸਾਹਿਬ, ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਅਤਰ ਵਾਂਗੂ ਦੁਨੀਆਂ ਤੇ ਸੁਗੰਧੀ ਫੈਲੀ। ਔਰ ਇੱਕ ਵਾਰੀ ਧਾਰਨਾ ਲਾ ਰਿਹਾ ਸੀ ਐਡੇ ਅੰਤਰ ਜਾਮੇ, ਉਹ ਜੱਟ ਗਿਆ ਪਾਣੀ ਲਾਉਣ, ਕਹਿੰਦਾ ਕੋਈ ਸਾਧ ਕੱਟੇ ਵਾਂਗੂ ਉਡਾਉਂਦਾ, ਬਿਨਾਂ ਸਪੀਕਰ ਇੰਨੀ ਆਵਾਜ਼ ਸੀ। ਬਾਬੇ ਜਾਣੀ ਜਾਣ, ਧਾਰਨਾ ਲਾ ਦਿੱਤੀ, ਕੋਈ ਸਾਧ ਕੱਟੇ ਵਾਂਗੂ ਉਡਾਵੇ ਪਰ ਹਰੀ ਦਾ ਜਸ ਗਾਵੇ। ਉਹਨੇ ਕਹੋ ਐਡਾ ਅੰਤਰ ਜਾਮੀ, ਕੀਰਤਨ ਕਰਦਾ ਚਰਨ ਫੜ ਲੈ, ਬਖਸ਼ ਲਓ। ਕਹਿੰਦੇ ਹੁਣ ਕਸਰ ਰਹਿ ਗਈ, ਜਿਲ੍ਹੇ ਗੁਰੂ ਗ੍ਰੰਥ ਸਾਹਿਬ ਚਰਨਾਂ ਡਿੱਪਿਆ, ਗੱਜ ਕੇ ਬੋਲੋ ਸਤਨਾਮ, ਖੰਡੇ ਵੜ ਦਾ ਅੰਮ੍ਰਿਤ ਛਕ ਕੇ ਗੁਰਸਿੱਖ ਬਣ ਗਿਆ। ਦਸ ਦਸ ਹਜ਼ਾਰ ਨੂੰ ਇੱਕ ਦਿਨ ਚ ਅੰਮ੍ਰਿਤ ਛਕਾਇਆ। ਕੋਈ ਦੁਨੀਆਂ ਦੀ ਸੰਸਥਾ ਬਾਂਹ ਖੜੀ ਕਰਕੇ ਦੱਸੇ ਵੀ ਇੱਕ ਦਿਨ ਵਿੱਚ 10,000 ਜਾਂ 15,000 ਨੂੰ ਅੰਮ੍ਰਿਤ ਛਕਾਇਆ ਹੋਵੇ, ਇਹ ਮਹਾਨ ਹਸਤੀ ਬਾਬਾ ਅਤਰ ਸਿੰਘ ਜੀ ਮਹਾਰਾਜ ਹੈ। ਬਿਨਾਂ ਸਾਧੂ ਤੋਂ ਇਹ ਕੌਣ ਕਰ ਸਕਦਾ, ਐਡੀ ਉਹਨਾਂ ਵਿੱਚ ਸ਼ਕਤੀ ਆ ਜਾਂਦੀ। ਇੱਕ ਵਾਰੀ ਗਏ ਅੰਬਾਲੇ ਜ਼ਿਲ੍ਹੇ ਚ, ਉੱਥੇ ਇੱਕ ਮਹਾਤਮਾ ਸਨ, ਰੰਗੀ ਰਾਮ ਉਦਾਸੀ। ਬਾਬਾ ਜੀ ਮਾਰੇ ਤਾਬਿਆ ਬੈਠੇ ਦੀਵਾਨ ਚ ਚੌਰ ਕਰਦੇ, ਕਹਿੰਦਾ ਜੀ ਸੰਤਾਂ ਨੂੰ ਕੋਈ ਮਿਲਣਾ। ਮਹਾਰਾਜ ਕਹਿਣ ਲੱਗੇ, ਦੀਵਾਨ ਲਗਾ ਜੀ ਮੈਂ ਉੱਠਿਆ, ਸੰਗਤ ਉੱਠੇਗੀ, ਦੀਵਾਨ ਦੀ ਬੇਅਦ ਵੀ, ਦੀਵਾਨ ਗੁਰੂ ਨਾਨਕ ਦਾ ਸਰੂਪ ਹੈ। ਮਹਾਂਪੁਰਸ਼ਾਂ ਨੂੰ ਕਹੋ ਆਓ ਫਿਰ ਚੱਲਦੇ ਹਾਂ। ਉਹਨੂੰ ਕੁਝ ਹਮੇ ਸੀ ਸਿੱਧੀਆਂ ਦੀ, ਹੁਣ ਮਹਾਤਮਾ ਵਾਸਤੇ ਧੂਣਾ ਤਪਾ ਕੇ ਧਰਤੀ ਐਨ ਲਾਲ ਕਰ, ਤੇ ਹੁਣ ਆਉਣਾ ਹੈਗਾ ਜੀ ਸੰਤਾਂ। ਭੋਗ ਤੋਂ ਬਾਅਦ ਜਿਹੜੇ ਸੰਤ ਆਏ, ਕਹਿੰਦੇ ਮਹਾਤਮਾ ਕੋਲ ਚਲੀਏ, ਕਹਿੰਦੇ ਜੀ ਉਹ ਤਾਂ ਸ਼ਰਾਪ ਦਿੰਦਾ ਚਲ ਗਿਆ। ਮਹਾਰਾਜ ਹੁਣੀ ਹੱਸੀਗਾ, سپ نو سپ لڑے تو بے کینو چڑے. بابا اتر سنگھ کہی جان اتنے جلے آئے مہاتما جی حکم کرو آؤ بیٹھ کے بچارا کیتا گرو دے دیوان بھی اپمان کر کے میں بینتی کیتی سی نہ دیوان چ سادھو سوبھا پاندے پر سدیاں دا ہنکار والے برہم گیان کہندے اتھے بہ جا تر لیا دھرتی بابا جی اون چونکڑا لا کے بہ گا دھرتی برف مانگ ٹھنڈی ہو تے نال ہی من ٹھنڈا ہو گیا چرنا ڈے پا مینوں بخش لا. کہندے سنت جی جے سمندر نو اگ لگ جائے تے شانتی کتھے ہو؟ سنت دا سمندر ہے, کدی سمندر نو اگ لگی ویکھی ہے؟ اج کل سنت بھی یہو جہ بہت جی کہ نار کھا لیا سیتل دس اداسی نے دھونا دبا اتنے کوئی چلے گیا مارا آپ جی کا نام کی ہے؟ کہنا سیتل دس. ہوں کیا ویکھیے بھی سیتل دس نام دا کہ ہے گا بھی ہے؟ پھر چڑھاؤ واسطے کہ مارا میری زیادہ کمزور نام کی ہے؟ کہنا تین دسیا نہیں ایک بھائی سیتل دس جرا کے پیچھو مارا مینو ایڈریس لکھا دیو چیتا بھول گیا کتنے ملنا ہی پہنتا لوڈ پی جاتی دھونے کی چو چک لے نہ جگ مجھے چڑی جائے. کہنا تین ایک بری کیا دو بری ٹھہر جا جر تین دسیا نہیں سیتل دس. کہنا لا گیا پتا سیتل دس نہیں تو بھانبڑ دس گج کے بولو ستنا. پر سنت کی واسطہ ہے کہ انوکھی نہ دے نال کوئی سیتل دس نہیں بنتا, کمائی نہ بنتا, کمائی نہ. ہوں یہ سن مہاپرخ تن من تھی وہ ٹھنڈا کدو جدو مٹ بھی ڈنجا جدو ڈنج پیاس مٹ جائے نا وکاراں دی بھوگاں دی ادو سنت پونا آؤں گا. ہوں آ گیا روئی جانا بخش لو جی کہنے لگے بخشیا تو ادو ہی گیا جدو گھروں تر پیا اس گرو نانک دے گھر بول. پر کہاں ہوم میں نہ کریں دھرمشالہ بنا آئے گا سادھو سنت دی سیوا دوائی بوٹی روگیاں نو لنگر پانی دیا کر سدا برت لا پٹھان سدا لے گرسکھ بن گیا. ہوں وہ پٹھان اتوں بخش رہے بابا کرم سنگھ کو آیا چرن ڈیکے ارداساں کردا مارا مینو اپنے چرنی لاؤ. کہندے چرنی لگ گرو نانک دے گج کے بولو ستنام. گرو نانک دے چرنی جے کوئی لا سکدا لا ہی سنت سکدا, جڑا آپ ہی نہیں لگا ان کسے نوں کی لاؤنا. اتھے پھر فارسی وچ ایک شعر بھی پڑھدا اور انہیں ایک اجلاس بلایا پھر اور کہا اے مسلمانو تسی محمد جڑا ہو کے چلے گیا انہوں پالی جانے, جے محمد دی روح دا درشن کرنا بابا کرم سنگھ دے شریر وچ کر لو. او ہندو تسی رام کرشن دے ٹولے گاؤنے جے درشن کرنا بابا کرم سنگھ دے روپ وچ کرو. او سکھو تہاڈے کنے بھاگ چنگے جنہاں دے وچ ایڈے وڈے مہاپرخ آئے, جے گرو نانک دی آتما دا درشن کرنا تے بابا کرم سنگھ دے شریر وچ کرو. گج کے بولو ساتھ. اتھے بھی شعر پڑھ دے آیا تھا تیری دید کو نا دید چلا چوکھٹ کو تیری چوم کے شاہید چلا حسن و جمال سن تیرا چھیدا ہوا تھا میں نقش پاں کو دیکھا بندہ بہ خرید ہو چلا. جدوں تیرے چرن کملاں دا درشن کیتا پٹھان کہندا میں سدا واسطے مل خریدیا بندہ بن گیا. اینوں کہندے مہاتم مل خریدی لالا گولا میرا ناؤں سپاگا میں بندہ بہ خرید سچ صاحب میرا. سنتاں تو سنت پیدا ہوندے. بھائی لکھمیر سنگھ تہاڈے کنوینر مینوں کہندے جی اتھے رہو, میں کہا بھی اتنے سادھو سنتان درشن نہیں ہوتا, ساڈا تو چیتا ہی لگتا اس دیش کوئی انجل چکی پھرتا پچھلا اگلا رلیا آیا وہ کھاندے پھردے ہیں. دیش سادھا والا تو ہندوستان ہی ہے جتھے تیرتھ ہے گردوارے نشانہ دھاماں دے درشن ہیں سادھو سنت ہے. کہندا جی سنتاں تو سنت بننے تھی جنے مرضی بنا لو. گج کے بولو ساتھ. میں کہا پھر بھی مہاپرکھاں کا بھتیجا ہی نکلیا نا, کیونکہ پانڈا ٹوٹ بھی جائے جس کے ہو پایا ہوئے ہزار سال بھی ٹھیک ری پی رہا جلے سورج کی لشکور پہ تو دہائی تو نکلنی ہے نا. یہاں دے پروار میں بڑی دیر دا جاننا, یہاں دے پروار گرسکھی پرانی لے کا گھر کا ایک جی نے بھی روما کی بےدبی کی ہوگی جا بے امرتی ہوگی بچے لے لو بیبیاں لے لو سنگھ لے لو. یہ مہاپرشاں کی پروار قدرت کی دین ہوں کسی پروار پھر پرانی گرسکھی پوری آوے تے تاں جا کے کوئی مہاتما ہوندا، تین پوشتاں سادھواں دی سیوا کر کے ابھیاس کردیاں نے پھر سنت پیدا ہوندا، اور نہیں تے جے ہو جے اج کل دیکھدے ہی ہیں نا، وہ شراب پی لے، شراب پی کے ڈگ پیا گندی نالی چ، وہ کتیاں نے سمجھا درخت دا کھنڈا پیا، وہ آ کے پھر ساتھ سنگ جی چیتا بھی کری جان اتنے دھار مارن، وہ ایک کوکر آ گیا ان کے لیے دھار ماری، کہندا ٹھنڈی کر کے تو منہ چ پا دیو کیوں تتی پائی جانے، گج کے بولو سات یہ شرابیاں کی دردشا ہو، ایک آیا تے آ کے پھر لیٹرین پرشاد بھی دے گیا، گج کے بولو ساتنا، اس کر کے پیارو میرے نوجوان ویرو، شراب دا اکھری ارتھ ہے، فارسی دا ارتھ ہے چھر میں نے شرارت، آب میں نے پانی، یہ تہاڈی صحت بھی گال دی، پیسہ بھی تباہ کر دی، گھر چ کلا بھی پیدا کر دیا، ڈبورس خانے بھی تو ہوندے، اور دھرم اور گرو پیراں مہاتما تو بے مکھ بھی یہ کر دی، نرک دے کیڑے بھی یہ بنا دی، بندہ جیندا ہی بھوتنا بن جانا، کئی کہندے جی ہن تا بھوت نے دیدے نے، ہن تا سکھ نہ جیندے ہی بڑے ہیں، مریاں تو کی لینا، پیئے پیالے اور کھائے کباب، دیکھو رے لوگ جو ہوتے خراب کاراں تے جہاز جھوٹتے پھرتے، بھوتنے انے پھرتے، دن ہی بجلی کی لائٹ چ گھومی جاندے ہیں، اینے بھوتنے، جد بھوتاں والے کام کرنے وہی بھوتنے ہوندے ہیں، اور بھوتنے دے سنگت نہیں ہوندے، جنہاں دے کرم ماڑے انہاں نوں بھوتنا کہندے، بے دینا کی دوستی بے دینا کا کھان، چوراں جاراں رنڈیاں کٹنیاں دیوان، بے دینا کی دوستی بے دینا کا کھان، جڑا شراب پیندا تمباکو میٹ اے سوچ مدا کدی رکھ ہی نہیں سکدا، تے مہاراج دا حکم ہے جہاں کہاں کا چھگے پرشاد، سکھ نے میرا آد جگا، جن پشو دی ہڈی منہ چ پالی وہ سوچ مدا دی رکھو، تو سوچ مدا جو جن شراب پی لی وہ سوچ مدا دی ہے، جن تمباکو پی لیا وہ سوچ مدا دی ہے، منہ چ پائیو سرگٹ تے کتورے منگ منہ نہ منہ لا کے انہوں بلن گے، گج کے بولو سات نو تا ہی مارن گا، تنک تمباکو سے بھی ہے دیو پتر چڑھ جائے، پانی تاں کے ہاتھ کا مدرا سام ہوئے جائے، شراب دے تولو جان ایڈی پیڑی چیز، جڑے ساڈے اتھے نوجوان ویران نو کھوٹی عادت پی گئی، یہ بریاں آتاں تو بچو، چنگیاں آتاں تار کے، جے حالے امرت وچ من کمزور ہے شنان کرو تے بانی نت نم کرو، دونوں ویلے کتھا کیرتن ستسنگ کرو، اور دھرم دی کرت کرو، نام جپو بنڈ چھکو، کل میں بینتی کیتی سی بندے دے سر تے چار رہنے، پہلا ریش ڈانڈا، دوجا دیو ڈانڈ، تیجا پتر، چوتھا راج ڈانڈ، ریشیاں دا ڈانڈ کیڑا، چوبی گھنٹیاں جو ڈھائی گھنٹے سمرن دا دسمند کڈن، اپنی کرپ دا دسمند کڈ کے گرو دی گولک پاونا، لنگر چلاونے، دیوان سکولاں کالجاں ہسپتالاں غریباں تے مظلوماں تے پنگلیاں دی سیوا وچ خرچ کرنی، مایا ودیا دان دینا، بیانت پرکار دا، اے ہے ریشیاں دا ڈانڈ، چار ڈانڈ ہریک دے سر تے رب نے رکھے، رب دا کر، جے تے ڈنڈ بھر دیے تے تین نہیں لگتے، جے مہاتما دا رن نہ پریے، مہاتما دا رن واہگرو دا اپنا رن، کیونکہ مہاتما دے افسر ہے دھرتی تے، ادا کر مہاتما نے کٹھا کرنا، جی گورنمنٹ دے لمبردار گورنمنٹ دا ٹیکس لیندے ہیں، مہاتما جڑے گورنمنٹ دے افسر ادھے لمبردار، انہی کارے وصولن، سو کیونکہ مہاتما نے گردوارے بنونے، انہاں نے دیوان لاؤنے، انہاں نے نیکی پرپکار دے کام کرنے، اس کر کے یہ حقدار، وہ تو بعد آ گیا دیوتیاں دا، دیوتیاں دا ڈنڈ کی ہے، جڑے رب نوں بھی نہیں مانتے، دیوتیاں نوں بھی نہیں مانتے، پگ لگ جانی، پنچال آ جانے، ہڑ آ جانے، جویں راجستھان چ ایک لاکھ بندہ بے گھر ہو گیا، ندیاں وچ ٹبے دکھا لے تے تھلی کرے اسگا، کھن میں تھاپ دے پر ساہی لسکر کرے سوا، دے لو راجستھان جتھے مینوں لوگ ترس دے، سدیاں تو کال پیا جیسلمیر، اتھے اج ہڑ گھوم رہے، واہگرو تو ڈری، لکھاں لوگ بےکار ہو کے بیٹھے، آران وچ 50,000 بندہ کیویں پنچال دے نال تباہ ہویا، کیویں بےکار ہو کے بیٹھے، دھرتی دے ٹکڑے بٹکڑے بن گئے، لاوے نکل رہے، چین چلو پچھال ہے 8,00,000 دی تباہی کٹھی ہوئی سی، یہ واہگرو دا پرکوپ، دیوتیاں دا پرکوپ، ਧਰਤੀ ਵੀ ਫਿਰ ਉਹਨਾਂ ਪਾਪੀਆਂ ਨੂੰ ਝੱਲਦੀ ਨੇ ਵੀ ਫਟ ਜਾਂਦੀ ਹੈ। ਭਾਰੇ ਭੋਏ ਅਕਿਰਤ ਕਣ ਮੰਦੂ ਹੀ ਮੰਦੇ, ਜਿਹੜੇ ਪਾਪ ਵੱਧ ਜਾਂਦੇ ਧਰਤੀ ਫਟ ਜਾਂਦੀ ਹੈ, ਇਹਨੂੰ ਆਪਣੇ ਵਿੱਚ ਗਰਕ ਕਰ ਦਿੰਦੀ। ਇਹ ਨੀਚਾ ਨੇ ਮੇਰਾ ਵੀ ਸਤਿਆਨਾਸ਼ ਕਰ ਸਕਦੇ ਤਾਂ ਭਜਾਲ ਆਉਂਦੇ, ਪਾਪ ਵੱਧ ਜਾਂਦਾ ਜੀ। ਦੇਵਤਿਆਂ ਵੱਲੋਂ ਪ੍ਰਕੋਪ ਗੜੇ ਪੈਣੇ, ਵਰਖਾ ਜ਼ਿਆਦਾ ਪੈਣੀ, ਜਾਂ ਪੈਣੀ ਨਾ ਔਡ ਲੱਗ ਜਾਣੀ, ਜਾਂ ਫਸਲਾਂ ਨੂੰ ਕੁੰਗੀ ਲੱਗ ਜਾਣੀ, ਜਾਂ ਬਿਮਾਰੀ ਪੈ ਜਾਣੀ, ਜਾਂ ਅੱਗਾਂ ਦਾ ਭੈ ਹੋਣਾ, ਜਾਂ ਆੜਾਂ ਦਾ ਭੈ ਹੋਣਾ, ਜਾਂ ਗੰਦੀ ਪੌਣ ਚੱਲਣੀ, ਜਿਹਨਾਂ ਬੰਦੇ ਮਰ ਜਾਣੇ। ਦੇਵਤਿਆਂ ਦਾ ਪ੍ਰਕੋਪ ਨਾ ਰੱਬ ਨੂੰ ਮੰਨਦੇ ਨਾ ਦੇਵਤਿਆਂ ਨੂੰ, ਉਹਨਾਂ ਨੂੰ ਇਹ ਭੋਗਣਾ ਪੈਂਦਾ। ਫਿਰ ਸਾਧ ਸੰਗਤ ਹੈ ਪਿਤਰਾਂ ਦਾ, ਪਿਤਰਾਂ ਦਾ ਕੀ ਹੈ, ਘਰ ਚ ਬਿਮਾਰੀ ਪਈ ਰਹਿਣੀ, ਜਹਿਮਤ ਪਈ ਰਹਿਣੀ, ਕਲੇਸ਼ ਪੈ ਰਹਿਣੇ, ਲੜਾਈ ਝਗੜਾ ਪਿਆ ਰਹਿਣਾ। ਜਿਹੜੇ ਸਾਡੇ ਬਜ਼ੁਰਗ ਮਰ ਚੁੱਕੇ ਹੈ, ਉਹਨਾਂ ਨਿਮਿਤ ਆਪਾਂ ਪੂਜਾ ਪਾਠ ਨਹੀਂ ਕਰਦੇ, ਫਿਰ ਉਹ ਸਾਡੇ ਘਰ ਚ ਵਿਘਨ ਪਾਉਂਦੇ। ਇਹ ਪਿਤਰਾਂ ਦਾ ਡੰਡ। ਚੌਥਾ ਰਾਜਾਂ ਦਾ ਡੰਡ, ਰੋਜ਼ ਅਦਾਲਤਾਂ ਚ ਘੁੰਮੀ ਜਾਣਾ, ਨਜਾਇਜ਼ ਮੁਕੱਦਮੇ ਪਏ ਰਹਿਣੇ, ਪੁਲਿਸ ਖਾਨਿਆਂ ਚ ਘੁੰਮੀ ਜਾਣਾ। ਕਿਹਨਾਂ ਲੋਕਾਂ ਨੂੰ ਪੈਂਦੇ, ਭਾਓ ਭਗਤ ਸਿਉ ਕਾਮ ਨਾ ਕਛੁ ਹੈ, ਮੇਰੋ ਕਾਮ। ਦੀਵਾਨ ਕਹਿੰਦੇ ਭਾਓ ਭਗਤੀ ਨਾਲ ਮੇਰਾ ਕੋਈ ਕੰਮ ਨਹੀਂ, ਮੈਂ ਤਾਂ ਦੀਵਾਨ ਹੈ, ਮੇਰਾ ਕੰਮ ਹੈ ਕਚਹਿਰੀਆਂ ਖਾਨੇ ਵੱਡੀ ਲੈ ਕੇ ਦੇਣ ਗਵਾਹੀ, ਦੁਰਮਤ ਕਾ ਗਾਲ ਪਾਰੇ। ਆਹ ਜਿਹੜੇ ਗਵਰਨਮੈਂਟ ਦੇ ਏਜੰਟ ਟਾਊਟ ਹੈ, ਪੈਸਿਆਂ ਦੇ ਲਾਲਚ ਮਰਾਈ ਜਾਣਾ ਲੋਕਾਂ ਨੂੰ, ਇਹਨਾਂ ਲੋਕਾਂ ਨੂੰ ਫਿਰ ਇਹੋ ਜਿਹਾ ਹਾਲ ਕਈ ਵਾਰੀ ਹੁੰਦਾ। ਸੋ ਇਹ ਚਾਰ ਪ੍ਰਕਾਰ ਦੇ ਡੰਡ, ਜੇ ਇੱਕ ਡੰਡ ਭਰ ਦਈਏ ਰਿਸ਼ੀਆਂ ਦਾ ਤੇ ਤਿੰਨਾਂ ਦੀ ਮਾਫੀ ਮਿਲ ਜਾਂਦੀ, ਜੇ ਨਹੀਂ ਭਰਦੇ ਮੰਨੋ ਜਾਂ ਨਾ ਮੰਨੋ ਹਰ ਬੰਦੇ ਦੇ ਉੱਪਰ ਆ ਔਰ ਭੋਗਣੇ ਪੈ ਰਹੇ। ਆਹ ਦੇਖ ਲਓ ਘਰਾਂ ਚ ਹੋ ਰਿਹਾ ਕਿ ਨਹੀਂ, ਹਰ ਇਨਸਾਨ ਨੂੰ ਭੋਗਣਾ ਪੈ ਰਿਹਾ, ਹਰ ਘਰ ਵਿੱਚ ਇਹ ਚੀਜ਼ ਚੱਲ ਰਹੀ। ਤੁਹਾਨੂੰ ਪਤਾ ਨਹੀਂ ਵੀ ਕਿਹੜੇ ਪ੍ਰਕੋਪ ਤੋਂ ਕਿਹੜੀ ਗੱਲ ਹੋ ਰਹੀ, ਜੇ ਗੁਰੂ ਦੀ ਸ਼ਰਨ ਲੈ ਲਈਏ ਤੇ ਫਿਰ ਟਾਲਾ ਹੋ ਜਾਂਦਾ। ਹਾਥੀ ਦੀ ਪੈੜ ਸਾਰੀਆਂ ਪੈੜਾਂ ਆ ਜਾਣੀਆਂ, ਦਰਖਤ ਦੇ ਮੁੱਢ ਨੂੰ ਪਾਣੀ ਪਾ ਲਿਓ ਟਾਹਣੀ ਨੂੰ ਚਲੇ ਜਾਂਦਾ। ਅਕਾਲ ਪੁਰਖ ਦੀ ਪੂਜਾ ਕਰ ਲਓ, ਵਿੱਚੇ ਦੇਵੀ ਦੇਵਤੇ, ਵਿੱਚੇ ਪਿੱਤਰ, ਵਿੱਚੇ ਰਾਜੇ ਰੂਜੇ ਆ ਗਏ, ਰੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਪਿਆਰੋ, ਜਿਹੜੇ ਮਹਾਤਮਾ ਇੱਥੇ ਪਹੁੰਚ ਗਏ ਉਹ ਕਿਸੇ ਛਿਆਨੀ ਨੂੰ ਨਹੀਂ ਭਰਦੇ, ਉਹ ਛਿਆਨੀ ਉੱਪਰ ਹੋ ਜਾਂਦੇ। ਬੇਮੁਹਤਾਜਾ, ਬੇਪਰਵਾਹ, ਇਹ ਅਵਸਥਾ ਉਹਨਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੋ ਜਾਂਦੀ। ਉਹ ਬੇਪਰਵਾਹ ਨਾ ਬੋਲਣੀ, ਪੈ ਪੈਰੀ ਸੰਤ ਮਨਾਏ ਜੋ। ਸਿਕੰਦਰ ਆਇਆ ਜਿਹੜੇ ਹਿੰਦੁਸਤਾਨ ਜਿੱਤਿਆ, ਕਹਿੰਦਾ ਜਿੱਥੇ ਮਹਾਤਮਾ ਬੜੇ ਉਹਨਾਂ ਤੋਂ ਆਸ਼ੀਰਵਾਦ ਲਓ ਹਿੰਦੁਸਤਾਨ। ਕਹਿੰਦੇ ਕੋਈ ਸੰਤ ਹੈ ਪਹੁੰਚਾ? ਕਹਿੰਦੇ ਜੀ ਨੇੜੇ ਹੀ ਹੈ, ਦਰਸ਼ਨ ਕਰੋ। ਕਹਿੰਦੇ ਉਹਨੂੰ ਕਹੋ ਵੀ ਮੇਰੇ ਕੋਲ ਆਉਣ, ਮੈਂ ਦੁਨੀਆਂ ਦਾ ਸਮਰਾਟ। ਸੰਤ ਕੋਈ ਨੌਕਰ ਚਲਾ ਗਿਆ, ਕਹਿੰਦੇ ਤੁਹਾਨੂੰ ਰਾਜਾ ਜੀ ਬੁਲਾ ਰਹੇ। ਕਹਿੰਦੇ ਮੈਂ ਰਾਜੇ ਤੋਂ ਕੀ ਲੈਣਾ, ਸਾਡਾ ਰਾਜਾ ਨਾਲ ਕੀ ਕੰਮ ਹੈ? ਹਮ ਭੋਜਨ ਪੀਖ ਅੰਨ ਕਰੋ ਦਿਗ ਚਾਰ ਕੇ ਅੰਬਰ ਚਾਰ ਤਰੋ ਕਲ ਭੂਤਲ ਪੈ ਕਿਛ ਸੰਗ ਸਮੈ ਕਿਛ ਕਾਜਨ ਰਾਜਨ ਸਾਥ ਤੁਮੈ। ਅਸੀਂ ਉਹ ਭਿੱਖਿਆ ਦਾ ਆਹਾਰ ਖਾ ਲੈਂਦੇ ਹਾਂ, ਛਿਛਰੇ ਦੇ ਦਰਖਤ ਦੇ ਜਿਹੜੇ ਪੱਤੇ ਹੈ ਉਹਨਾਂ ਦਾ ਡੂਨਾ ਬਣਾ ਕੇ ਉਹਨਾਂ ਵਿੱਚ ਹੀ ਭੋਜਨ ਖਾ ਲੈਂਦੇ ਹਾਂ। ਕਰ ਪਾਤਰ ਦਿਸਾ ਵਸਣਾ, ਜਾਂ ਸਾਡੇ ਹੱਥ ਹੀ ਸਾਡੇ ਪਾਤਰ ਹਨ, ਸਾਨੂੰ ਪਾਤਰ ਰੱਖਣ ਦੀ ਵੀ ਲੋੜ ਨੇ, ਪਲੇਟਾਂ ਦੇ ਚਮਚੇ ਇਹਨਾਂ ਦੀ ਲੋੜ ਨਹੀਂ ਸਾਨੂੰ, ਸਾਡੇ ਹੱਥ ਹੀ ਸਾਡੇ ਪਾਤਰ ਹੈ। ਜਿਹੜਾ ਦੇਸ਼ਾਂ ਵਿੱਚ ਗਿਆਨ ਦੁਆਰਾ ਜਸ ਪੈਦਾ ਕੀਤਾ ਇਹ ਸਾਡੇ ਵਸਤਰ ਹੈ। ਹਮ ਭੋਜਨ ਭੀਖ ਕੋ ਅੰਨ ਕਰੋ ਦਿਗ ਚਾਰ ਕੇ ਅੰਬਰ ਚਾਰ ਤਰੋ। ਚਾਰੇ ਦੇਸ਼ਾਂ ਵਿੱਚ ਜਿਹੜਾ ਅਸੀਂ ਗਿਆਨ ਦਾ ਡਾਂਕਾ ਵਜਾਇਆ ਇਹ ਆਸਾਨ ਹੈ, ਵਸਤਰ ਪਹਿਨੇ ਹੋਏ, ਚਾਰੇ ਦੇਸ਼ਾਂ ਹੀ ਸਾਡੇ ਵਸਤਰ ਹੈ। ਜਿਹੜੀ ਦਿਸ਼ਾ ਜੀ ਮਹਾਤਮਾ ਚਲੇ ਜਾਂਦਾ ਉੱਥੇ ਉਹਦੀ ਜੈ ਜੈਕਾਰ ਹੋ ਜਾਂਦੀ ਹੈ। ਜੈ ਜੈਕਾਰ ਜਗਤਰ ਮੈਂ ਲੋਚਿਆ ਸਭ ਜੀਆ, ਸੋ ਪ੍ਰਸੰਨ ਭਾਏ ਕੇਸਵਾ ਕਛ ਵਿਘਨ ਨਾ ਥੀਆ। ਜਿੱਥੇ ਵੀ ਮਹਾਤਮਾ ਚਲੇ ਜਾਂਦਾ ਉੱਥੇ ਆਪਣੇ ਅਰਗੇ ਕਿੰਨੇ ਪੈਦਾ ਕਰਕੇ ਡਾਂਕਾ ਵਜਾ ਦਿੰਦਾ। ਆਹ ਦੇਖ ਲਓ ਬਾਬਾ ਜਵਾਲਾ ਸਿੰਘ ਦੇ ਚਰਨਾਂ ਦੇ ਕੂਕਰ ਆ, ਆਹ ਕਿੰਨੀਆਂ ਸੰਗਤਾਂ ਮਾਣ ਪਿਆਰ ਕਰਦੀਆਂ, ਉਹਨਾਂ ਦੇ ਨਾਮ ਪਿੱਛੇ ਲੋਕ ਸਾਨੂੰ ਵੀ ਪਿਆਰੀ ਜਾਂਦੇ, ਸਤਿਕਾਰੀ ਜਾਂਦੇ। ਹਮ ਭੋਜਨ ਭੀਖ ਕੋ ਅੰਨ ਕਰੋ ਦਿਗ ਚਾਰ ਕੇ ਅੰਬਰ ਚਾਰ ਤਰੋ ਕਲ ਭੂਤਲ ਪੈ ਕਿਛ ਸੰਗ ਸਮੈ ਕਿਛ ਕਾਜਨ ਰਾਜਨ ਸਾਥ ਤੁਮ। ਜਿਹੜਾ ਨਦੀਆਂ ਹਾਂ ਇਹ ਸਾਡੀਆਂ ਸੇਜਾਂ, ਨਦੀਆਂ ਕਿਨਾਰੇ ਹਰੇ ਹਰੇ ਘਾਸ ਜਾਂ ਚੌਪੱਤੀ ਵਿਛੀ ਹੋਈ ਹੈ, ਇਹ ਸਾਡੇ ਵਾਸਤੇ ਮਖਮਲੀ ਸੇਜਾ। ਉਹ ਸੂਫੇ ਸਾਫਿਆਂ ਦੀ ਉਹਨਾਂ ਨੂੰ ਇੱਛਾ ਨਹੀਂ ਰਹਿੰਦੀ। ਨਦੀਆਂ ਦਾ ਪਾਣੀ ਸਾਡੇ ਵਾਸਤੇ ਅੰਮ੍ਰਿਤ ਹੈ। ਹੇ ਰਾਜਨ, ਜਿਹੜਾ ਫਕੀਰ ਇਸ ਤਰ੍ਹਾਂ ਵੇਚਣ ਵਾਲਾ, ਉਹਨੇ ਤੇਰੇ ਤੋਂ ਕੀ ਲੈਣਾ? ਤੇਰਾ ਰਾਹ ਆਪਣਾ, ਸਾਡਾ ਆਪਣਾ, ਜਾ ਮੌਜ ਲੁੱਟ। ਸਿਕੰਦਰ ਨੂੰ ਕਹਿੰਦੇ ਉਹ ਫਕੀਰ ਤਾਂ ਮੰਨਿਆ ਨੀ, ਉਹ ਕਹਿੰਦੇ ਉਹ ਸਿਕੰਦਰ ਮੁਸ਼ਕਾ ਬਣ ਕੇ ਮਾਰ ਦੇਵੇਗਾ। ਕਹਿਣ ਲੱਗੇ ਮੈਂ ਤਿਆਰ ਬੈਠਾ, ਮੈਂ ਤਾਂ ਅੱਗੇ ਮਰਿਆ, ਮੈਨੂੰ ਕੀ ਮਾਰਨਾ? ਜਿਹੜਾ ਜੀਵਦਾ ਮੈਨੂੰ ਮਾਰ ਛੱਡੇ, ਉਹਨੂੰ ਆਣ ਕੇ ਕਾਲ ਮੈਂ ਮਾਰਨਾ ਕੀ। ਬਿਨਾਂ ਔਸ਼ਧੀ ਫਿਰੇ ਹਕੀਮ ਬਣਿਆ, ਉਹਨ ਕਿਸੇ ਦਾ ਰੋਗ ਬਦਾਰਨਾ ਕੀ। ਦਵਾਈ ਬੂਟੀ ਜਾਣਦਾ ਹੀ ਨਹੀਂ ਤੇ ਰੋਗ ਇਹਦਾ ਕਿਵੇਂ ਹਟਾ ਦੂ? ਰੋਗ ਦਾਰੂ ਦੋਵੇਂ ਬੁੱਝੇ ਤਾਂ ਚਤਰ ਬੈਦ ਸਜਾਣ ਕਿਹਾ। ਜਿਹਨ ਆਪਣਾ ਜਿਉਂਦੇ ਜੀ ਹੰਗਤਾ ਨੂੰ ਮਾਰ ਲਿਆ, ਉਹਨੂੰ ਕਾਲ ਨੇ ਆ ਕੇ ਕੀ ਮਾਰਨਾ? ਤੇ ਸਿਕੰਦਰ ਬੇਚਾਰਾ ਕੌਣ? ਜਿਹੜਾ ਆਪ ਕਾਲ ਦੇ ਅਧੀਨ ਆ, ਜਿਹੜਾ ਖੁਦ ਕਾਲ ਦੇ ਅਧੀਨ ਆ, ਉਹ ਅਕਾਲ ਦੇ ਪੁਜਾਰੀ ਨੂੰ ਕਿਵੇਂ ਮਾਰ ਸਕਦਾ? ਗੱਜ ਕੇ ਬੋਲੋ ਸਤਨਾਮ। ਜੇ ਅਕਾਲ ਦੇ ਪੁਜਾਰੀ ਬਣ ਜਾਈਏ ਫਿਰ ਅਕਾਲੀ ਬਣ ਜਾਂਦਾ। ਕਾਲ ਵਿੱਚ ਰਹਿਣ ਵਾਲਾ ਬੰਦਾ ਅਕਾਲੀ ਨੂੰ ਨਹੀਂ ਮਾਰ ਸਕਦਾ, ਕਾਲੀ ਜ਼ਰੂਰ ਮਾਰੇ ਜਾਂਦੇ ਆ। ਗੱਜ ਕੇ ਬੋਲੋ ਸਤਨਾਮ। ਜਿਨ੍ਹਾਂ ਸਾਧੀ ਚੋਪੜੀ ਘਣੇ ਸਹਿਣਗੇ ਦੁੱਖ, ਲੋਕਾਂ ਤੋਂ ਲੁੱਟ ਲੁੱਟ ਮਾਇਆ, ਕੋਠੀਆਂ ਕਾਰਾਂ ਤੇ ਸੈਲਰ ਪ੍ਰਦੇਸ਼ਾਂ ਜ਼ਮੀਨਾਂ ਬਣਾਈ ਜਾਣੀਆਂ, ਇਹਦਾ ਸਾਜ ਤਾਂ ਹੀ ਬਾਬੇ ਨੇ ਕਿਹਾ ਨਾ, ਫਰੀਦਾ ਰੁੱਖੀ ਮਿਸੀ ਖਾਇਕ ਹੈ, ਠੰਡਾ ਪਾਣੀ ਪੀਓ, ਬੇਖ ਪਰਾਈ ਚੋਪੜੀ ਨਾ ਤਰਸਾਈ ਜੀਓ, ਨਹੀਂ ਤਾਂ ਦੁੱਖ ਭੋਗਣੇ ਪੈਣੇ ਆ। ਜਦ ਖਾਣੇ ਆ ਫਿਰ ਇਹੋ ਜਿਹਾ ਬਗਾਨਾ ਹੱਕ ਖਾਣਾ ਤੇ ਦੁੱਖ ਹੁਣ ਭੋਗੇ। ਬਾਬਾ ਭਿੰਡਰਾਂ ਵਾਲੇ ਕਹਿ ਬਾਬਾ ਨੰਦ ਸਿੰਘ ਕੋ, ਕਹਿਣ ਲੱਗੇ ਮਹਾਰਾਜ ਜੋ ਆਪ ਜੀ ਭੋਜਨ ਛਕਦੇ ਹੋ, ਜਿਹਨੂੰ ਭੋਗ ਲਵਾਉਂਦੇ ਹੋ, ਅਸੀਂ ਉਸ ਭੋਜਨ ਦਾ ਦਰਸ਼ਨ ਕਰਨਾ ਚਾਹੁੰਦੇ ਹਾਂ। ਬਾਬਾ ਜੀ ਲਈ ਚੌਂਕੀ ਵਿੱਚ ਸੋਚਮਨਾ ਭੋਜਨ ਤਿਆਰ ਕਰਕੇ ਲਿਆਉਂਦੇ ਸੀ ਕਿ ਅਸੀਂ ਸ਼ਨਾਨ ਰਸਤੇ ਚ ਨਹੀਂ ਰੱਖਣਾ, ਇੰਨੀ ਸ਼ਰਧਾ ਪ੍ਰੇਮੀ। ਜਿਹਲੇ ਲਿਆਂਦਾ ਬਾਬਾ ਜੀ ਨੇ ਥਾਲ ਸਜਾਇਆ, ਭੋਗ ਲਵਾਇਆ। ਹੁਣ ਤਾਂ ਗੁਰਦੁਆਰਿਆਂ ਚ ਵੀ ਉਵੇਂ ਪਰਾਤ ਜਾਂ ਬਾਟਾ ਰੱਖ ਦਿੰਦੇ ਹਾਂ ਭੋਗ ਲਵਾਉਣ ਲਈ, ਪਰ ਥਾਲਾ ਸਜਾਉਣਾ ਚਾਹੀਦਾ। ਤੁਹਾਡੇ ਘਰ ਕੋਈ ਪ੍ਰਾਹੁਣਾ ਆ ਜਾ, ਉਹਦੇ ਮੁਹਰੇ ਪਰਾਤ ਰੱਖ ਦਿਓਗੇ? ਬੇਇੱਜ਼ਤੀ ਨਹੀਂ ਹੁੰਦੀ? ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਭੋਗ ਲਵਾਉਣਾ, ਥਾਲਾ ਲਾਇਆ ਕਰੋ, ਬਾਟਾ ਜਾਂ ਕੜਾਈ ਨਾ ਰੱਖਿਆ ਕਰੋ, ਥਾਲ ਵਿੱਚ ਭੋਗ ਲਾਉਣਾ ਚਾਹੀਦਾ ਵਿਧੀ ਪੂਰਵਕ, ਨਿਯਮ ਪੂਰਵਕ। ਔਰ ਕੋਲ ਕੌਲੀ ਚਮਚਾ ਗਲਾਸ ਜਿਵੇਂ ਆਏ ਪ੍ਰਾਹੁਣੇ ਦੀ ਮਹਿਮਾਨੀ ਕਰਦੇ ਆ, ਇਸ ਢੰਗ ਨੇ ਭੋਗ ਲਾਉਣਾ ਚਾਹੀਦਾ, ਵਿਧੀ ਨਾ, ਸ਼ਰਧਾ ਨਾ, ਜੇ ਪ੍ਰਤੱਖ ਗੁਰੂ ਸਮਝਣੇ, ਹਾਜ਼ਰ ਨਾਜ਼ਰ। ਸੋ ਸਾਧ ਸੰਗਤ ਜੀ, ਬਾਬਾ ਜੀ ਥਾਲਾ ਭੋਗ ਲਵਾ ਕੇ ਲੈ, ਕਹਿੰਦੇ ਮਹਾਂਪੁਰਖ ਆਹ ਗੁਰੂ ਸਾਹਿਬ ਨੂੰ ਛਕਾਉਂਦੇ ਆ, ਇਹ ਆਪ ਛਕਦੇ ਆ। ਜਿਹੜੇ ਵੇਖਿਆ ਬੇਸਣੀ ਮਿਸੀ ਦੋ ਫੁੱਲ ਕੇ, ਇੱਕ ਗੰਢੇ ਦੀ ਗੰਢਾ ਤੇ ਉੱਤੇ ਅੰਬ ਦੇ ਆਚਾਰ ਦੀ ਫਾੜੀ। ਬਾਬਾ ਗੁਰਬਚਨ ਸਿੰਘ ਕਹਿੰਦੇ ਧੰਨ ਬਾਬਾ ਆਨੰਦ ਸਿੰਘ ਤੇਰੀ ਕਮਾਈ, ਧੰਨ ਆ ਤੇਰੀ ਕਮਾਈ। ਬਾਬੇ ਫਰੀਦ ਦੇ ਸਲੋਕ ਤੇ ਤੁਸਾਂ ਨੇ ਅਮਲ ਕੀਤਾ, ਖਾਣੇ ਕੋ ਰੋਟੀ ਬਸ, ਪਹਿਨਣੇ ਕੋ ਲਗੋਟੀ ਬਸ। ਮਹਾਤਮਾ ਤਾਂ ਇੱਥੇ ਸਾਰੇ ਇੰਨੇ ਸੰਤੁਸ਼ਟ ਹੋ ਜਾਂਦੇ ਆ। ਮਹਾਤਮਾ ਬ੍ਰਹਮ ਗਿਆਨੀ ਜਿਹਨਾਂ ਦੇ ਨਾਂ ਤੇ ਅੱਜ ਕਿੰਨੇ 368 ਬਣ ਗਿਆ, ਥਾਂ ਥਾਂ ਲੰਗਰ ਚੱਲ ਰਿਹਾ, ਪੱਕੇ ਪਕਾਏ ਹੁੰਦੇ ਆ। ਬਾਬਾ ਅਟਲ ਪੱਕੀਆਂ ਪਕਾਈਆਂ। ਕੱਲ ਉਹ ਇੱਕ ਦਿਨ ਇੱਕ ਮੁੰਡਾ ਆਇਆ, ਕਹਿੰਦਾ ਜੀ ਮੇਰਾ ਵਿਆਹ ਨਹੀਂ ਹੁੰਦਾ, ਮੈਨੂੰ ਕੋਈ ਮੰਤਰ ਦੱਸੋ। ਮੈਂ ਕਿਹਾ ਦੱਸ ਦਿੰਦੇ ਜੇ ਕਮਾ ਲੈ। ਕਹਿੰਦਾ ਜੀ ਕਿਰਪਾ ਕਰੋ। ਮੈਂ ਕਿਹਾ ਇਉਂ ਪੜ੍ਹ ਲਿਆ ਕਰ, ਬਾਬਾ ਅਟਲ ਰੋਟੀਆਂ ਪਕਾਉਣੇ ਵਾਲੀ ਕੱਲ, ਗੱਜ ਕੇ ਬੋਲੋ ਸਾਧਨ। ਖੈਰ ਉਹ ਜਪਦਾ ਰਿਹਾ ਤੇ ਛੇਤੀ ਹੀ ਕਲਿਆਣ ਹੋ ਗਈ ਵਿਚਾਰੇ ਦੀ। ਸੋ ਰਹੋ ਵਿਚਾਰ, ਬਾਬੇ ਟਾਲ ਤੋਂ ਜੋ ਮਰਜ਼ੀ ਬਾਹਰ ਲੈ ਲਓ, ਪਰ ਚੋਰੀ ਜਾਰੀ ਦਾ ਨਾ ਲਿਓ ਬਈ, ਬਦਮਾਸ਼ੀ ਦਾ ਨਾ ਲਿਓ। ਗੁਰਮਤ ਅਨੁਸਾਰ ਕਿਸੇ ਦਾ ਘਰ ਵਸਾਉਣਾ ਤਾਂ ਚੰਗਾ ਨਾ, ਉਜਾੜਨਾ ਹੀ ਮਾੜਾ। ਸੋ ਰਹੋ ਵਿਚਾਰ। ਇਸ ਕਰਕੇ ਸਾਹਿਬ ਨੇ ਜਿਹੜੇ ਸਿਕੰਦਰ ਨੇ ਕਿਹਾ, ਉਹ ਏਡਾ ਬੇਪਰਵਾਹ ਫਕੀਰ, ਕਮਾਲ ਦੀ ਗੱਲ, ਦੁਨੀਆਂ ਦੇ ਰਾਜੇ ਮੇਰੇ ਚਰਨਾਂ 'ਚ ਤਾਜ ਸਿੱਟ ਸਿੱਟ ਮਿਲਦੇ ਛਾਨੀਆਂ ਲੈ ਕੇ, ਫਕੀਰ ਇਹੋ ਜਿਹਾ। ਸਿਕੰਦਰ ਆ ਗਿਆ। ਸਿਕੰਦਰ ਕਹਿਣ ਲੱਗਾ, ਮਹਾਤਮਾ ਜੀ ਨਮਸਕਾਰ, ਮੇਰੀ ਸੇਵਾ ਭੇਟਾ ਪ੍ਰਵਾਨ ਕਰੋ। ਉਹਨੇ ਵੇਖਿਆ ਨੀ ਵੀ ਕੌਣ ਆਇਆ ਤੇ ਕੌਣ ਗਿਆ, ਆਰਾਮ ਨਾਲ ਬੈਠੇ ਖੀਹਾ ਸੇਕਦੇ ਸੀ, ਸਿਆਲ ਦਾ ਮਹੀਨਾ ਸੀ, ਧੁੱਪ ਸੇਕਦੇ ਸਨ। ਇਹ ਸਾਹਮਣੇ ਖੜਿਆ ਤੇ ਸਿਕੰਦਰ ਵੀ ਉਹਨਾਂ ਦੇ ਛਾਂ ਹੋ ਗਈ, ਧੁੱਪ ਸੇਕਦੇ ਜਿਹਨੇ।
ਕਹਿੰਦੇ ਸੇਵਾ ਬਖਸ਼ੋ, ਕਹਿੰਦੇ ਤੂੰ ਕਦਾਲਾ ਸੇਵਾ ਕੀ ਕਰਨੀ ਆ, ਆ ਰੱਬ ਦੇ ਸੂਰਜ ਦੇ ਅੱਗੇ ਬੈਠੇ ਅਸੀਂ ਧੁੱਪ ਸੇਕਦੇ ਸੀ, ਆਪਣਾ ਪਾਲਾ ਦੂਰ ਕਰ ਰਹੇ ਤੂੰ ਆ ਕੇ ਉਹ ਵੀ ਸਾਡੀ ਰੋਕ ਲਈ, ਜਾ ਦੌੜ ਜਾ। ਸਿਕੰਦਰ ਨੇ ਕਿਹਾ ਵੀ ਬਾਕੀ ਜੀ ਫਕੀਰ ਫਕੀਰ ਹੈ ਜਾਂ ਬੇਪਰਵਾਹ, ਕਿਉਂਕਿ ਰਾਜਾ ਸਗਲੀ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ, ਜਿਹੜਾ ਨਾਮ ਵਿੱਚ ਭਿੱਜਾ ਹੋਇਆ ਮਹਾਤਮਾ ਅਸਲੀ ਰਾਜਾ ਉਹ, ਕੋ ਹਰ ਸਮਾਨ ਨਹੀਂ ਰਾਜਾ। ਕਵੀ ਕ੍ਰਿਸ਼ਨ ਨੇ ਰਾਜੇ ਨੂੰ ਠੁਕਰਾ ਦਿੱਤਾ ਸੀ, ਰਾਜਨ ਕਵਨ ਤੁਮਾਰਾ ਆਵੇ ਐਸੋ ਭਾਉ ਬਿਦਰ ਕੋ ਦੇਖੋ ਸੰਤ ਦਾ, ਸੋ ਗਰੀਬ ਮੋਸਿਓ ਭਾਵੈ ਹਸਤੀ ਦੇਖ ਭਰਮ ਪੈ ਭੂਲਾ, ਸ੍ਰੀ ਭਗਵਾਨ ਨਾਲ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਣੀ, ਸੰਤ ਬਿਦਰ ਜਿਹੜਾ ਸੀ ਉਹਦਾ ਪਾਣੀ ਵੀ ਕਹਿੰਦੇ ਸਾਨੂੰ ਸਵਾਦ ਲੱਗਾ, ਤੁਮਰੋ ਦੁੱਧ ਬਿਦਰ ਕੋ ਪਾਣੀ ਸੋ ਅੰਮ੍ਰਿਤ ਕਰ ਮੈਂ ਮਾਨਿਓ, ਖੀਰ ਸਮਾਨ ਸਾਗ ਮੈਂ ਪਾਇਆ ਉਹਦਾ ਜਿਹੜਾ ਬਲੂਣਾ ਸਾਗ ਉਹ ਵੀ ਖੀਰ ਵਾਂਗ ਮੈਨੂੰ ਸਵਾਦ ਲੱਗਾ, ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਸਵਾਮੀ ਅੰਧ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਤੇ ਫੇਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੰਤ ਅਖਰੇ ਹਨ, ਗੱਜ ਕੇ ਬੋਲੋ ਸਤਨਾਮ, ਕਿੱਡੇ ਦੁਨੀਆਂ ਭੁੱਲ ਵਿੱਚ ਪਈ ਹੋਈ, ਜਿਹਨਾਂ ਮਹਾਤਮਾ ਨੇ ਸਿੱਖੀ ਨੂੰ ਖੜਿਆ ਕਰਨਾ, ਸਿੱਖੀ ਨੂੰ ਕਾਇਮ ਕਰਨਾ, ਸਿੱਖੀ ਨੂੰ ਜਗਾਉਣਾ, ਜਦੋਂ ਤੁਸੀਂ ਉਹਨਾਂ ਦਾ ਤਿਰਸਕਾਰ ਕਰਨ ਲੱਗ ਪਿਆ ਤੇ ਗਾਂ ਸਿੱਖੀ ਦਾ ਵਿਕਾਸ ਕਿਵੇਂ ਹੋਵੇਗਾ, ਮੁਆਫ ਕਰਨਾ, ਖਿਮਾ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਚ ਥਾਂ ਥਾਂ ਸਾਨੂੰ ਵਿਚਾਰਾਂ ਵਰਣਨ ਕਰਕੇ ਦੱਸ ਰਹੇ। ਹੁਣ ਸਿਕੰਦਰ ਦਾ ਤਾਜ ਮਹਾਤਮਾ ਦੇ ਚਰਨਾਂ ਡਿੱਗ ਪਿਆ, ਹੱਥ ਜੋੜੀ ਖਲੋਤਾ ਨਾ ਰੋਂਦਾ, ਕਹਿੰਦੇ ਮੈਨੂੰ ਇੰਨਾ ਕੁਝ ਪਾ ਕੇ ਸ਼ਾਂਤੀ ਨੀ, ਇਨੀ ਦੁਨੀਆਂ ਦਾ ਪਦਾਰਥ ਰੱਖਿਆ ਕੋਈ ਨੀ, ਫੇਰ ਕਿੰਨੇ ਆਨੰਦ ਚ। ਜੋ ਆਨੰਦ ਮਹਾਤਮਾ ਲੈ ਸਕਦਾ ਉਹ ਸੰਸਾਰੀ ਭੋਗੀ ਬਲਾਸੀ ਪਦਾਰਥਵਾਦੀਆਂ ਨੇ ਕਿੱਥੋਂ ਲੈ ਲੈਣਾ, ਗੱਜ ਕੇ ਬੋਲੋ ਸਾਡਾ। ਜਿਹੜਾ ਪਦਾਰਥ ਰਸਨਾ ਤੋਂ ਥੱਲੇ ਗਿਆ ਗੰਦਗੀ ਦਾ ਰੂਪ ਬਣ ਜਾਂਦਾ, ਇੰਨੀ ਛੇਤੀ ਖਤਮ ਹੋ ਜਾਂਦਾ, ਉਸ ਪਦਾਰਥ ਤੋਂ ਪੈਦਾ ਹੋਈ ਦੇਹ ਨੂੰ ਕਿੰਨਾ ਚਿਰ ਰੱਖੋਗੇ, ਕਾਚੀ ਢੈਗ ਦਵਾਲ ਕਾਹੇ ਗੱਚ ਲਾਵੋ, ਕਿੰਨਾ ਚਿਰ ਕਾਇਮ ਰੱਖੋਗੇ, ਕਾਇਮ ਸਦਾ ਵਾਸਤੇ ਰੱਖਣਾ ਚਾਹੁੰਦੇ। ਅੰਮ੍ਰਿਤ ਛੱਕ ਕੇ ਅੰਮ੍ਰਿਤ ਸੋ ਹੋਏ ਅਵਸਥਾ ਧਾਰੂ, ਹਜ਼ੂਰ ਕਥਨ ਕਰਦੇ ਹਨ, ਬਾਰ ਬਾਰ ਉਪਦੇਸ਼ ਦੇ ਰਹੇ। ਹੁਣ ਬਾਦਸ਼ਾਹ ਨੂੰ ਕਹਿੰਦੇ, ਬਾਦਸ਼ਾਹ ਹੈ ਦੁਨੀਆ ਕੇ ਮੋਹਰ ਮੇਰੀ ਸ਼ਤਰੰਜ ਕੇ, ਦਿਲ ਲਗੀ ਕੀ ਚਾਲ ਹੈ ਸਭ ਰੰਗ ਸੁਲਹੁ ਜੰਗ ਕੇ। ਕਹਿੰਦੇ ਬਾਦਸ਼ਾਹ ਦੇ ਸ਼ਤਰ ਅੱਜ ਫਕੀਰਾਂ ਦੇ ਚਰਨਾਂ ਦੇ ਮੋਹਰੇ ਡਿੱਗ ਰਹੇ, ਕਿਉਂ? ਉਹਨੇ ਦਿਲ ਲਗੀ ਛੱਡਤੀ, ਉਹਨੇ ਮਨ ਚੋਂ ਜੰਗ ਖਤਮ ਕਰ ਲਈ ਹੈ, ਉਹਨਾਂ ਦੇ ਮਨ ਵਿੱਚ ਸ਼ਾਂਤੀ ਆ ਗਈ, ਉਹਨਾਂ ਨੇ ਵਕਾਰਾਂ ਨਾਲ ਯੁੱਧ ਕਰਕੇ ਵਕਾਰਾਂ ਨੂੰ ਮਲ ਦਾ ਲਾਗੀ ਪਾਏ ਦੀ ਵਾਸਤਾ, ਜਿਨ ਮਿਲ ਮਾਰੇ ਪੰਜ ਸ਼ੂਰਵੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀ ਰੇ। ਕਹਿੰਦੇ ਉਹਨਾਂ ਨੇ ਆਪਣੇ ਆਪ ਨਾਲ ਯੁੱਧ ਕਰਕੇ ਜਿਹੜੇ ਆਪਣੇ ਆਪ ਨੂੰ ਵਸ ਕਰ ਲਿਆ, ਤੇਰੇ ਵਰਗੇ ਜਿਹੜੇ ਬੜੇ ਬੜੇ ਯੋਧੇ ਰਾਜੇ ਆ ਉਹ ਵੀ ਉਹਨਾਂ ਦੇ ਚਰਨਾਂ ਚ ਡਿੱਗ ਪੈਂਦੇ। ਜਿਹਨੇ ਆਪਣਾ ਆਪ ਵਸ ਕਰ ਲਿਆ ਉਹ ਦੂਏ ਨੂੰ ਵਸ ਕਰ ਸਕਦਾ, ਅੱਜ ਦੁਨੀਆਂ ਇੱਕ ਦੂਏ ਨੂੰ ਵਸ ਕਰਨ ਲੱਗੀ, ਕਈ ਆ ਮਸਾਣੀਆਂ ਖੜਾ ਕੇ ਤਾਗੇ ਤਬੀਤਾਂ ਨਾਲ ਗਲ ਚ ਧਾਗੇ ਪਾ ਕੇ ਵਸ ਕਰਨਾ ਚਾਹੁੰਦੇ, ਇਹ ਗਲਤ ਗੱਲਾਂ ਮਨਮਤਾਂ, ਇਹ ਇਸ ਰਾਸਤੇ ਗੁਰਸਿੱਖ ਨੂੰ ਨਹੀਂ ਪੈਣਾ ਚਾਹੀਦਾ। ਹਮੇਸ਼ਾ ਜੋ ਸਿੱਧਾ ਸਾਧਾ ਗੁਰੂ ਨਾਨਕ ਨੇ ਰਾਸਤਾ ਦੱਸਿਆ, ਗੁਰਮਤ ਨਾਮਦਾਨ ਇਸ਼ਨਾਨ, ਤੜਕੇ ਉੱਠੋ ਇਸ਼ਨਾਨ ਕਰੋ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰੋ, ਔਰ ਸ਼ਾਮ ਨੂੰ ਰਹਿ ਰਾਸ ਕੀਰਤਨ ਥੋਲਾ, ਅੰਮ੍ਰਿਤਧਾਰੀ ਪੰਜ ਬਾਣੀਆਂ ਸਵੇਰੇ, ਤਿੰਨ ਬਾਣੀਆਂ ਸ਼ਾਮ, ਔਰ ਸੁਖਮਣੀ ਆਸਾ ਦੀ ਵਾਰ ਵਾਧੂ ਜਿੰਨਾ ਜਾਪ ਹੋ ਜਾਏ ਉਹ ਤੁਹਾਡੀ ਹਿੰਮਤ, ਗੱਜ ਕੇ ਬੋਲੋ ਸਰ। ਅੱਜ ਜਿੱਦਾਂ ਦੇ ਤੁਹਾਡੇ ਚਰਨਾਂ ਚ ਆਏ, ਇੱਕ ਦੋ ਦਸ ਪੰਜ ਨੇ, ਕਿੰਨੇ ਮੀਟ ਸ਼ਰਾਬਾਂ ਤਮਾਕੂ ਰੋਮਾਂ ਦੀ ਬੇਅਦਬੀ ਛੱਡ ਗਏ, ਕਿੰਨਿਆਂ ਨੇ ਅੰਮ੍ਰਿਤ ਛਕੇ, ਕਿੰਨੇ ਪੱਚੀ ਪੱਚੀ ਜਪ ਜੀ ਪੜਨ ਵਾਲੇ ਰੋਜ਼ ਮੇਰੀਆਂ ਭੈਣਾਂ ਤੇ ਵੀਰ ਨਿਤਨੇ ਵੀ ਬਣ ਗਏ, ਗੱਜ ਕੇ ਬੋਲੋ ਸਰ। ਇਹ ਸਾਰੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਦੀ, ਸਾਨੂੰ ਤਾਂ ਰੋਟੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੰਦੀ ਹੈ, ਕੱਪੜਾ ਵੀ ਇਹ ਦਿੰਦੀ ਹੈ, ਕਾਰਾਂ ਜਹਾਜ਼ ਵੀ ਇਹ ਝਟਾਉਂਦੀ ਤਾਂ ਜੀ ਆਇਆਂ ਦੀ, ਸਾਰੀ ਕਿਰਪਾ ਹੀ ਗੁਰੂ ਗ੍ਰੰਥ ਸਾਹਿਬ ਦੀ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਿੰਦਾ ਕੀ ਹੈ, ਸਾਨੂੰ ਤਾਂ ਵੀ ਸਭ ਕੁਛ ਇਹ ਦਿੰਦਾ, ਜਦਨ ਦੇ ਜੰਮੇ ਮਹੀਆਂ ਅਸੀਂ ਨੀ ਚਾਰੀਆਂ, ਗਾਈਆਂ ਅਸੀਂ ਨੀ ਚਾਰੀਆਂ, ਬੋਲਦ ਅਸੀਂ ਨੀ ਹੱਕੇ, ਟਰੈਕਟਰ ਤੇ ਅਸੀਂ ਨੀ ਬੈਠੇ, ਫਲ ਦੀ ਮੁੰਨੀ ਅਸੀਂ ਨੀ ਫੜੀ, ਤੇ ਤੱਕੜੀ ਦਾ ਡੁੰਡਰੂ ਅਸੀਂ ਨੀ ਫੜਿਆ, ਤੇ ਦੇਖ ਲਓ ਨਾ ਭੁੱਖੇ ਰਹੇ ਹਾਂ ਤੇ ਨਾ ਨੰਗੇ ਰਹੇ, ਤੇ ਤੁਹਾਡੇ ਨਾਲ ਜ਼ਿਆਦਾ ਆਨੰਦ ਲੈਂਦੇ ਹਾਂ, ਗੱਜ ਕੇ ਬੋਲੋ ਸਤਨਾਮ। ਨਿਤ ਦਿਵਾਲੀ ਸਾਧ ਦੀ ਅੱਠੇ ਪੈਰ ਬਸੰਤ ਮਨ ਚ ਖੇੜਾ ਜੀ, ਤੁਹਾਡੇ ਘਰ ਇੰਨਾ ਕੋਠੀਆਂ ਕਾਰਾਂ ਪਦਾਰਥ ਹੁੰਦੇ ਆ, ਫੇਰ ਝੋਰਾ ਹੀ ਝੋਰਾ ਆ, ਤੇ ਫੇਰ ਆਪਾਂ ਨੂੰ ਝੋਰਾ ਵੀ ਕੋਈ ਨੀ, ਆਨੰਦੇ ਆਨੰਦ ਆ, ਨਾਨਕ ਭਗਤਾਂ ਸਦਾ ਬਗਾਸ سنیا دکھ پاپ کا ناس، اسی او آنند تانو دین واسطے اینا کلپدے ہیں، پر ملے گا تاں جے گرمت تے ٹک جاؤ گے۔ آنند آنند سب کو کہا ہے، آنند گرو تے جانے پر منمک چھڑ دے تے نہیں۔ بھائی رگویر جی کہندا کنیڈے تو سانو خون آئے تے سنت دا تاگے تبیت کر دے، میں کہ تیرے گل کنے کے تاگے پائے تے کنے کے تبیت پائے، منمک لوگ کتھے تک پہنچ دے، انگلینڈ آیا نہیں کھڑا چھڑ دے۔ یہ بھی تو دیکھا میں کنیا کے دھاگے بھی توڑ کے گل چٹے، کدی سڈے ہاتھوں دھاگا پایا ویک دھاگا پونے آ گاتری والا، وہ گل سچی ہے، گرو گوبند سنگھ کا تبیت ضرور پونے ہیں، گج کے بولو ساتنا، وہ بھی بچن مبارک ہے، آپ وہ برا نہیں چت۔ مانمکھ لوگ سکھی کا پرچار ویخ کے جر نہیں سکتے، امرت چھک کے بھی یہ گلیں کرتے، ایک آپ پیچھے یہ کہندا سنت آپ کا کرپان نہیں رہا تھا، میں کہ اکھاں پھٹیاں جی اکھاں ہے گیاں تو تینوں دیدی نہیں ویکھ دیاں ہویا جھوٹ بولی جان، ایتھے انگلینڈ دی گل ہے، سانوں کہ سنگ نے فلانا پرچار بڑا کردا سنت نے لوکاں نوں تو امرت دی کہندا آپ تا کرپان ہی نہیں رہا تھا، میں کہ مینوں زندگی چاہیے ملیا بھی ہے کدی، گھر بیٹھے ہی گھر دی بلی گھرے میں آؤں کہ سادھو دے سامنے ہون جوگے ہے نہیں، بس آہا کچھ انہاں لوکاں دے پلے، آپ نہ دے چرو پر پانی تے نندے جے گنگا آن، جے میرے کرپان نہیں تے میں لوکاں نوں ایویں ایویں پوائی جانا، تے لوگ سارے بڈھو ہے جڑے گردوارے اگے 500-600 بندہ کتھا سندا، تے انہاں نوں انہاں گیان نہیں تے جو اے کہندا اے آپ کردا کہ نہیں کردا، گج کے بولو سنگت گرو پیا سارے بندے نوں انجان نہیں آپاں کہہ سکدے، سنگت چ گرو نانک صاحب بھی خود بہندے بچ سنگت ہر پرب وسا جی، سنگت نو کوئی چیلنج دے سکتا، سنگت گرو روپ سارے بندے اینے انجان نے، آ سارے لوگ نیانے نہیں جڑے گھر دے کام چھڈ کے کتھا چ بیٹھے، سمجھدار جنہوں نے مارن سوجی دتی سنگت وچ آ ہی ہو سکتا، تے پھر جڑے گھر بیٹھے کدی متھے نہیں لگے وہ زیادہ اکل والے، انہاں لوکاں دی یہ حالت ہے، آپ گئے اور خوب ہے آگ لگائے مندر میں صوب ہے، ابرن ہست آپ ہے کانے تین کو دیکھ کبیر لجانے، انہاں دا یہ حال ہے، یہ چنگا کام ہوندا ویخ کے بھی نہیں جرد، آپ چنگے پاس ترنا نہیں، جے کوئی تورن والا ہوندا جے تردے ہیں انہاں نو ویخ کے کوئی نہ کوئی فانا ضرور اڑاؤ، پر انہاں لوکاں تو سدا بچ کے رہا کرو، مہاراج کہندے ایسے لوگن سو کا کہی ہے جو پرب کیے بھگتے باہج تین تے سدا ڈرانے رہی ہے، انہاں منمکھاں ساگتاں دی کسنگتوں بچ، جنم سدھارو جوانیاں نو بھنگ دے پہاڑے نہ گو، منوش نہ لکھی نہ کروڑی نہ اربی نہ خربی، منوش دی کوئی قیمت ہے، اینی مانس تہانوں ملی ہے، مانس جنم امولک پایو برتھا کاہے گباو، سانو یہ جنم ملیا گرو دے درشن کر لو، گرو دے پرشن سن لو، بچن گرو نال بھید ہون لئی، نام سن لئی، شبھ کام کرن واسطے ملیا، گرو دے درشن دا اتنا من چ پیار ہونا چاہیے کہ ستگرو پرتکھ درشن دیدار بخش، آ لڑکیاں روز سڈے کو آ کے رونی، جلے گئے تو بیبی جی کی گل، باقی نہیں میرا گھر والے مینوں چھڈ دتا، میں کہ چنگا انگلینڈ آیا کنیڈا چ آئے ہیں امریکہ چ گھوم کے آئے ہیں، جڑا آؤں یہی سنائی جانا، کوئی منڈے کڑیاں بھی ہیں آ جی تین منڈے تین کڑیاں، جی ایڈا ہی ساتھ من چیت کرتا تو پھر سیاپا سہیڑنا کالے سی، حالات جان کے اس بچاری دے گال بگانی آنس پا کے آپ ترے پھرتے ہیں، تھوڑا بھلا کتنے ہو، ہوں بگانی آنس تیری وہ پالے، یہ حال سڈے نوجوان کا ہوں جا رہا ہے، اس کر کے نوجوان ویرو کوئی استری بیا لو پانچ تتاں دی ملنی ہے، ساریاں دا شریر تہاڈا بھی تے استریاں دا بھی مل موتر نال بھریا ہوا، کیڑی پوتر چھایا ہے جیہے واسطے ایک نو چھڈ کے دوئی نو گرہن کرن جانے، بندے دے شریر کوئی پوتر شہ نہیں، شبھ گنا کر کے پوتر ہے، جے نہیں تارے تے گندے ہو گندا، ਮੁਖ ਤਲੇ ਪੈਰ ਉਪਰੇ ਬਸੰਦੋ ਕੋਥੜੇ ਥਾਏ ਸੋ ਧਣੀ ਕਿਉਂ ਬਸਾਰੇ ਉਧਰੈ ਜਿਸ ਦੇ ਨਾਏ ਜਲ ਪੀ ਭੀਤ ਪਵਨ ਕਾ ਥੰਭਾ ਰਗਤ ਬੂੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਬਚਾਰਾ। ਦੱਸੋ ਸਰੀਰ ਚ ਪਵਿੱਤਰ ਸ਼ਾਇਦ ਕਿਹੜੀ? ਅੱਖਾਂ ਗਿੱਦ ਨਾ ਭਰੀਆਂ, ਨਾਸਾਂ ਸੀਂਡ ਨਾ ਭਰੀਆਂ, ਮੂੰਹ ਥੁੱਕ ਨਾ ਭਰਿਆ, ਕੰਨ ਮੈਲ ਨਾ ਭਰੇ ਹੋਏ, ਸਾਰਾ ਸਰੀਰ ਪਸੀਨੇ ਨਾ, ਮਲ ਮੂਤਰ ਨਾ, ਸਾਰਾ ਸਰੀਰ ਗੰਦਗੀ ਨਾ, ਪਾਕ ਹੱਡੀਆਂ ਤੇ ਰਾਹ ਨਾਲ ਭਰਿਆ ਹੋਇਆ। ਕਿਹੜੀ ਪਵਿੱਤਰ ਸ਼ਹਿ ਆ ਜਿਹਦੇ ਪਿੱਛੇ ਲੱਗ ਕੇ ਵਿਸ਼ੇ ਵਿਕਾਰਾਂ ਦੇ ਮਗਰ ਲੱਗ ਕੇ ਚਮ ਬਣ ਕੇ ਚਮਾਰ ਬਣ ਕੇ ਚਮਾਰ ਦ੍ਰਿਸ਼ਟੀ ਕਰਕੇ ਆਪਣੇ ਜਨਮ ਨੂੰ ਭ੍ਰਸ਼ਟ ਕਰੀ ਜਾਂਦੇ? ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਲਾਮਾ ਕਰਾ ਕੇ ਗੁਰੂ ਤੋਂ ਵੀ ਬੇਮੁਖ, ਸੰਗਤ ਤੋਂ ਵੀ ਬੇਮੁਖ, ਗੁਰੂ ਦੇ ਵਜ਼ੀਰਾਂ ਤੋਂ ਵੀ ਬੇਮੁਖ, ਜਿਹਨੇ ਅਰਦਾਸਾਂ ਕੀਤੀਆਂ ਤੇ ਗਾਹਾਂ ਢੋਈ ਕਿੱਥੇ ਮਿਲੂ? ਤੇ ਸਾਡਾ ਮਾਂ ਪਿਓ ਦਾ ਵੀ ਫਰਜ਼, ਇਹ ਵੀ ਗਲਤੀਆਂ ਕਰਦੇ। ਜੇ ਲੜਕੀ ਨੂੰ ਵਿਆਹਣਾ ਸੋਚਦੇ ਨਹੀਂ, ਲੜਕੀਆਂ ਨੂੰ ਵੀ ਮੈਂ ਹੌਸਲਾ ਦਿੰਨਾ ਔਰ ਗੈਰਤ ਵਾਲਾ ਜੀਵਨ ਧਾਰੂ, ਜਦੋਂ ਮਾਂ ਪਿਓ ਤੁਹਾਡੀ ਸ਼ਾਦੀ ਕਰਨ, ਤੁਸੀਂ ਖੁਦ ਅਨੁਭਵ ਕਰੋ ਕਿ ਜਿਹਨਾਂ ਮੈਂ ਵਿਆਹ ਕਰਾਉਣਾ ਗੁਰਸਿੱਖ ਆਇਆ ਕਿ ਨਹੀਂ। ਪਰ ਇੱਥੇ ਦੀਆਂ ਕੁੜੀਆਂ ਕਹਿਣੀਆਂ ਕਿ ਮੈਨੂੰ ਚਾਹੀਦਾ ਕਲੀਨ ਸ਼ੇਪ, ਗੱਜ ਕੇ ਬੋਲੋ ਸਤਨਾਮ। ਅੰਮ੍ਰਿਤਧਾਰੀਆਂ ਤੇ ਵੀ ਦੇਖ ਕੇ ਰਾਜੀ ਨੇ, ਕਹਿੰਦੀਆਂ ਰਿੱਛਾਂ ਦਾ ਬਾਣਾ ਪਾਈ ਫਿਰਦੇ, ਗੁਰੂ ਦੇ ਬਾਣੇ ਨੂੰ ਰਿੱਛਾਂ ਦਾ ਬਾਣਾ ਦੱਸਦੀਆਂ, ਤੇ ਫਿਰ ਰਿੱਛ ਆਪ ਗ੍ਰਹਿਣ ਕਰਦੀਆਂ ਤੇ ਫਿਰ ਡਿਵੋਰਸੇ ਹੋਣੇ। ਗੱਜ ਕੇ ਬੋਲੋ ਸਤਨਾਮ। ਮਹਾਰਾਜ ਦਾ ਹੁਕਮ ਹੈ, ਕੰਨਿਆਂ ਦੇਵੈ ਸਿੱਖ ਕੋ ਲੇਵੈ ਨੈ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੈ ਮੇਰੇ ਧਾਮ। ਕੰਨਿਆਂ ਦੇਵੈ ਸਿੱਖ ਕੋ ਅਮੀ ਅਮੀ ਰਲ ਜਾਏ, ਦਈ ਭਾਦੜੀ ਕੋ ਸੁਤਾ ਅਹੀ ਮੁਖ ਅਮੀ ਚੋਏ। ਜਿਹੜੀ ਗੁਰਸਿੱਖ ਨੂੰ ਕੰਨਿਆ ਦੇਣੀ ਉਹ ਅੰਮ੍ਰਿਤ ਨਾਲ ਅੰਮ੍ਰਿਤ ਰਲ ਜਾਂਦਾ, ਜਿਹੜੀ ਮਨਮੁਖ ਨੂੰ ਦੇਣੀ ਉਹ ਇਉਂ ਜਿਵੇਂ ਸੱਪ ਨੂੰ ਦੁੱਧ ਪਿਲਾਓ ਜਾ ਕੇ ਜ਼ਹਿਰੀ ਬਣਨੀ। ਉਹ ਲੜਕੀ ਦਾ ਜੀਵਨ ਸਾਰਾ ਜ਼ਹਿਰੀਲਾ ਬਣ ਜਾਏਗਾ, ਰੋਂਦੀ ਪਿੱਟਦੀ ਦਾ ਜੀਵਨ ਬੀਤ ਜਾਏਗਾ। ਇਸ ਕਰਕੇ ਲੜਕੀਆਂ ਨੂੰ ਵੀ ਵਿਚਾਰਨਾ ਚਾਹੀਦਾ ਤੇ ਮੇਰੇ ਵੀਰਾਂ ਤੇ ਬਜ਼ੁਰਗਾਂ ਤੇ ਮਕਾਮਾਂ ਭੈਣਾਂ ਨੂੰ, ਔਰ ਇਹਨਾਂ ਦੇਸ਼ਾਂ ਵਿੱਚ ਕਮੇਟੀਆਂ ਬਣਾਓ, ਜਥੇਬੰਦੀਆਂ ਬਣਾਓ। ਖਾਲਿਸਤਾਨ ਦੀ ਗੱਲ ਕਰਦੇ, ਖਾਲਿਸਤਾਨ ਦੀ ਗੱਲ ਤਾਂ ਜਦੋਂ ਵਾਹਿਗੁਰੂ ਕਰੂ ਜਾਂ ਪੂਰੀ ਹੋਊ ਇਹ ਤਾਂ ਵਾਹਿਗੁਰੂ ਦੇ ਵਾਸਤੇ ਆ। ਖਾਲਿਸਤਾਨ ਦਾ ਕੀ? ਤੁਹਾਡੇ ਮੁੰਡੇ ਕੁੜੀਆਂ ਤੁਹਾਡੇ ਹੱਥੋਂ ਨਿਕਲੀ ਜਾਂਦੇ ਆ, ਪਹਿਲਾਂ ਇਹਨਾਂ ਨੂੰ ਤਾਂ ਸੰਭਾਲ ਲਓ। ਜੇ ਤੁਹਾਡੇ ਮੁੰਡੇ ਕੁੜੀਆਂ ਨਾਲ ਤੁਹਾਡੇ ਹੱਥ ਰਹੇ ਤੇ ਬਾਕੀ ਤੁਹਾਡੇ ਪੱਲੇ ਕੀ ਰਿਹਾ? ਦੇਸ਼ ਛੱਡ ਕੇ ਪ੍ਰਦੇਸ਼ ਆਏ, ਜ਼ਮੀਨਾਂ ਕਿੱਲੇ ਬੈ ਕਰਕੇ ਇਹਨਾਂ ਦੇਸ਼ਾਂ ਚ ਪਹੁੰਚੇ, ਔਰ ਗੋਰਿਆਂ ਦੇ ਜਾ ਜਾ ਮਜ਼ਦੂਰੀਆਂ ਕਰ ਕਰਕੇ ਕਿੰਨੀਆਂ ਮਿਹਨਤਾਂ ਨਾਲ ਕਿਸ਼ਤਾਂ ਦੇ ਦੇ ਕੇ ਮਕਾਨ ਬਣਾਏ, ਔਰ ਕਿੰਨੀ ਮਿਹਨਤ ਨਾਲ ਸਾਧ ਸੰਗਤ ਜੀ ਅੰਨ ਧਨ ਕਮਾਉਂਦੇ ਉਹ ਸਾਰੀ ਉਮਰ, ਤੇ ਬਾਣੀਆਂ ਗੌਰਮੈਂਟ ਰਹਿਣ ਤੱਕ ਇਹ ਦਿੰਦੀ ਨੀ, ਟੈਕਸਾਂ ਨਾਲ ਬਟੋਰ ਲੈਂਦੀ ਹੈ। ਸੋ ਜੇ ਤੁਹਾਡੀ ਔਲਾਦ ਹੀ ਤੁਹਾਡੇ ਪੱਲੇ ਨਾ ਰਹੀ, ਨਾ ਗੁਰਸਿੱਖੀ ਰਹੀ, ਨਾ ਗੁਰਮਤ ਰਹੀ, ਨਾ ਗੁਰਬਾਣੀ ਰਹੀ, ਨਾ ਪੰਜਾਬੀ ਬੋਲੀ ਤੁਹਾਡੇ ਪੱਲੇ ਰਹੀ, ਦੱਸੋ ਅਸੀਂ ਖਟਿਆ ਇੱਥੇ ਆ ਕੇ? ਮਾਇਆ ਤਾਂ ਬੇਸਬਾਹ ਦੇ ਕੰਜਰ ਕੋਲ ਵੀ ਬੜੀ ਹੁੰਦੀ, ਮਾਇਆ ਨਾਲ ਕੋਈ ਬੰਦਾ ਵੱਡਾ ਨਹੀਂ। ਕੌਣ ਵੱਡਾ? ਮਾਇਆ ਵਡਿਆਈ, ਸੋ ਵੱਡਾ ਜਨ ਰਾਮ ਲਿਵ ਲਾ। ਮੁਆਫ ਕਰਨਾ, ਗੁੱਸਾ ਨਾ ਕਰੋ। ਤੁਹਾਡੇ ਮੁੰਡੇ ਕੁੜੀਆਂ ਜਿਹੜੇ ਕੀਰਨੇ ਪਾਉਂਦੇ ਤਾਂ ਹੀ ਮੈਨੂੰ ਬੋਲਣਾ ਪੈ ਰਿਹਾ, ਤੁਸੀਂ ਬੁਲਾਉਂਦੇ ਤੁਹਾਡੇ ਬੁਲਾਏ ਮੈਂ ਬੋਲਦਾ, ਨਹੀਂ ਤਾਂ ਅਸੀਂ ਤਾਂ ਆਪਣਾ ਗਿਆਨ ਬਾਣੀ ਦਾ ਅਰਥ ਕੀਤੇ ਦੇ ਗਾਂ ਹੋਏ। ਪਰ ਜੇ ਹੁਣ ਤੁਹਾਡਾ ਵਿਵਹਾਰਕ, ਸਮਾਜਿਕ, ਰਾਜਨੀਤਿਕ, ਪਰਮਾਰਥਕ ਸਧਾਰਨਾ ਕੀਤਾ ਜਾਏ ਤੇ ਕੱਲਾ ਗਿਆਨ ਵੀ ਕੀ ਕਰੂ? ਗੱਜ ਕੇ ਬੋਲੋ ਸਾਥ ਨੂੰ। ਬੰਦਾ ਇਸ ਵੇਲੇ ਕਰਮ ਤੋਂ ਡਿੱਗ ਚੁੱਕਾ, ਜਦ ਤੱਕ ਕਰਮ ਚ ਨਹੀਂ ਕਾਇਮ ਹੁੰਦਾ, ਫਿਰ ਆਪਾਸ਼ਨਾ ਕਾਂਡ, ਫਿਰ ਗਿਆਨ ਕਾਂਡ, ਫਿਰ ਬ੍ਰਹਮ ਗਿਆਨ ਦਾ, ਮਜ਼ਲ ਨਾ ਮਜ਼ਲ ਮਕਾਨ ਤੇ ਚੜਿਆ ਜਾ ਸਕਦਾ ਉਵੇਂ ਨਹੀਂ। ਇਸ ਕਰਕੇ ਪਿਆਰੋ ਗੱਜ ਵੱਜ ਕੇ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋ। ਖਾਸ ਕਰਕੇ ਮੈਂ ਨੌਜਵਾਨ ਵੀਰਾਂ ਨੂੰ ਦੋਵੇਂ ਹੱਥ ਜੋੜ ਕੇ ਗੱਲ ਚ ਪੱਲਾ ਪਾ ਕੇ ਬੇਨਤੀ ਕਰਨਾ। ਉਂਝ ਤਾਂ ਸਾਧੂ ਹੁਕਮ ਕਰਦੇ ਪਰ ਅੱਜ ਬੇਨਤੀ ਵੀ ਮੰਨ ਲੈ ਤੇ ਚੰਗੀ ਗੱਲ ਹੈ। ਜੋਗ ਜੋ ਇਹੋ ਜਿਹਾ ਬੇਨਤੀ ਵੀ ਮੰਨ ਲੈ ਤੋ ਵੀ ਸ਼ੁਕਰ ਕਰੋ। ਹੁਣ ਤਾਂ ਪੁੱਤ ਨੂੰ ਪੇ ਕਹੋ ਤੇ ਕੰਮ ਕਰਦਾ, ਨਹੀਂ ਤਾਂ ਕਰਦਾ ਨੀ। ਗੱਜ ਕੇ ਬੋਲੋ ਸਾਥ ਨੂੰ। ਜੋਗ ਇਹੋ ਜਿਹਾ ਆ ਗਿਆ, ਉਲਟਾ ਕਲ ਜੋਗ ਆ ਗਿਆ। ਸੋ ਇਸ ਕਰਕੇ ਸ਼ਰਾਬ, ਮੀਟ, ਅੰਡੇ, ਤੰਬਾਕੂ, ਰੋਮਾਂ ਦੀ ਬੇਅਦਬੀ ਤਿਆਗੋ। ਔਰ ਆ ਜਿਹੜਾ ਗੰਦੀਆਂ ਸੁਸਾਇਟੀਆਂ ਕੋ ਸੰਗਤਾਂ, ਇਹਨਾਂ ਨੂੰ ਤਿਆਗ ਕੇ ਗੁਰੂ ਦਾ ਲੜ ਪੜੋ। ਜਿਹੜੀ ਗੱਲ ਮੈਂ ਕਹਿੰਦਾ ਫਿਰ ਤੁਸੀਂ ਕਿਸੇ ਦਿਨ ਇਹਦਾ ਪ੍ਰਚਾਰ ਕਰੋਗੇ ਕਿ ਬਾਬੇ ਸਹੀ ਕਹਿੰਦੇ ਸੀ, ਅਸੀਂ ਭੁੱਲੇ ਹੋਏ ਸੀ। ਸਾਨੂੰ ਸਿੰਘ ਉਹ ਮਿਲਦੇ ਆ ਜਿਹਨਾਂ ਦੇ ਪਹਿਲਾਂ ਜੀਵਨ ਅਜਿਹੇ ਸਨ, ਕਹਿੰਦੇ ਜੀ 15 ਸਾਲ ਪਹਿਲਾਂ ਕਿੱਥੇ ਰਿਹਾ, ਜੀਵਨ ਤਾਂ ਨਾ ਭ੍ਰਸ਼ਟ ਹੁੰਦਾ। ਸਾਨੂੰ ਤਾਂ ਇੱਥੇ ਤਾਂ ਨਹੀਂ ਆਏ ਮਹਾਂਪੁਰਸ਼, ਦਰਬਾਰ ਤੇ ਹਮਲਾ ਹੋਇਆ, ਮਹਾਂਪੁਰਸ਼ਾਂ ਨੇ ਸੰਘਰਸ਼ ਆਰੰਭਿਆ, ਉਸ ਬਹਾਨੇ ਜਿਹਨੇ ਤੁਸੀਂ ਦਰਸ਼ਨ ਨਹੀਂ ਕੀਤੇ ਨੇ ਤੁਹਾਡੇ ਚ ਗੁਰਸਿੱਖੀ ਲੈ ਆਉਂਦੀ, ਠੀਕ ਹੈ ਕਿ ਨਹੀਂ? ਇੱਧਰ ਆਏ ਵੀ ਹਨ, महापुरख के जीवन में इन्नी बरकत होंगी, इन्नी शक्ति होंगी। जल्द सूरज चढ़ता अपने आप हनेरा दौड़ जाता। इस तरह महात्मा जल्द दुनिया से आते हैं लोगों का जीवन सहब नहीं बदल जाता, अज्ञानता का हनेरा सहब नहीं दूर हो जाता। विशेष नूं पुछया सी कि महाराज अज्ञान दूर किवें हुंदा, कहिंदे ज्ञान होना अज्ञान, कहिंदे जिवें दीवा बलना हनेरा दौड़ जांदा, इवें ज्ञान होना अंधकार भी दौड़ जांदा। गज के बोलो सतगुरु, ओ जगाउणा पैणा ज्ञान दा दीवा दित्ता तुहानूं सारिआं नूं। मन जान सा बात जानत ही औगन करां, काहे कि कुशलात हाथ दीप हुए परे, पूरा सन लागे जो बांस बजाई है फूक। सतगुर साहब दा जारो दीपा बिन सिओ अंधकार ते मंदर रतन कोठड़ी खुली अनूपा। सोरो विचार ये सी बाणी दे कुछ सिद्धांत ते महापुरखां दी उसत विच बेनतियां जिन्हां ने अपने जीवन बदले और जिन्हां दी संगत ना उन्हां लोकां दे जीवन बदले। बाबा करम सिंह उस धरती जगाए जिथे पठान खून खार सिख नूं वेख नहीं सी सकदे। हरि सिंह नलू इन्हां दा कृपान नाल सिक्का जमाया, उद तक रहा जब तक उदा राज रहा, नाल ही चले गया। बाबा करम सिंह का डांका हाले भी बज रहा फकीर का, घंटा जांगा सुनिए चौकुंठ, आसन जांगा सदा बैकुंठ। शब्द की कमाई इडी बली, शब्द के बल पठान उन्होंने मारन आते रहे। शीस कितने पिया, बांह कितने पईआं, धड़ कितने पिया, लत्तां किवें कितने पईआं। एडे दयालु सन लुधियाने जिले के सूबेदार ने चिट्ठी लिखी, बाबा जी मेरे मुंडा है ने चार लड़कियां हैं, कृपा करो। बाबे कहते हुण तां वी चरना जाके अरदास करन वी गया गुरु नानक दे घर, चिट्ठियां ने मुंडे मंगण लग पिया, इन्ना सस्ता लै लिया सौदा। वो पोठवारी बोली बोलते हे गुरु नानक भली कर, कोई आ जा खाली ना समुट। 101 गागर ना सियाल दे महीने इनान करते सी, चूली पानी धरती दा लोग डिगण दिंदे, अमृत जान के घर लै जांदे सी, कोड़ियां दे कोड़ अगलियां दे अधरंग हट जांदे, जिथे उन्होंने चरण छोड़े लोग मिट्टी भी चुके लै जांदे सन। हाले तक उन्होंने प्रेमी हैं जिन्हों के घर बाबा करम सिंह के चरणों की छूह की मिट्टी पई है, जिंदी लोग पूजा करते और उन्होंने कामना पूरी होनी। धूड़ी में लड़ंदड़ी सोहा नानक तैसा नाले, साध संगत जी एडे महापुरख। सो जिस वेले महापुरखा ने चिट्ठी पढ़ी बड़े मुस्कुराए, कहते भी गुरु नानक के घरों खाली क्यों मोड़ना, चिट्ठी पा दो प्यों दे साल बाबा कृपा करेगा। मुंडा हो गया, भैं चार सी भरा एक, वह उन्होंने खिचे उधर खिचे उधर, लड़ाई पै गई। वह कह मेरा भी रोग है मेरा भी, हमने मत्था टिकाने होती मरदान गया बाबा जी को। बाबा जी ने महाराज चिट्ठी पाई सी मुंडे दात बख्शो, आप जी की कृपा हो गई, पर साडे घर कला आ गई। वह कहती मेरा भीर, वह कहती मेरा भीर। बाबे कह लगे किनिया भैं, कहते चार, कहते जाओ फिर तीन होर हो जाएंगे, आपू अपने खिलाई जाया कर। गज के बोलो सतनाम, एडे दयालु कृपालू। जम्मू कश्मीर का राजा प्रताप सिंह भगंदर का रोग होया, चरना च आया, कहते जी राजा, कहते यही राजा रोजा तो की लेना, कहते महाराज दास बन के दुखी, कहते फिर गुरु नानक का घर खुला जे दास बन के आया। कहते उन्होंने 101 गागर पानी ना सियाल का महीना स्नान कराओ, कहता नहीं मरना ता भी मारिया, कहते भी महापुरखा बचन मन ते बाद मिश्री च दही विच मिश्री पा के खड़ा दो। कहते लो जी तो बिल्कुल नमूनिया करे, कहते भी हुक्म मन। जिले 21 गागर ने स्नान कराया तो रोग हट गए, तो कहे मैनु छेती दही मिश्री पा के दो, मैं तो अग लगी हो। गज के बोलो, एडे बचन दे धनी जो बचन पूरा कर। एक बारी साध संगत जी किसी गोपाल सिंह महात्मा ने पढ़ारा कराया, उधर चौल ज्यादा ज्यादा बनता, दही ज्यादा जिदन हूं असं दिन मना ना बाबा करम सिंह का, उदन जरदा दही चलता घ्यो वाला। बाबा करम सिंह लंगर जिले आते सन एवं चौल फड़ के नचोड़ते सन, जे धरती तें घ्यो की ततीरी पैंती चल जाए लांगरी रहन देना, नहीं तो कहना छुट्टी कर, गुरु नानक दे घर सरफा क्यों कर। बदम पाने मिश्री पानी जरते एडे दयालु। सो कह लगे महाराज चौल मोगा, कहते कुछ है, कहते ज्यों, कहते साडा चादरा पा दो, बिचों चौल कढ के वरती गए। कहते जी हुण घोड़िया लई ज्यों चाहिए, कहते चादरा फड़ा दिओ ते जवानियां बोरियां पईआं। एक बारी लंगर च घ्यो मुक गया, कहते बाहरों घ्यो नहीं आया, कहते दरिया चो आधारा लै आओ फाज तीन लै, जेले लंगर देखिया ते जल तो घ्यो बनया, कहते भी उन्ने मोड़ के आयो आधार लिया है। बरदे रहा जेले घ्यो आ गया संगतां वलों, कहते भी हुण अमानत मोड़ो, कहते जी पानी लिया सी, कहते अरे मूर्खो तुसीं वरत्या पानी सी कि घ्यो। गज के बोलो, ब्रह्म ज्ञानी की दृष्ट अमृत वर्ष, वो जो मर्जी बना से कौट ਰੀਠੇ ਮਿੱਠੇ ਕਰ ਸਕਦੇ, ਪੱਥਰਾਂ 'ਚ ਪੰਜੇ ਲਾ ਸਕਦੇ, ਚਟਾਨਾਂ ਨਾਲ ਚਰਨ ਛੁਆ ਕੇ ਚਸ਼ਮੇ ਬਗਾ ਸਕਦੇ। ਸਰਬਗ ਪਿੰਗਲ ਪਰਬਤ ਪਾਰ ਪਰਿਫਲ ਚਤਰਭ ਕੀਤਾ ਅੰਦਲੇ ਤਿਰਪਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜਿੱਤ। ਇਹ ਹੈ ਮਹਾਤਮਾ ਦੀ ਸੰਗਤ ਦਾ ਫਲ, ਉਹਨਾਂ ਦੇ ਬਚਨ ਅਜਿਹੇ ਅਲੌਕਿਕ। ਰਾਜਾ ਬਈ ਰਾਜੀ ਹੋ ਗਿਆ। ਸੋ ਇਸ ਕਰਕੇ ਐਸੇ ਜਿਹੜੇ ਮਹਾਂਪੁਰਖ ਹੈ ਉਹਨਾਂ ਦੀ ਸੰਗਤ ਦੁਆਰਾ ਹੀ ਗੁਰੂ ਨਾਨਕ ਦੇ ਦਰਸ਼ਨ ਕੀਤੇ ਜਾ ਸਕਦੇ। ਆਓ ਗੱਜ ਵੱਜ ਕੇ ਆਪਾਂ, ਅੱਗੇ ਤਾਂ ਤੁਸੀਂ ਮੇਰਾ ਜ਼ੋਰ ਲਾਇਆ, ਹੁਣ ਥੋੜਾ ਜਿਹਾ ਤੁਹਾਡਾ ਵੀ ਲਾ ਦਈਏ। ਗੱਜ ਕੇ ਬੋਲੋ ਸਤਨਾਮ।
ਅੱਖੀਆਂ ਪਾਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ, ਅੱਖੀਆਂ ਤਾਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ, ਅੱਖੀਆਂ ਤਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ, ਅੱਖੀਆਂ ਤਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ, 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 ਦਰਸ਼ਨ ਪ੍ਰਭ ਮੇਰੇ, ਦੇਹੁ ਦਰਸ਼ਨ ਪ੍ਰਭ ਮੇਰੇ, ਦੇਹੁ ਦਰਸ਼ਨ ਪ੍ਰਭ ਮੇਰੇ, ਦੇਹੁ ਦਰਸ਼ਨ ਪ੍ਰਭ ਮੇਰੇ। ਗੱਜ ਕੇ ਬੋਲੋ ਭਾਈ, ਅੱਖੀਆਂ ਤਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ, ਅੱਖੀਆਂ ਤਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ, ਤਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ, ਅੱਖੀਆਂ ਤਰਸ ਰਹੀਆਂ ਦੇਹੁ ਦਰਸ਼ਨ ਪ੍ਰਭ ਮੇਰੇ,
ਪਿਆਰੀ ਸਾਧ ਸੰਗਤ ਜੀ। ਗੁਰੂ ਦਰਸ਼ਨਾਂ ਵਾਸਤੇ ਹਰ ਵੇਲੇ ਗੁਰਸਿੱਖ ਦੇ ਮਨ ਵਿੱਚ ਤੀਬਰ ਇੱਛਾ ਹੋਣੀ ਚਾਹੀਦੀ, ਫੇਰ ਇਹਦੇ ਕੀਤੇ ਹੋਏ ਕਰਮ ਧਰਮ ਜਿਹੜੇ ਉਹ ਫਲੀ ਭੂਤ ਹੁੰਦੇ। ਸੋ ਗੱਜ ਵੱਜ ਕੇ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਆਇਆ ਕਰੋ ਔਰ ਲਾਭ ਪ੍ਰਾਪਤ ਕਰਿਆ ਕਰੋ। ਉਂਜ ਆਪ ਜੀ ਦੇ ਇਸ ਹਲਕੇ ਤੇ ਮਹਾਰਾਜ ਨੇ ਕਿਰਪਾ ਕੀਤੀ, ਪਹਿਲੇ ਗੁਰਦੁਆਰੇ ਵੀ ਔਰ ਇਸ ਸੰਗਤ ਨੇ ਸੋਹਣਾ ਪਤਸ਼ਾਹ ਵਿਖਾਇਆ। ਸੋ ਆ ਕੇ ਲਾਭ ਪ੍ਰਾਪਤ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ।